ਅਰਜੁਨ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ ਦਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਨੇੜੇ ਚੱਲ ਕੇ ਪਹਿਲੇ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰਨ ਵਾਸਤੇ ਆਏ ਹਾਂ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੀ ਸੰਗਤ ਹੁਣ ਆ ਰਹੀ ਹੈ ਪਿੱਛੇ ਹੀ ਬਿਠਾਈ ਜਾਇਓ ਪਿੱਛੇ ਹੀ ਟਿਕਾਈ ਜਾਇਓ ਜਿਹੜੇ ਆਪਾਂ ਬੈਠੇ ਹੋਏ ਹਾਂ ਉਹ ਵੀ ਸਾਰੇ ਭੈਣ ਭਰਾ ਟਿਕਾ ਬਣਾ ਕੇ ਰੱਖਿਓ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੇ ਪਿੱਛੇ ਆ ਰਹੇ ਆ ਉੱਥੇ ਹੀ ਭਾ ਦਿਆ ਕਰੋ ਪਿੱਛੇ ਹੀ ਸਾਰੇ ਪਹਿਰੇਦਾਰ ਵੀਰ ਜਰਾ ਕੁ ਕਾਇਮ ਹੋ ਕੇ ਲਾਈਨ ਬਣਾ ਕੇ ਤੇ ਬੈਠ ਜਾਓ ਪਹਿਰੇਦਾਰ ਬਹਿ ਜਾਣ ਜਿਹੜਾ ਵੀ ਕੋਈ ਆਵੇ ਪਿੱਛੇ ਹੀ ਟਿਕਾ ਦਿਓ ਬਾਅਦ ਵਿੱਚ ਅੱਗੇ ਆ ਕੇ ਮੱਥਾ ਟੇਕ ਲੈਣਗੇ ਭਾਵੇਂ ਜਨਵਰੀ ਦਾ ਮਹੀਨਾ ਚੱਲਦਾ ਅੱਜ 18 ਤਰੀਕ ਹੋਈ ਹੈ ਪਰ ਮੌਸਮ ਏਦਾਂ ਜਿਵੇਂ ਮਾਰਚ ਚੜ ਗਿਆ ਹੋਵੇ ਜਿਹੜੇ ਹਿਸਾਬ ਨਾਲ ਧੁੱਪ ਪੈਂਦੀ ਹੈ ਸਵੇਰੇ ਸ਼ਾਮ ਕਿੰਨੀ ਜ਼ਿਆਦਾ ਠੰਡ ਹੁੰਦੀ ਹੈ ਦੁਪਹਿਰੇ ਓਨੀ ਹੀ ਗਰਮੀ ਹੋ ਜਾਂਦੀ ਹੈ ਦੀਵਾਨ ਦਾ ਜਿਹੜਾ ਆਨੰਦ ਹੈ ਨਾ ਜਿਹੜੇ ਹੁਣ ਛਾਂ 'ਚ ਬੈਠੇ ਆ ਉਹਨਾਂ ਨੂੰ ਜ਼ਿਆਦਾ ਫੀਲ ਵਧੀਆ ਹੁੰਦਾ ਹੈ ਜਿਹੜੇ ਤਿੱਖੀ ਧੁੱਪ 'ਚ ਬੈਠੇ ਆ ਥੋੜ੍ਹੇ ਜਿਹੇ ਕਾਲੇ ਜਿਹੇ ਪੈਂਦੇ ਆ ਪਰ ਆਪਾਂ ਮਨ ਕਾਇਮ ਰੱਖਿਓ ਧਿਆਨ ਨਾਲ ਸੁਣੀਏ ਸਮਝੀਏ ਜਦੋਂ ਧਿਆਨ ਇੱਧਰ ਨੂੰ ਲੱਗਿਆ ਹੋਵੇ ਨਾ ਫਿਰ ਆਪੇ ਆਨੰਦ ਬਣ ਜਾਂਦਾ ਸੋ ਜਿੰਨਾ ਕੁ ਸਮਾਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਭਾਈ ਆਪਾਂ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ ਥੋੜ੍ਹੇ ਸਮੇਂ ਤੋਂ ਬਹੁਤਾ ਲਾਹਾ ਲੈਣਾ ਇਹ ਤਦੀ ਹੋਏਗਾ ਜੇ ਟਕਾ ਨਾਲ ਬੈਠਾ ਸੋ ਜਿਹੜੀ ਆਪਾਂ ਪੰਗਤੀ ਗਾ ਰਹੇ ਸੀ ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਹੋ ਆਧਾਰੇ ਵੀ ਨਾਮ ਹੈ ਜਿਹੜਾ ਉਹ ਸਾਡਾ ਆਧਾਰ ਹੈ ਹੁਣ ਇਹਦੇ ਨਾਲ ਮਿਲਦੀ ਜੁਲਦੀ ਪੰਗਤੀ ਆਪਾਂ ਰੋਜ਼ ਪੜ੍ਹਦੇ ਹਾਂ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਵੀ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨਾਮ ਹੈ ਜਿਹੜਾ ਇਹ ਬੰਦੇ ਦਾ ਆਧਾਰ ਹੈ ਆਧਾਰ ਮਤਲਬ ਖੁਰਾਕ ਹੁਣ ਜੇ ਅਸੀਂ ਇਹ ਨੁਕਤਾ ਨਾ ਸਮਝਿਆ ਤੇ ਫਿਰ ਜ਼ੋਰ ਬਹੁਤ ਲਾਵਾਂਗੇ ਵੀ ਨਾਮ ਵੱਧ ਤੋਂ ਵੱਧ ਜਪੋ ਫਿਰ ਕੀ ਹੋਊ ਫਿਰ ਸਾਡੇ ਮਨ ਦੀਆਂ ਭੁੱਖਾਂ ਮਿਟ ਜਾਣਗੀਆਂ ਸਿੱਧਾ ਸਿੱਧਾ ਅਰਥ ਤੇ ਇਹਦਾ ਇਹੋ ਹੀ ਬਣਦਾ ਹੈ ਵੀ ਸਾਚਾ ਨਾਮ ਕੀ ਹੋਇਆ ਫਿਰ ਫਿਰ ਵਾਹਿਗੁਰੂ ਜ਼ੋਰ ਜ਼ੋਰ ਨਾਲ ਕਰੋ ਫਿਰ ਕੀ ਹੋਊਗਾ ਸਾਰੀਆਂ ਹੀ ਭੁੱਖਾਂ ਮਿਟ ਜਾਣਗੀਆਂ ਲੱਗਦਾ ਤੇ ਇੱਦਾਂ ਹੀ ਹੈ ਪਰ ਇਹ ਜੇ ਪਿੱਛੇ ਜੇ ਕਈ ਦੀਵਾਨਾਂ 'ਚ ਗੱਲ ਹੋਈ ਹੈ ਬਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਦੋ ਅਰਥਾਂ ਵਿੱਚ ਆਉਂਦਾ ਹੈ ਕਿਰਪਾ ਕਰਕੇ ਆ ਨੁਕਤਾ ਧਿਆਨ ਨਾਲ ਸੁਣੋ ਜਿਹੜੇ ਪਹਿਰੇਦਾਰ ਜਿਹੜੇ ਵੀਰ ਹੈ ਥੋੜਾ ਜਿਹਾ ਨਾ ਬਾਹਰਲੇ ਪਾਸੇ ਇਧਰਲੇ ਪਾਸੇ ਪੰਡਾਲ ਦੇ ਭਾਈਆਂ ਵਾਲੇ ਪਾਸੇ ਪਿਛਲੇ ਪਾਸੇ ਬੱਚਿਆਂ ਦੇ ਬੋਲਣ ਦੀ ਆਵਾਜ਼ ਜੀ ਆਉਂਦੀ ਹੈ ਜਿਹੜੇ ਪਹਿਰੇਦਾਰ ਪੰਡਾਲ 'ਚ ਖੜੇ ਹੋ ਦੋ ਚਾਰ ਜਰਾ ਕੁ ਬਾਹਰ ਗੇੜਾ ਮਾਰ ਕੇ ਆਇਓ ਬਾਹਰਲੇ ਪਾਸੇ ਰੁਕ ਜਿਹੜੇ ਬੱਚੇ ਰੌਲਾ ਜਿਹਾ ਪਾਉਂਦੇ ਉਹਨਾਂ 'ਤੇ ਕੰਟਰੋਲ ਕਰਿਓ ਪੰਡਾਲ ਦੇ ਬਾਹਰਲੇ ਪਾਸੇ ਹਾਂਜੀ ਹੁਣ ਇੱਧਰ ਧਿਆਨ ਰੱਖਿਓ ਸੁਣਿਓ ਪਿਆਰਿਓ ਧਿਆਨ ਗੁਰਬਾਣੀ ਦੇ ਵਿੱਚ ਇੱਕ ਤੇ ਨਾਮ ਹੈ ਰੱਬ ਦੀ ਹੋਂਦ ਇੱਕ ਤੇ ਗੁਰਬਾਣੀ 'ਚ ਨਾਮ ਆਉਂਦਾ ਨਾ ਵੀ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਵੀ ਨਾਮ ਨੇ ਬਣਾਇਆ ਸਾਰਾ ਨਾਮ ਮਤਲਬ ਪਰਮਾਤਮਾ ਕਿੰਨੇ ਬਣਾਇਆ ਸਾਰਾ ਕੁਛ ਨਾਮ ਨੇ ਜਿੱਦਾਂ ਆਪਾਂ ਪੜ੍ਹਦੇ ਹਾਂ ਜੇਤਾ ਕੀਤਾ ਤੇਤਾ ਨਾਉ ਵਿਣ ਆਵੈ ਨਾ ਹੀ ਕੋ ਥਾਉ ਨਾਮ ਤੋਂ ਬਿਨਾਂ ਕੋਈ ਥਾਂ ਨਹੀਂ ਫਿਰ ਫਿਰ ਕੀ ਹੋਇਆ ਨਾਮ ਕਿਹੜੀ ਚੀਜ਼ ਹੈ ਜਿਹਦੇ ਬਿਨਾਂ ਕੋਈ ਥਾਂ ਨਹੀਂ ਪਰਮਾਤਮਾ ਨਾਮ ਦਾ ਅਰਥ ਹੈ ਪਰਮਾਤਮਾ ਰੱਬ ਇੱਕ ਤੇ ਇਹ ਹੈ ਨਾਮ ਵੀ ਹਰ ਵੇਲੇ ਹਰ ਜਗ੍ਹਾ ਸਾਨੂੰ ਪਰਮਾਤਮਾ ਦੀ ਹੋਂਦ ਮਹਿਸੂਸ ਹੋਵੇ ਰਹੀਏ ਜਿੱਥੇ ਮਰਜ਼ੀ ਪਰ ਸਾਨੂੰ ਰੱਬ ਦੀ ਜਿਹੜੀ ਹੋਂਦ ਹੈ ਉਹ ਮਹਿਸੂਸ ਹੋਣੀ ਚਾਹੀਦੀ ਹੈ ਜਿਵੇਂ ਹੁਣ ਮੰਨ ਲਓ ਜਿਹੜੇ ਇੱਥੇ ਵੀਰ ਬੈਠੇ ਹੋ ਘਰ ਵਾਲੀ ਕਿਤੇ ਨਾ ਕਿਤੇ ਹੈ, ਹੋ ਸਕਦਾ ਵਿੱਚ ਬੈਠੀ ਹੋਵੇ, ਹੋ ਸਕਦਾ ਘਰੇ ਹੋਵੇ, ਪਰ ਉਹਦੀ ਹੋਂਦ ਹੈ ਨਾ ਘਰ ਵਾਲੀ ਦੀ, ਤੇ ਸਾਡੇ ਮਨ ਨੂੰ ਉਹਦੀ ਹੋਂਦ ਦਾ ਅਹਿਸਾਸ ਹੈ, ਤਾਂ ਹੀ ਬੰਦਾ ਦੂਜੇ ਪਾਸੇ ਮੂੰਹ ਨਹੀਂ ਮਾਰਦਾ, ਆਖੋ ਸਤਨਾਮ, ਪਤਾ ਹੈ ਵੀ ਹੈ ਮੇਰੇ ਘਰ ਵਾਲੀ, ਏਦਾਂ ਹੀ ਹੈ। ਤੇ ਜਿਹੜੇ ਘਰ ਵਾਲੀ ਨੂੰ ਆਪਣੇ ਘਰ ਵਾਲੇ ਦੀ ਹੋਂਦ ਦਾ ਅਹਿਸਾਸ ਹੈ, ਉਹ ਘਰ ਵਾਲੀ ਕਿਤੇ ਗਲਤੀ ਨਹੀਂ ਕਰਦੀ। ਬੰਦਾ ਭਾਵੇਂ ਬਾਹਰਲੇ ਦੇਸ਼ 'ਚ ਰਹਿੰਦਾ ਹੋਵੇ ਤਾਂ ਵੀ ਕੋਈ ਗਲਤ ਕੰਮ ਕਿਉਂ ਨਹੀਂ ਕਰਦੀ, ਉਹਨੂੰ ਪਤਾ ਹੈ ਮੇਰੇ ਘਰ ਵਾਲਾ ਹੈ, ਭਾਵੇਂ ਬਾਹਰ ਗਿਆ, ਭਾਵੇਂ ਫੌਜ 'ਚ ਗਿਆ, ਹੈਗਾ ਉਹਦੇ ਮਨ ਨੂੰ ਪਤਾ ਹੈ। ਉਹਦੀ ਹੋਂਦ, ਘਰ ਵਾਲੇ ਦੀ ਜਿਹੜੀ ਹੋਂਦ ਹੈ, ਉਹਦਾ ਅਹਿਸਾਸ ਹੋਣਾ, ਇਦਾਂ ਹੀ ਬਸ ਜਿਵੇਂ ਘਰ ਵਾਲੀ ਦੀ ਹੋਂਦ ਦਾ ਅਹਿਸਾਸ ਹੈ, ਘਰ ਵਾਲੇ ਨੂੰ ਘਰ ਵਾਲੀ ਦੀ ਹੋਂਦ ਦਾ ਅਹਿਸਾਸ ਹੈ, ਘਰ ਵਾਲੀ ਨੂੰ ਘਰ ਵਾਲੇ ਦੀ ਹੋਂਦ ਦਾ ਅਹਿਸਾਸ ਹੈ, ਇਦਾਂ ਹੀ ਸਾਡੇ ਨਿਆਣਿਆਂ ਨੂੰ ਮਾਂ ਪਿਓ ਦੀ ਹੋਂਦ ਦਾ ਅਹਿਸਾਸ ਹੈ। ਜੇ ਸਾਡੇ ਨਿਆਣੇ ਮਾਂ ਪਿਓ ਨੂੰ ਭੁੱਲ ਜਾਣ, ਹੋਂਦ ਦਾ ਅਹਿਸਾਸ ਹੀ ਨਾ ਕਰਨ, ਆ ਜਿਹੜੇ ਬਾਹਰ ਪੜ੍ਹਨ ਗਏ ਨੇ ਬੜੀਆਂ ਗਲਤੀਆਂ ਕਰਨਗੇ, ਉਹਨਾਂ ਨੂੰ ਪਤਾ ਹੈ ਵੀ ਮੇਰਾ ਮਾਂ ਪਿਓ ਹੈ। ਇਸੇ ਤਰ੍ਹਾਂ ਅਸੀਂ ਮਨ ਕਰਕੇ ਰੱਬ ਦੀ ਹੋਂਦ ਦਾ ਅਹਿਸਾਸ ਕਰਦਾ, ਪਰਮਾਤਮਾ ਹੈ, ਸਾਡਾ ਮਨ ਇਹ ਮਹਿਸੂਸ ਕਰੇ ਉਹਦੀ ਹੋਂਦ, ਉਸੇ ਕਰਕੇ ਹੀ ਇਹ ਸਾਰਾ ਕੁਝ ਹੈ ਜੋ ਬਣਾਇਆ ਰੱਬ ਨੇ, ਬਣਾਇਆ ਪਰਮਾਤਮਾ ਨੇ, ਕ੍ਰੀਏਟ ਕੀਤਾ ਸਾਰਾ ਕੁਝ, ਉਹ ਕੁਦਰਤ ਵਿੱਚ ਸਮਾਇਆ ਹੋਇਆ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਅੰਤ ਨਹੀਂ ਤੇਰਾ ਪਾ ਸਕਦੇ। ਇੱਕ ਤੇ ਹੈ ਭਾਈ ਨਾਮ ਉਹਦੀ ਹੋਂਦ, ਉਹਦੀ ਹੋਂਦ ਨੂੰ ਮਨ ਨੇ ਫੀਲ ਕੀਤਾ, ਕਿਸੇ ਨੇ ਵਾਹ ਕਹਿਤਾ ਵਾਹਿਗੁਰੂ, ਕਿਸੇ ਨੇ ਰਮਿਆ ਹੋਇਆ ਵੇਖਿਆ ਰਾਮ, ਕਿਸੇ ਨੇ ਦੁੱਖਾਂ ਨੂੰ ਹਰਦਾ ਵੇਖ ਲਿਆ ਉਹਨੇ ਕਹਿਤਾ ਹਰੀ, ਕਿਸੇ ਨੇ ਕਿਹਾ ਕਿਰਪਾ ਕਰਦਾ ਕਰੀਮ, ਕਿਸੇ ਨੇ ਕਿਹਾ ਰਹਿਮ ਕਰਦਾ ਰਹੀਮ, ਅਲੱਗ ਅਲੱਗ ਨਾਮ ਰੱਖ ਲਏ। ਇਹ ਤੇ ਗੁਣ ਨੇ ਉਸ ਸ਼ਕਤੀ ਦੇ, ਉਸ ਪਰਮਾਤਮਾ ਦੇ ਇਹ ਗੁਣ ਨੇ, ਤੇ ਗੁਣਾਂ ਦਾ ਜਿਹੜਾ ਉਹ ਨਾਮ ਰੱਖ ਲਿਆ। ਹੁਣ ਜਿੱਦਾਂ ਆਪਾਂ ਫੀਲ ਕਰੀਏ ਪਹਿਲਾਂ ਤਾਂ ਵੀ ਕਿਵੇਂ ਸੂਰਜ ਚੜ੍ਹਿਆ, ਕਿਵੇਂ ਚੰਦਰਮਾ, ਕਿਵੇਂ ਰੌਸ਼ਨੀ, ਕਿਵੇਂ ਧਰਤੀ ਵਿੱਚ ਉਪਜਾਊ ਸ਼ਕਤੀ ਹੈ, ਕਿਵੇਂ ਪਾਣੀ, ਕਿਵੇਂ ਬਣਾਇਆ ਸਾਰਾ ਕੁਝ, ਬਈ ਮੇਰਿਆ ਮਾਲਕਾ ਵਾਹ ਬਈ ਵਾਹ, ਏਦਾਂ ਹੋਇਆ। ਪਹਿਲਾਂ ਤੇ ਫੀਲ ਕਰੋ, ਫਿਰ ਕਹੋ ਬਈ ਵਾਹਿਗੁਰੂ ਵਾਹਿਗੁਰੂ ਕਿਆ ਬਾਤ, ਵਾਹਿਗੁਰੂ ਦਾ ਅਰਥ ਹੈ ਕਿਆ ਬਾਤ ਹੈ, ਵੰਡਰਫੁਲ ਗੋਡ, ਏਦਾਂ ਜਿੱਦਾਂ ਸੁਭਾਨ ਅੱਲਾ ਕਹਿੰਦੇ ਆ ਮੁਸਲਮਾਨ, ਆਪਾਂ ਕਹਿੰਦੇ ਵਾਹ ਬਈ ਵਾਹ। ਹੁਣ ਪਹਿਲਾਂ ਸਵਾਦ ਲਈਏ, ਫਿਰ ਕਹੀਏ ਵਾਹ ਬਈ ਵਾਹ। ਹੁਣ ਆਪਾਂ ਕੀ ਕਹਿੰਦੇ ਆ ਇੱਥੇ ਵਾਹਿਗੁਰੂ ਵਾਹਿਗੁਰੂ, ਹੁਣ ਸਵਾਦ ਤੇ ਕੋਈ ਆ ਨਹੀਂ ਰਿਹਾ, ਵਾਹਿਗੁਰੂ ਵਾਹਿਗੁਰੂ। ਜੇ ਹੁਣ ਮੰਨ ਲਓ ਬੰਦਾ ਪਹਿਲਾਂ ਰੋਟੀ ਖਾਵੇ, ਉਹਦੀ ਕੋਈ ਖਾਣ ਵਾਲੀ ਜਿਹੜੀ ਉਹਨੂੰ ਸਵਾਦ ਲੱਗਣ ਵਾਲੀ ਚੀਜ਼ ਹੈ, ਪਸੰਦੀਦਾ ਉਹਦੀ ਸਬਜ਼ੀ ਬਣੀ ਹੋਵੇ, ਉਹ ਬੰਦਾ ਪਹਿਲਾਂ ਗ੍ਰਾਹੀ ਤੋੜੇ, ਸਬਜ਼ੀ ਚ ਲਾਵੇ, ਮੂੰਹ ਚ ਪਾਵੇ, ਚਬਾਵੇ, ਉਹਨੂੰ ਸਵਾਦ ਆਵੇ, ਪਹਿਲਾਂ ਸਵਾਦ ਆਵੇ ਫਿਰ ਕਵੇ ਵਾਹ। ਅੱਛਾ, ਨਾ ਖਾਧਾ ਨਾ ਸਵਾਦ ਆਇਆ, ਐਵੇਂ ਹੀ ਕਰੀ ਜਾਏ ਵਾਹ ਵਾਹ ਵਾਹ, ਕਮਲਾ ਹੀ ਹੈ ਤੂੰ ਤਾਂ ਮੂਰਖ ਹੈ, ਵੀ ਸਵਾਦ ਤੇ ਕੋਈ ਆਏ ਨੀ, ਐਵੇਂ ਵਾਹ ਵਾਹ ਕਰੀ ਜਾਂਦੀ। ਵਾਹਿਗੁਰੂ ਜਿਹੜਾ ਹੈ ਨਾ, ਵੀ ਵਾਹਿਗੁਰੂ, ਇਹ ਤੇ ਆਪਣੇ ਆਪ ਨਿਕਲੇ ਜਦੋਂ ਸਵਾਦ ਆਵੇ, ਜਦੋਂ ਗੁਰਬਾਣੀ ਨੂੰ ਸੁਣਦੇ ਆ, ਪ੍ਰਭ ਦੀਆਂ ਗੱਲਾਂ ਸੁਣਦੇ ਆ ਜਦੋਂ, ਵਾਹ ਬਈ ਵਾਹ, ਧੱਕੇ ਨਾਲ ਹੀ ਨਿਕਲਣਾ ਚਾਹੀਦਾ, ਆਪਣੇ ਆਪ ਰੋਮ ਰੋਮ ਅੰਦਰੋਂ। ਜ਼ਰੂਰੀ ਨਹੀਂ ਵੀ ਤੂੰ ਬੋਲ ਕੇ ਹੀ ਵਾਹ ਬਈ ਵਾਹ ਕਹੇਗਾ, ਰੋਟੀ ਖਾਂਦਾ ਹੁਣ ਕਈ ਵਾਰੀ ਬਸ ਆਪ ਹੀ ਵਾਹ ਕਿਆ ਵਾਹ, ਆਪ ਅੰਦਰ ਹੀ ਕਹਿ ਰਿਹਾ ਹੁੰਦਾ, ਜ਼ਰੂਰੀ ਨਹੀਂ ਮੂੰਹ ਤੋਂ ਕਹਿਣਾ, ਪਰ ਕਿਹਾ ਤਾਂ ਸਾਰਥਕ ਹੈ, ਕਿਹਾ ਤਾਂ ਵਧੀਆ ਜੇ ਮਨ ਵੀ ਮੰਨੇ, ਫੀਲ ਵੀ ਕਰੇ, ਐਵੇਂ ਕਹੀ ਜਾ। ਹੁਣ ਅਗਲਾ ਕਹੇ ਨਾ ਤੂੰ ਰੋਟੀ ਖਾਧੀ ਨਾ ਤੈਨੂੰ ਕੋਈ ਸਵਾਦ ਆਇਆ, ਐਵੇਂ ਕਹੀ ਜਾਂਦਾ ਵਾਹ ਬਈ ਵਾਹ, ਕੋਈ ਰਸ ਤੇ ਲੈ ਲੈ ਪਹਿਲਾਂ। ਹੁਣ ਜਦੋਂ ਆਪਾਂ ਗੁਰਬਾਣੀ ਸੁਣਦੇ ਹਾਂ ਨਾ, ਗੁਰਬਾਣੀ 'ਚ ਜਦੋਂ ਰੱਬ ਦੀ ਗੱਲ ਹੁੰਦੀ ਹੈ ਵੀ ਉਹ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਜਦੋਂ ਐਂ ਜਿੱਦਾਂ ਆਹ ਸ਼ਬਦ ਮੰਨ ਲਓ ਤੁਸੀਂ ਸੁਣੋ, ਵੇਖੋ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਆ ਪੰਗਤੀ ਇੱਕ ਵਾਰ ਸੁਣੋ, ਏਦਾਂ ਜਦੋਂ ਆਪਾਂ ਸ਼ਬਦ ਸੁਣਦੇ ਹਾਂ ਫਿਰ ਐਂ ਆਉਂਦਾ ਨਹੀਂ ਆਪਣੇ ਆਪ ਨੂੰ, ਵੇਖਿਓ ਜਰਾ ਸੁਣਿਓ।
ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ ਪ੍ਰਤ ਪਾਲੈ ਨਿਤ ਸਾਰ ਸਮਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ।
ਕਿਰਪਾ ਕਰਕੇ ਧਿਆਨ ਨਾਲ ਸਮਝੋ, ਜਿੱਥੇ ਆਪਾਂ ਰਹਿੰਦੇ ਹਾਂ ਨਾ ਇਹ ਪ੍ਰਿਥਵੀ ਹੈ, ਨੌ ਗ੍ਰਹਿ ਨੇ ਜਿਹਦੇ ਵਿੱਚ ਸੂਰਜ ਵੀ ਆਉਂਦਾ ਹੈ ਚੰਦਰਮਾ ਵੀ ਆਉਂਦਾ ਹੈ, ਜਿੱਦਾਂ ਨੌ ਗ੍ਰਹਿ ਨੇ ਜਿਹੜੇ ਇਸ ਨੌ ਗ੍ਰਹਿ ਦਾ ਜਿਹੜਾ ਜੋੜ ਹੈ ਇਹਨੂੰ ਆਪਾਂ ਇੱਕ ਇੱਕ ਬ੍ਰਹਿਮੰਡ ਕਹਿੰਦੇ ਹਾਂ, ਇੱਕ ਬ੍ਰਹਿਮੰਡ ਹੈ ਇਹ ਤੇ ਇਦਾਂ ਦੇ ਕਰੋੜਾਂ ਬ੍ਰਹਿਮੰਡ ਨੇ, ਇਦਾਂ ਦੇ ਇੱਕ ਧਰਤੀ ਹੈ, ਇਦਾਂ ਦੇ ਕਰੋੜਾਂ ਬ੍ਰਹਿਮੰਡ ਨੇ, ਕਰੋੜਾਂ ਸੂਰਜ ਨੇ, ਕਰੋੜਾਂ ਹੀ ਇੱਥੇ ਧਰਤੀਆਂ ਨੇ, ਧਰਤੀ ਹੋਰ ਪਰੈ ਹੋਰ ਹੋਰ ਕੋਈ ਅੰਤ ਥੋੜੋ ਹੈ। ਅੱਛਾ ਇਹਨਾਂ ਸਾਰਿਆਂ ਦਾ ਮਾਲਕ ਇੱਕ ਹੈ। ਜਦੋਂ ਆਪਾਂ ਇਦਾਂ ਦੀ ਗੱਲ ਸੁਣਦੇ ਹਾਂ ਵੀ ਕਰੋੜਾਂ ਹੀ ਨੇ ਇਦਾਂ ਦੇ, ਫਿਰ ਆਪਣੇ ਆਪ ਹੀ ਅੰਦਰੋਂ ਨਿਕਲਦਾ ਵਾਹ ਕਿਆ ਇਹ ਹੈ ਤੇਰਾ ਵਾਹਿਗੁਰੂ। ਇੱਥੇ ਫਿਰ ਪਹਿਲਾਂ ਫੀਲ ਕਰੇ, ਪਹਿਲਾਂ ਸੁਣੇ, ਪਹਿਲਾਂ ਸਮਝ ਆਵੇ, ਪਹਿਲਾਂ ਸਵਾਦ ਲੈ, ਫਿਰ ਕਹੇ
ਵਾਹਿਗੁਰੂ ਵਾਹਿਗੁਰੂ,
ਐ ਨਿਕਲਿਆ ਆਪਣੇ ਆਪ। ਫੀਲ ਤੇ ਕੁਛ ਹੁੰਦਾ ਨਹੀਂ, ਪਹਿਲਾਂ ਗੁਰੂ ਸਾਹਿਬ ਨੂੰ ਸੁਣਾਉਣ ਦੇ ਗੱਲ, ਉਹਨਾਂ ਤੋਂ ਸੁਣ ਪਹਿਲਾਂ ਵੀ ਕੀ ਕਿਵੇਂ ਹੈ, ਉਹ ਫਿਰ ਜਦੋਂ ਐ ਦੱਸਦੇ ਹੈ ਵੀ ਇਦਾਂ ਇਦਾਂ, ਫਿਰ ਆਪਣੇ ਆਪ ਹੀ ਨਿਕਲਦਾ ਵਾਹ ਵਾਹ ਕਿਆ। ਇੱਦਾਂ ਕਹਿਣਾ ਸੀ ਵਾਹਿਗੁਰੂ ਵਾਹ ਵਾਹ ਕਹੀ ਜਾਂਦਾ ਸਵਾਦ ਕੋਈ ਆਇਆ ਨਹੀਂ, ਤਾਂ ਕਰਕੇ ਆਪਣੇ ਗੁਰੂ ਸਾਹਿਬ ਨੇ ਫਿਰ ਇੱਦਾਂ ਜਿਹੜਾ ਬਚਨ ਹੈ ਨਾ ਵੀ ਰਾਮ ਰਾਮ ਕਰਤਾ ਸਭ ਜੱਗ ਫਿਰੈ, ਸਾਰੀ ਦੁਨੀਆ ਰਾਮ ਰਾਮ ਕਰਦੀ ਫਿਰਦੀ, ਜਾਣਦੀ ਜੂਣਦੀ ਹੈ ਨਹੀਂ ਰਾਮ ਕੀ। ਹੁਣ ਅਮਰੀਕਾ ਦੱਸੋ ਵੀ ਅਮਰੀਕਾ ਕੌਣ ਨਹੀਂ ਜਾਣਦਾ, ਸ਼ਬਦ ਕਹੋ ਵੀ ਜੇ ਹੁਣ ਮੰਨ ਲਓ ਤੁਸੀਂ ਕਹੋ ਵੀ ਅਮਰੀਕਾ ਕਿੰਨਾ ਟਾਈਮ ਲੱਗਦਾ ਕਹਿਣ ਤੇ, ਅਮਰੀਕਾ ਇੱਕ ਸਕਿੰਟ ਲੱਗਿਆ, ਪਰ ਜਾਣਦੇ ਤੇ ਕੱਖ ਨਹੀਂ ਅਮਰੀਕਾ ਬਾਰੇ, ਜਿਹੜਾ ਜਾਣਦਾ ਹੈ ਉਹ ਅਸਲ ਵਿੱਚ ਦੱਸ ਉਹਨੂੰ ਪਤਾ ਵੀ ਕੀ ਹੈ, ਜਿਹੜਾ ਮੰਨ ਲਓ ਗਿਆ ਹੋਵੇ ਜਿਹੜਾ ਉੱਥੇ ਰਹਿੰਦਾ ਹੋਵੇ ਉਹ ਦੱਸ ਸਕਦਾ। ਹੁਣ ਜੇ ਮੰਨ ਲਓ ਤੁਹਾਡੇ ਪਿੰਡ 'ਚ ਆਏ ਆ ਅਸਪਾਲ, ਅਸਪਾਲ ਖੁਰਦ, ਲੈ ਹੁਣ ਮੈਂ ਅਸਪਾਲ ਖੁਰਦ ਕਹਿਤਾ, ਇੱਥੇ ਮੈਨੂੰ ਕਹੋ ਵੀ ਅਸਪਾਲ ਖੁਰਦ ਬਾਰੇ ਬੋਲੋ, ਮੈਨੂੰ ਕੀ ਪਤਾ ਇੱਥੇ ਸਕੂਲ ਹੈ ਕਿ ਨਹੀਂ ਹੈ, ਕਿੰਨੇ ਬਰੋਟੇ ਨੇ ਕਿੰਨੇ ਵੋਟਾਂ ਨੇ ਮੈਨੂੰ ਕੱਖ ਨਹੀਂ ਪਤਾ, ਪਰ ਜਿਹੜਾ ਜਾਣਦਾ ਹੈ ਪਿੰਡ ਦਾ ਜਿਹੜਾ ਇੱਥੇ ਦਾ ਉਹਨੂੰ ਇੱਥੇ ਸਟੇਜ ਤੇ ਲਿਆਓ, ਅੱਧਾ ਘੰਟਾ ਬੋਲੀ ਜਾਓ ਵੀ ਸਾਡੇ ਪਿੰਡ 'ਚ ਇੱਕ ਸਰਕਾਰੀ ਸਕੂਲ ਹੈ, ਇੰਨੇ ਇੱਥੇ ਵੋਟਾਂ ਨੇ, ਹੋਸਪਿਟਲ ਡੰਗਰ ਦਾ ਹੋਸਪਿਟਲ ਇੱਥੇ ਹੈ, ਪ੍ਰਸਾਰੀ ਵਾਲੀਆਂ ਦੁਕਾਨਾਂ ਇੱਥੇ ਇੰਨੀਆਂ ਨੇ, ਡਾਕਟਰ ਦੀ ਦੁਕਾਨ ਇੱਥੇ ਇੱਕ ਹੈ, ਇੱਦਾਂ ਸਾਰਾ ਦੱਸ ਦੋ ਉਹ ਜਾਣਦਾ। ਇੱਕ ਨੇ ਕਹਿ ਹੀ ਦਿੱਤਾ ਬਸ ਵੀ ਅਸਪਾਲ ਗੱਲਾਂ, ਕਹਿਣ ਦੀ ਕਿਹੜੀ ਗੱਲ, ਇੱਕ ਹੈ ਜਾਣਦਾ ਜਿਹੜਾ। ਇਸੇ ਤਰ੍ਹਾਂ ਰੱਬ ਨੂੰ ਵਾਹਿਗੁਰੂ ਵਾਹਿਗੁਰੂ ਬਥੇਰੇ ਕਰੀ ਜਾਂਦੇ ਆ, ਪਰ ਇਹ ਨਹੀਂ ਉਹਦੇ ਗੁਣਾਂ ਨੂੰ ਜਾਣਨਾ ਹੈ, ਕਹਿਣ ਨੂੰ ਕੀ ਹੈ, ਕਹੀ ਜਾ ਕਰਨਾ ਸਾਰੀ ਜ਼ਿੰਦਗੀ ਕਹੀ ਜਾ, ਬਾਬਾ ਰਾਮ 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 ਲੈ ਫੇਰੀ ਜਲ ਮਾਲਾ ਸਾਰੀ ਜ਼ਿੰਦਗੀ, ਵਾਹਿਗੁਰੂ ਵਾਹਿਗੁਰੂ ਕਹੀ ਜਾ ਮਾਲਾ ਫੜ ਕੇ, ਵਾਹਿਗੁਰੂ 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 ਵਾਹਿਗੁਰੂ। ਜੇ ਅਗਲੇ ਨੇ ਕਹਿ ਤਾ ਵੀ ਦੱਸ ਫਿਰ ਕਿੱਦਾਂ ਕਿਵੇਂ ਹੈ ਕਿਵੇਂ ਕੰਮ ਕਿਵੇਂ ਕਰਦਾ, ਉਹਦਾ ਆਪਾਂ ਕੱਖ ਨਹੀਂ ਪਤਾ, ਇਹ ਤੇ ਪਤਾ ਹੀ ਨਹੀਂ ਮੈਨੂੰ, ਫਿਰ ਤੂੰ ਕਿਉਂ ਰੱਟਾ ਲਾਈ ਜਾਂਦਾ। ਜਾਣ ਕੇ ਕਹਿ ਫਿਰ ਸਵਾਦ, ਵਾਹਿਗੁਰੂ ਕਹਿਣਾ ਵਾੜਾ ਨਹੀਂ ਪਰ ਪਹਿਲਾਂ ਜਾਣ ਕੇ ਸਮਝ ਕੇ ਫੇਰ ਕਹਿ, ਨਕਲੀ ਨਾ ਕਰੀ। ਇੱਕ ਰੋਟੀ ਖਾਂਦਾ ਉਹ ਤਾਂ ਵਾਹ ਵਾਹ ਕਹਿੰਦਾ, ਤੂੰ ਕੋਲ ਬੈਠਾ ਐਵੇਂ ਹੀ ਵਾਹ ਵਾਹ ਕਹੀ ਜਾਂਦਾ, ਤੂੰ ਖਾ ਕੇ ਤੇ ਕਹਿ, ਪਹਿਲਾਂ ਸਵਾਦ ਤੇ ਲੈ ਲੈ ਫੇਰ ਕਹੀ ਵਾਹ ਬਈ ਵਾਹ। ਤਾਂ ਆਹ ਸ਼ਬਦ ਵੇਖੋ ਐ ਢੁਕਦਾ ਕਿ ਨਹੀਂ ਪੂਰਾ, ਕਿੰਨੀ ਵਾਰੀ ਪੜ੍ਹਦੇ ਆ ਰਾਮ ਰਾਮ ਕਰਤਾ ਸਭ,
ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਗੋਚਰ ਅਤ ਵੱਡਾ ਅਤੁਲ ਨਾ ਤੁਲਿਆ ਜਾਏ ਕੀਮਤ ਕਿਨੈ ਨਾ ਪਾਇਆ ਕਿਤੇ ਨਾ ਲਾਇਆ ਜਾਏ ਗੁਰ ਕੈ ਸ਼ਬਦ ਭੇਦਿਆ
ਆ ਇੱਕ ਤਰੀਕਾ ਕਹਿਣ ਨਾਲ ਨਹੀਂ ਕੁਝ ਹੁੰਦਾ ਪਰ ਗੁਰੂ ਤੋਂ ਜੇ ਗਿਆਨ ਲਈਏ ਫਿਰ ਸਮਝ ਆ ਜਾਂਦੀ ਹੈ ਸਮਝ ਆ ਜਾਂਦੀ ਹੈ ਨਾਲੇ ਕਹਿ ਵਾਹ ਵਾਹ ਹੀ ਸਕਦਾ ਬਸ ਸਮਝ ਸਕਦਾ ਦੱਸ ਨਹੀਂ ਸਕਦਾ ਜਿਵੇਂ ਹੁਣ ਬੰਦਾ ਮਹਿਕ ਲਵੇ ਏਦਾਂ ਨਾ ਤੁਸੀਂ ਵੇਖਿਓ ਪਿਆਰਿਓ ਵੀ ਜੇ ਅਗਲਾ ਚਲੋ ਖਾਣੇ ਦੀ ਗੱਲ ਕਰਦੇ ਸੀ ਜੇ ਬੰਦਾ ਸਵਾਦ ਲਵੇ ਐ ਕਹਿ ਸਕਦਾ ਵਾਹ ਬਈ ਜੇ ਉਹਨੂੰ ਕਹੇ ਵੀ ਇਹ ਦੱਸ ਵੀ ਸਵਾਦ ਹੈ ਕਿੱਦਾਂ ਦਾ ਕੀ ਦੱਸੇਗਾ ਦੱਸ ਨਹੀਂ ਸਕਦਾ ਵਾਹ ਵਾਹ ਕਹਿ ਸਕਦਾ ਇਦੂ ਵੱਧ ਕੁਛ ਨਹੀਂ ਵਾਹ ਬਈ ਵਾਹ ਇਹੀ ਕਹੇਗਾ ਹੋਰ ਕੀ ਕਹਿੰਦੇ ਅਗਲਾ ਕਹਿੰਦੇ ਸਵਾਦ ਹੈ ਕਹੇ ਜਾ ਤੂੰ ਕਹਵੇ ਬਹੁਤ ਸਵਾਦ ਹੈ ਯਾਰ ਕਹੇ ਜਾ ਯਾਰ ਬਹੁਤ ਜ਼ਿਆਦਾ ਸਵਾਦ ਹੈ ਇਦੂ ਵੱਧ ਸ਼ਬਦ ਨਹੀਂ ਤੁਸੀਂ ਵਰਤ ਸਕਦੇ ਅਗਲਾ ਕਹੇ ਦੱਸ ਤੇ ਸਹੀ ਉਹਨੂੰ ਕਹੇਗਾ ਤੂੰ ਯਾਰ ਆਪ ਖਾ ਕੇ ਵੇਖ ਲੈ ਹੁਣ ਮੈਂ ਤੈਨੂੰ ਕੀ ਦੱਸਾਂ ਆਪ ਹੋਰ ਇਦੂ ਵੱਧ ਕੀ ਕਹਿ ਸਕਦੇ ਬਸ ਇੱਕ ਗੁਰੂ ਤੋਂ ਗਿਆਨ ਲੈ ਕੇ ਸਮਝ ਆ ਸਕਦੀ ਹੈ ਚੇਤਾ ਰੱਖਿਓ ਇਹ ਪਰਮਾਤਮਾ ਦਾ ਹੋਂਦ ਨੂੰ ਫੀਲ ਕਰਨ ਦੀ ਗੱਲ ਚੱਲਦੀ ਹੈ ਨਾਮ ਦੋ ਅਰਥਾਂ ਚ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਪੰਕਤੀ ਇਹ ਪੜ੍ਹ ਰਹੇ ਸੀ ਵੀ ਸਾਚਾ ਨਾਮ ਮੇਰਾ ਆਧਾਰੋ ਇਹਦਾ ਅਰਥ ਇਹ ਕੱਢਦੇ ਆ ਵੀ ਵਾਹਿਗੁਰੂ 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 ਕਰੀ ਚੱਲੋ ਫਿਰ ਜਿੰਨ ਭੁੱਖਾਂ ਸਭ ਗਵਾਈਆਂ ਵੀ ਭੁੱਖ ਖਤਮ ਹੋ ਜਾਊ ਇਹਨੂੰ ਆਪਾਂ ਵਿਚਾਰ ਰਹੇ ਹਾਂ ਇਸ ਗੱਲ ਆ ਸੁਣਿਓ ਪੂਰੀ ਪੂਰਾ ਸ਼ਬਦ ਆਪਾਂ ਪੂਰਾ ਕਰ ਲਈਏ ਹਾਂਜੀ
ਗੁਰ ਕੈ ਸ਼ਬਦ ਭੇਦਿਆ ਇਨ ਬਿਦ ਵਸਿਆ ਮਨ ਆਏ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਿਆ ਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲਿਆ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ
ਕਈ ਜਾਂਦੇ ਆ ਜੀ ਹੁਣ ਆਪਾਂ ਗੱਲ ਇੱਥੇ ਲਿਆਓ ਧਿਆਨ ਨਾਲ ਸੁਣੋ ਇੱਕ ਤੇ ਹੋ ਗਿਆ ਰਾਮ ਰਮਿਆ ਹੋਇਆ ਸਾਰੇ ਪਾਸੇ ਪਰਮਾਤਮਾ ਨਾਮ ਦਾ ਅਰਥ ਹੈ ਸਾਰੇ ਪਾਸੇ ਜਿਹੜਾ ਉਹਦੀ ਹੋਂਦ ਸਾਡਾ ਮਨ ਫੀਲ ਕਰੇ ਇੱਕ ਤੇ ਇਹ ਨਾਮ ਹੈ ਦੂਜੇ ਅਰਥਾਂ ਵਿੱਚ ਨਾਮ ਆਉਂਦਾ ਭਾਈ ਗੁਰੂ ਸਾਹਿਬ ਦਾ ਬਚਨ ਆਪਾਂ ਪੜ੍ਹਦੇ ਹਾਂ ਵੀ ਸਭ ਤੇ ਉੱਤਮ ਹਰ ਕੀ ਕਥਾ ਜਿਵੇਂ ਗੁਰਬਾਣੀ ਦੀ ਜਿਹੜੀ ਸੱਚ ਦੀ ਵਿਚਾਰ ਕਥਾ ਸੁਣਨੀ ਅੱਗੇ ਕਹਿੰਦੇ ਨਾਮ ਸੁਨਤ ਦਰਦ ਦੁੱਖ ਲਥਾ ਕਹਿੰਦੇ ਜਦੋਂ ਆਪਾਂ ਟਿਕ ਕੇ ਗਿਆਨ ਲੈਂਦੇ ਹਾਂ ਕਥਾ ਸੁਣਨ ਦਾ ਅਰਥ ਹੈ ਗਿਆਨ ਲੈਣਾ ਜਦੋਂ ਗਿਆਨ ਲੈਂਦੇ ਹਾਂ ਉਦੋਂ ਨਾਮ ਹੀ ਲੈਂਦੇ ਹਾਂ ਗਿਆਨ ਲੈਣਾ ਵੀ ਨਾਮ ਲੈਣਾ ਹੈ ਪਹਿਲੀ ਪੰਕਤੀ 'ਚ ਕੀ ਲਿਖਿਆ ਸਭ ਤੇ ਉੱਤਮ ਹਰ ਕੀ ਕਥਾ ਕਥਾ ਸੁਣਨ ਨੂੰ ਕੀ ਅਗਲੀ ਪੰਕਤੀ 'ਚ ਨਾਮ ਸੁਨਤ ਕਥਾ ਸੁਣਨ ਨੂੰ ਕੀ ਕਹਿੰਦੇ ਆ ਨਾਮ ਸੁਣਨਾ ਗਿਆਨ ਲੈਣ ਦਾ ਮਤਲਬ ਅਕਲ ਲੈਣੀ ਮਤਲਬ ਨਾਮ ਲੈਣਾ ਗਿਆਨ ਨਾਲ ਜੁੜਨਾ ਮਤਲਬ ਨਾਮ ਨਾਲ ਜੁੜਨਾ ਨਾਮ ਲੈਣ ਦਾ ਮਤਲਬ ਹੈ ਗਿਆਨ ਲੈਣਾ ਅਕਲ ਲੈਣੀ ਜਿਹੜਾ ਪਰਮਾਤਮਾ ਸਾਰੇ ਪਾਸੇ ਹੈ ਉਹਦੇ ਬਾਰੇ ਨੌਲੇਜ ਲੈਣ ਨੂੰ ਅਕਲ ਲੈਣ ਨੂੰ ਨਾਮ ਲੈਣਾ ਕਹਿੰਦੇ ਹੈ ਗਿਆਨ ਲੈਣਾ ਹੁਣ ਧਿਆਨ ਨਾਲ ਸੁਣੋ ਆਪਾਂ ਜਦੋਂ ਐ ਪੜ੍ਹਦੇ ਹਾਂ ਵੀ ਸੱਚਾ ਨਾਮ ਮੇਰਾ ਆਧਾਰ ਇਹਦਾ ਅਰਥ ਫਿਰ ਕੀ ਬਣਿਆ ਵੀ ਮੇਰੇ ਰੱਬ ਜੀ ਜਦੋਂ ਮੈਨੂੰ ਗਿਆਨ ਮਿਲਦਾ ਨਾਮ ਮਤਲਬ ਅਕਲ ਲੈਂਦਾ ਮੈਂ ਜਦੋਂ ਮੈਂ ਤੁਹਾਡੇ ਬਾਰੇ ਮੇਰੇ ਰੱਬ ਜੀ ਤੇਰੇ ਨਿਯਮਾਂ ਬਾਰੇ ਜਦੋਂ ਮੈਂ ਗਿਆਨ ਲੈਂਦਾ ਅਕਲ ਲੈਂਦਾ ਉਹ ਮੈਨੂੰ ਸ਼ਾਂਤੀ ਦਿੰਦੀ ਮੇਰੀ ਖੁਰਾਕ ਹੈ ਤੇਰੇ ਬਾਰੇ ਜਾਣਨਾ ਤੇਰੇ ਬਾਰੇ ਮੇਰਿਆ ਰੱਬਾ ਸਮਝਣਾ ਮੈਨੂੰ ਬੜਾ ਚੰਗਾ ਲੱਗਦਾ ਉਹ ਮੇਰੀ ਖੁਰਾਕ ਬਣ ਚੁੱਕੀ ਹੈ ਆਧਾਰ ਬਣ ਚੁੱਕਿਆ ਤੇਰੇ ਬਾਰੇ ਗਿਆਨ ਲੈਣਾ ਤੇ ਜਦੋਂ ਮੈਨੂੰ ਗਿਆਨ ਮਿਲਦਾ ਹੈ ਨਾਮ ਮਿਲਦਾ ਹੈ ਸਾਚਾ ਨਾਮ ਮੇਰਾ ਆਧਾਰੋ ਮੈਂ ਸੁਣਦਾ ਜਦੋਂ ਨਾਮ ਸੁਨਤ ਦਰਦ ਦੁੱਖ ਲੱਥਾ ਜਦੋਂ ਮੈਂ ਅਕਲ ਲੈਂਦਾ ਸਮਝਦਾ ਜਦੋਂ ਮੈਂ ਨਾਮ ਸੁਨਤ ਹੁਣ ਵੇਖੋ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਫਿਰ ਹੁੰਦਾ ਕੀ ਹੈ ਜਿਨ ਭੁੱਖਾਂ ਸਭ ਗਵਾਈ ਮੇਰੇ ਅੰਦਰ ਆਪਣੇ ਅੰਦਰ ਕਹਿ ਲਓ ਐਦਾਂ ਭੁੱਖਾਂ ਪੈਦਾ ਹੋ ਜਾਂਦੀਆਂ ਇੱਕ ਤੇ ਵਿਆਹ ਕਰਾਉਣਾ ਹੁੰਦਾ ਹੈ ਬੱਚੇ ਪੈਦਾ ਕਰਨੇ ਪਰ ਇੱਕ ਕਾਮ ਦੀ ਭੁੱਖ ਥਾਂ ਥਾਂ ਤੇ ਮੂੰਹ ਮਾਰਦਾ ਸੀ ਇਹ ਜ਼ਿਆਦਾ ਵਧਾ ਲਈ ਇੱਕ ਤੇ ਹੈ ਨਾ ਬੱਚੇ ਪੈਦਾ ਕਰਨੇ ਨੋਰਮਲ ਗੱਲ ਹੈ ਵੀ ਵਿਆਹ ਹੋਇਆ ਇੱਕ ਹੈ ਰੋਟੀ ਖਾਣੀ ਦੋ ਟਾਈਮ ਖਾ ਲਓ ਚੱਲ ਤਿੰਨ ਟਾਈਮ ਖਾ ਲਓ ਪਰ ਇੱਕ ਬੰਦਾ ਉਹ ਹੈ ਜਿਹਨੂੰ 24 ਘੰਟੇ ਭੁੱਖ ਹੀ ਲੱਗੀ ਜਦੋਂ ਮਰਜ਼ੀ ਖਵਾ ਦਿਓ ਤਿਆਰ ਹੀ ਬੈਠਾ ਇਹ ਵਧਾ ਲਈ ਭੁੱਖ ਵੱਧ ਗਈ ਜਿੰਨੀ ਕੁ ਕਪੈਸਿਟੀ ਹੈ ਠੀਕ ਹੈ ਪਰ ਇਹ ਤੇ ਬਣਾਈ ਬਹੁਤ ਜ਼ਿਆਦਾ ਬੈਠੀ ਜਿਹੜੀ ਵੱਧ ਗਈ ਭੁੱਖ ਭੁੱਖਾਂ ਦਾ ਮਤਲਬ ਜਿਹੜੀਆਂ ਵੱਧ ਗਈਆਂ ਇੱਕ ਲੋੜ ਹੈ ਇੱਕ ਗੁਜ਼ਾਰੇ ਵਾਸਤੇ ਪੈਸਾ ਚਾਹੀਦਾ ਖਰਚਾ ਚਾਹੀਦਾ ਜ਼ਿੰਦਗੀ ਲੰਘਾਉਣ ਵਾਸਤੇ ਆਟਾ ਵਧੀਆ ਘਰ ਦਾ ਰਾਸ਼ਨ ਪਾਣੀ ਚਾਹੀਦਾ ਬੱਚਿਆਂ ਦੀਆਂ ਫੀਸਾਂ ਭਰਦੇ ਆ ਖਰਚਾ ਚਾਹੀਦਾ ਹੁੰਦਾ ਸਾਰਿਆਂ ਨੂੰ ਚਾਹੀਦਾ ਆਉਣ ਜਾਣ ਲਈ ਸਾਧਨ ਚਾਹੀਦਾ ਪਰ ਇੱਕ ਲੋੜ ਤੋਂ ਕਿਤੇ ਜ਼ਿਆਦਾ ਭੁੱਖ ਪੈਦਾ ਹੋ ਗਈ ਵੀ ਭਾਵੇਂ ਚਿੱਟਾ ਵੇਚ ਕੇ ਲਿਆਈਏ ਪਰ ਮੈਂ ਵੀ ਕੋਠੀ ਪਾਉਂ ਆਖੋ ਸਤਨਾਮ ਇੱਕ ਹੁੰਦਾ ਚੱਲ ਯਾਰ ਕਮਰਾ ਪਾ ਲਓ ਇੱਕ ਕਮਰਾ ਪਾ ਲਓ ਜੇ ਹੋਰ ਚਾਰ ਪੈਸੇ ਆ ਗਏ ਦੋ ਕਰ ਲਾਂਗੇ ਜ਼ਿਆਦਾ ਵਧੀਆ ਤੇ ਕੋਠੀ ਪਾ ਲਾਂਗੇ ਵੱਡੀ ਕੋਠੀ ਪਾ ਲਾਂਗੇ ਪਰ ਇੱਕ ਬੰਦਾ ਉਹ ਹੈ ਜ਼ਿਆਦਾ ਭੁੱਖ ਪੈਦਾ ਕਰ ਲਈ ਉਹ ਕਹਿੰਦਾ ਯਾਰ ਸਾਡੇ ਤੇ MLA ਦੀ ਐਡੀ ਕੋਠੀ ਉਹਦੇ ਜਿੱਡੀ ਨਾ ਪਾਈ ਤੇ ਫਿਰ ਫਾਇਦਾ ਕੀ ਜ਼ਿਆਦਾ ਭੁੱਖ ਹੁਣ ਇੱਕ ਉਹ ਬੰਦਾ ਜਿਹੜੇ ਬੰਦੇ ਨੇ ਮਿਹਨਤ ਕੀਤੀ ਹੈ ਉਹਦੀ 50 ਕਿੱਲੇ ਜ਼ਮੀਨ ਹੈ ਤੇਰੀ 5 ਕਿੱਲੇ ਹੈ ਹੁਣ ਦੋ ਨੰਬਰ ਦਾ ਕੰਮ ਕੀਤੇ ਬਿਨਾਂ ਇਹ ਕੁਝ ਹੋਣਾ ਨਹੀਂ ਭੁੱਖ ਵਧਾ ਲਈ ਜਿਹੜੀ ਤੇ ਹੋਇਆ ਕਿ ਇੱਥੇ ਜਿਹੜਾ ਗਿਆਨ ਮਤਲਬ ਨਾਮ ਲੈਣ ਦਾ ਮਤਲਬ ਹੈ ਵੀ ਮੇਰਾ ਕਾਮ ਵੀ ਵੱਧ ਗਿਆ ਕਾਮ ਪੂਰਤੀ ਨਹੀਂ ਹੁੰਦੀ ਫਿਰ ਗੁੱਸਾ ਵੀ ਬੰਦਾ ਵਧਾ ਲੈਂਦਾ ਵੀ ਮੈਂ ਵਧਾ ਲਿਆ ਕਾਮ ਵੀ ਵੱਧ ਗਿਆ ਇੱਕ ਤੇ ਬੱਚੇ ਪਰਿਵਾਰ ਚਾਹੀਦਾ ਸੀ ਬੱਚੇ ਸੀ ਬਸ ਠੀਕ ਸੀ ਕਾਮ ਨਾਰਮਲ એનર્ਜੀ ਹੈ ਬੰਦੇ ਦੇ ਵਿੱਚ ਕੁਦਰਤੀ ਸਿਸਟਮ ਇਦਾਂ ਦਾ ਬਣਿਆ ਹੋਇਆ ਇਹਨੂੰ ਤੁਸੀਂ ਖਤਮ ਨਹੀਂ ਕਰ ਸਕਦੇ ਸ਼ਕਤੀ ਪਰਤਨ ਹੋ ਸਕਦਾ ਹੈ ਜੇ ਤੁਸੀਂ ਕਹੋ ਨਾ ਵੀ ਤੁਸੀਂ ਇਸ એનર્ਜੀ ਨੂੰ ਖਤਮ ਕਰ ਦਿਓਗੇ ਬਾਡੀ ਦੇ ਵਿੱਚ ਜੇ ਰੱਬ ਨੇ ਸਾਰਾ ਕੁਝ ਪੈਦਾ ਕੀਤਾ ਇਹਦੇ ਨਾਲ ਤੁਸੀਂ ਲੜ ਨਹੀਂ ਸਕਦੇ ਇਹਦਾ ਰੂਪਾਂਤਰਣ ਕਰ ਸਕਦੇ ਹੋ ਇਹਦਾ ਰੂਪ ਬਦਲ ਸਕਦੇ ਹੋ ਹਰੇਕ ਚੀਜ਼ ਹੈ ਜਿਹੜੀ ਗਲਤ ਪੈਦਾ ਨਹੀਂ ਕੀਤੀ ਪਰਮਾਤਮਾ ਨੇ ਤੇਰੇ ਅੰਦਰ ਪੈਦਾ ਕੀਤੀ ਹੈ ਉਹਨੂੰ ਸਹੀ ਵਰਤ ਸਕਦਾ ਹੈ ਹੁਣ ਵੇਖੋ ਆਪਾਂ ਇਹ ਬਚਨ ਪੜ੍ਹਦੇ ਆ ਕਿ ਪੰਜ ਦੁਸ਼ਟ ਲੈ ਸਾਧੇ ਤੇਰੀ ਸ਼ਰਨ ਤੇਰੇ ਪ੍ਰਵਾਸੇ ਪੰਜ ਦੁਸ਼ਟ ਲੈ ਸਾਧੇ ਇਹਨਾਂ ਨੂੰ ਸਾਧਿਆ ਜਾਂਦਾ ਹੈ ਜਿਵੇਂ ਸੰਖੀਆ ਹੈ ਤੇ ਜ਼ਹਿਰ ਹੈ ਪਰ ਜਦੋਂ ਵੈਦ ਉਹਨੂੰ ਸਾਧ ਲੈਂਦੇ ਆ ਉਹੀ ਦਵਾਈ ਬਣ ਜਾਂਦਾ ਜ਼ਹਿਰ ਨੂੰ ਵੀ ਸਾਧ ਲਿਆ ਜਾਂਦਾ ਸਾਡੇ ਅੰਦਰ ਇਹ ਜਿਹੜੀਆਂ ਚੀਜ਼ਾਂ ਨੇ ਇਹ એનર્ਜੀ ਰੱਬ ਨੇ ਪੈਦਾ ਕੀਤੀ ਹੈ ਪਰਮਾਤਮਾ ਨੇ ਸਿਸਟਮ ਹੀ ਬੰਦੇ ਦਾ ਇਦਾਂ ਦਾ ਬਣਾਇਆ ਹੈ ਉਹਨੂੰ ਸਹੀ ਵਰਤਣਾ ਅਸੀਂ ਸਿੱਖਣਾ ਹੈ ਪਰ ਹੋਇਆ ਕੀ ਹੈ ਮੇਰੇ ਮਨ ਨੂੰ ਆਪਣੇ ਤੋਂ ਕੰਟਰੋਲ ਤੋਂ ਬਾਹਰ ਹੋ ਗਿਆ ਕਾਮ ਵਿੱਚ ਰੁੜ ਗਿਆ ਬੰਦਾ ਭੁੱਖ ਜ਼ਿਆਦਾ ਵਧਾ ਲਈ ਫਿਰ ਗੁੱਸਾ ਚੜਦਾ ਹੈ ਕ੍ਰੋਧ ਕਾਮ ਕ੍ਰੋਧ ਲੋਭ ਇਹ ਵੀ ਵਧਾ ਲਿਆ ਇੱਥੇ ਵੀ ਪੰਗਾ ਪੈ ਗਿਆ ਲੋਭ ਮੋਹ ਮੋਹ ਇੱਕ ਤੇ ਚਾਹੀਦਾ ਹੀ ਸੀ ਬੱਚਿਆਂ ਦਾ ਮੋਹ ਤੇ ਬੰਦਾ ਕਰਦਾ ਹੀ ਹੈ ਕਰਨਾ ਹੀ ਚਾਹੀਦਾ ਬੱਚਿਆਂ ਨੂੰ ਪਾਲਣਾ ਮੋਹ ਕਰਕੇ ਪਾਲਾਂਗੇ ਪਰ ਇੱਕ ਜ਼ਿਆਦਾ ਹੀ ਮੋਹ ਚ ਫਸ ਗਿਆ ਵੀ ਸਾਰਿਆਂ ਦਾ ਲੁੱਟ ਕੇ ਮੈਂ ਬੱਚਿਆਂ ਨੂੰ ਦੇਣਾ ਇਹਨਾਂ ਤੋਂ ਬਿਨਾਂ ਮੈਨੂੰ ਦਿਸਦਾ ਹੀ ਕੱਖ ਨਹੀਂ ਆਪਣਿਆਂ ਤੋਂ ਬਿਨਾਂ ਬਾਕੀ ਸਾਰੇ ਬਗਾਨੇ ਹੀ ਹੈ ਇਹ ਮੋਹ ਵਧਾ ਲਿਆ ਇਹ ਵੀ ਖਤਰਨਾਕ ਹੋ ਗਿਆ ਧਿਆਨ ਨਾਲ ਕਿਰਪਾ ਕਰਕੇ ਸੁਣਿਓ ਮੋਹ ਦੀ ਭੁੱਖ ਵੱਧ ਗਈ ਕਾਮ ਦੀ ਭੁੱਖ ਵੱਧ ਗਈ ਲੋਭ ਦੀ ਭੁੱਖ ਵੱਧ ਗਈ ਇੱਕ ਕੌਨਫੀਡੈਂਸ ਤੇ ਮੇਰੇ ਵਿੱਚ ਚਾਹੀਦਾ ਹੀ ਸੀ ਪਰ ਓਵਰ ਕੌਨਫੀਡੈਂਸ ਬਣ ਗਿਆ ਜਦੋਂ ਫਿਰ ਹੰਕਾਰ ਹੋ ਗਿਆ ਹੰਕਾਰ ਕੇ ਆਫਰੇ ਗਏ ਇਹ ਸਾਰਾ ਕੁਝ ਵੱਧ ਗਿਆ ਵੀ ਲੋਕੀ ਮੇਰੀ ਬੱਲੇ ਬੱਲੇ ਕਰਨ ਇਹ ਭੁੱਖ ਜਾਗ ਪੀ ਵੱਧ ਤੋਂ ਵੱਧ ਪੈਸਾ ਹੋਵੇ ਇਹ ਭੁੱਖ ਜਾਗ ਪੀ ਵੱਧ ਤੋਂ ਵੱਧ ਖੇ ਖਾਵਾਂ ਥਾਂ ਥਾਂ ਉੱਤੇ ਇਹ ਭੁੱਖ ਜਾਗ ਪੀ ਇਹ ਜਿਹੜੀਆਂ ਭੁੱਖਾਂ ਮੇਰੇ ਅੰਦਰ ਪੈਦਾ ਹੋਈਆਂ ਸੀ ਇਹ ਤੇਰੇ ਨਾਮ ਨੇ ਮੇਰੇ ਚਿੱਪ ਕੱਢਤੇ ਮੈਨੂੰ ਅਕਲ ਦੇਤੀ ਮੇਰਾ ਦਿਮਾਗ ਟਿਕਾਣੇ ਲੈ ਆਂਦਾ ਨਾਮ ਕੀ ਭਲਾ ਕਿਹੜਾ ਨਾਮ ਭਲਾ ਦੋ ਅਰਥਾਂ ਚ ਦੱਸਿਆ ਪਹਿਲੇ ਅਰਥ ਕੀ ਹੈ ਨਾਮ ਮਤਲਬ ਰੱਬ ਦੀ ਹੋਂਦ ਤੇ ਦੂਜੇ ਅਰਥਾਂ ਚ ਦੱਸਿਆ ਮੈਂ ਨਾਮ ਕੀ ਹੈ ਬਈ ਨਾਮ ਲੈਣਾ ਮਤਲਬ ਬੋਲੋ ਗਿਆਨ ਲੈਣਾ ਅਕਲ ਲੈਣੀ ਵੀ ਮੈਂ ਹਿੱਲ ਗਿਆ ਜਿਵੇਂ ਬੰਦੇ ਨੂੰ ਫੜ ਕੇ ਕੋਈ ਬੰਦਾ ਝੰਜੋੜਦਾ ਨਹੀਂ ਵੀ ਅੰਨਾ ਹੋਇਆ ਕਿੱਧਰ ਮੂੰਹ ਚੱਕਿਆ ਜਿਵੇਂ ਮੰਨ ਲਓ ਬੰਦਾ ਗਲਤ ਤੁਰਿਆ ਜਾਂਦਾ ਸੀ ਵੀ ਬੰਦੇ ਨੇ ਰੋਕ ਕੇ ਕਿਹਾ ਵੀ ਸਿੱਧਾ ਇੱਧਰ ਕਿੱਧਰ ਤੁਰਿਆ ਜਾਂਦਾ ਗਾਂ ਖੂਹ 'ਚ ਡਿੱਗੇਗਾ ਹਿੱਲ ਗਿਆ ਸੀ ਮੈਂ ਤੇ ਏਦਾਂ ਇਹਦਾ ਵੀ ਮੇਰੇ ਅੰਦਰ ਭੁੱਖਾਂ ਮੈਂ ਲਈਆਂ ਸੀ ਵਧਾ ਪੈ ਗਿਆ ਸੀ ਮੈਂ ਪੁੱਠੇ ਰਾਏ ਪਰ ਮੇਰਿਆ ਰੱਬਾ ਤੂੰ ਮੈਨੂੰ ਮਿਲਾਤਾ ਗੁਰੂ ਤੂੰ ਮੇਰੇ ਤੇ ਕਿਰਪਾ ਕੀਤੀ ਤੂੰ ਮੈਨੂੰ ਗਿਆਨ ਦੇ ਦਿੱਤਾ ਅਕਲ ਦੇ ਦਿੱਤੀ ਤੇ ਅਕਲ ਆਪ ਹੀ ਤੂੰ ਵਿਦ ਬਣਾਈ ਆਪ ਹੀ ਤੈਂ ਕਿਰਪਾ ਕਰਕੇ ਗੁਰੂ ਮਿਲਾਇਆ ਤੇ ਗੁਰੂ ਨੇ ਮੇਰੇ ਚਿੱਪ ਕੱਢਤੇ ਮੇਰੀਆਂ ਜਿਹੜੀਆਂ ਭੁੱਖਾਂ ਜੀਆਂ ਵਧੀਆਂ ਫਿਰਦੀਆਂ ਸੀ ਮੈਨੂੰ ਟਿਕਾਣੇ ਲੈ ਆਂਦਾ ਵੀ ਸਾਰ ਲੈ ਇੱਥੇ ਆ ਹੈ ਤੇ ਹੈ ਹੋਰ ਕੀ ਭਾਲਦਾ ਕੰਟਰੋਲ 'ਚ ਕਰਤਾ ਸਾਰਾ ਕੁਛ ਬਸ ਭੁੱਖਾਂ ਮਿਟ ਗਈਆਂ ਭੁੱਖਾਂ ਕਰਕੇ ਤੜਫਦੇ ਫਿਰਦੇ ਸੀ ਕੰਮ ਦੋ ਨੰਬਰ ਦੇ ਕਰਨੇ ਸ਼ੁਰੂ ਕਰਤੇ ਸੀ ਸਾਰਾ ਕੁਝ ਹੀ ਸਹੀ ਹੋ ਗਿਆ ਕੰਮ ਸਾਰੇ ਇੱਕ ਨੰਬਰ ਦੇ ਐ ਜਿੱਥੇ ਮਰਜ਼ੀ ਚੈੱਕ ਕਰ ਲਓ ਗਲਤ ਕੰਮ ਕੋਈ ਕਰਦੇ ਨਹੀਂ ਫਿਰ ਖਤਰਾ ਕਾਹਦਾ ਨੀਂਦ ਵੀ ਵਧੀਆ ਆਉਂਦੀ ਹੈ ਟੈਨਸ਼ਨਾਂ ਖਤਮ ਆਖੋ ਸਤਨਾਮ
ਸ੍ਰੀ ਵਾਹ
ਜਿਹੜਾ ਬੰਦਾ ਘਰ ਵਾਲੀ ਤੇ ਤੱਕ ਖੜਾ ਹੈ ਉਹਨੂੰ ਕਾਹਦੀ ਟੈਨਸ਼ਨ ਹੈ ਮੈਨੂੰ ਕਿਹੜਾ ਫੜ ਲਓ ਗਲਤ ਕੰਮ ਕੀਤਾ ਹੀ ਨਹੀਂ ਕੋਈ ਕਾਹਦਾ ਖਤਰਾ ਹੈ ਜਦੋਂ ਕੰਟਰੋਲ ਚ ਆ ਗਿਆ ਭੁੱਖਾਂ ਮਿਟ ਗਈਆਂ ਨੀਂਦ ਵੀ ਆਉਣ ਲੱਗੀ ਹੁਣ ਜਿਹੜੇ ਬੱਚੇ ਦਾ ਕਾਮ ਸੈੱਟ ਹੈ ਸਹੀ ਰੱਖਦਾ ਉਹਨੂੰ ਮਾਂ ਪਿਓ ਦਾ ਡਰ ਕਾਹਦਾ ਵੀ ਕੋਈ ਨਹੀਂ ਮੈਂ ਗਲਤ ਕਰਦਾ ਹੀ ਕੋਈ ਨਹੀਂ ਮੈਂ ਕਹਿੰਦਾ ਗਲਤ ਕੰਮ ਕੀਤਾ ਕੋਈ ਖਤਰਾ ਕਾਹਦਾ ਭਾਈ ਇਸੇ ਤਰ੍ਹਾਂ ਇਹ ਗੱਲ ਸਮਝ ਵਿੱਚ ਜਦੋਂ ਆਉਂਦੀ ਹੈ ਵੀ ਜਦੋਂ ਗੁਰੂ ਸਾਹਿਬ ਅਕਲ ਦੇ ਕੇ ਬੰਦੇ ਦੇ ਚਿੱਪ ਕੱਢ ਦਿੰਦੇ ਹੈ ਜਿਹੜੇ ਪਏ ਹੈ ਜਿਹੜਾ ਦਿਮਾਗ ਹਿੱਲਿਆ ਪਿਆ ਟਿਕਾਣੇ ਕਰਤਾ ਸੈੱਟ ਕਰਤਾ ਬਸ ਇਹਦੀ ਲੋੜ ਸੀ ਇਹਨੂੰ ਕਹਿੰਦੇ ਐ ਸੱਚਾ ਨਾਮ ਮੇਰਾ ਆਧਾਰੋ ਹੁਣ ਸਾਡੇ ਕੀ ਐ ਜੇ ਸਾਡੇ ਸਮਝ ਨਾ ਆਈ ਤੇ ਅਸੀਂ ਇਹਨੂੰ ਕੀ ਕਹਿਣਾ ਹੈ ਨਾਮ ਆਧਾਰ ਹੈ ਭਾਈ ਨਾਮ ਆਧਾਰ ਫਿਰ ਕੀ ਕਰੋ ਵਾਹਿਗੁਰੂ 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 ਇਹਦੇ ਨਾਲ ਕੀ ਹੋ ਜੂ ਕਹਿੰਦੇ ਭੁੱਖਾਂ ਮਰ ਜਾਣਗੀਆਂ ਸਾਰੀਆਂ ਇਹ ਦੂਜੇ ਅਰਥਾਂ ਵਿੱਚ ਵਾਹਿਗੁਰੂ ਵਾਹਿਗੁਰੂ ਇਹ ਇਹ ਇੱਥੇ ਗਿਆਨ ਲੈਣ ਦਾ ਵਿਸ਼ਾ ਸੀ ਮੰਨ ਲਓ ਆਪਾਂ ਅੱਗੇ ਵੀ ਗੱਲ ਕਰਦੇ ਸੀ ਭਾਈ ਹੁਣ ਤੂੰ ਨਾਮ ਤੇ ਸੁਣ ਲਿਆ ਪਰ ਇਹ ਤੇ ਸੁਣਨਾ ਵੀ ਨਾਮ ਕਿਹੜੇ ਅਰਥਾਂ 'ਚ ਗਿਆ ਹੁਣ ਇਦਾਂ ਵੇਖੋ ਆਪਾਂ ਉੱਥੇ ਵੀ ਗੱਲ ਪਿੱਛੇ ਦੀਵਾਨ 'ਚ ਕਰਦਾ ਸੀ ਮੈਂ ਬਈ ਇੱਕ ਹੁੰਦਾ ਹੈ ਰੋਟੀ ਖਾਣੀ ਇੱਕ ਹੁੰਦਾ ਹੈ ਕੁੱਟ ਖਾਣੀ ਇੱਕ ਇਹਦੇ ਵਿੱਚ ਸਾਂਝਾ ਸ਼ਬਦ ਵਰਤਿਆ ਆਪਾਂ ਭਲਾ ਕਿਹੜਾ ਖਾਣੀ ਤੂੰ ਐ ਤੇ ਇੰਨਾ ਹੀ ਸੁਣਿਆ ਵੀ ਨਾਮ ਹੁਣ ਜੇ ਅਗਲਾ ਕਹੇ ਖਾਣੀ ਮੈਂ ਖਾਣੀ ਐ ਕੀ ਸਮਝੋਗੇ ਤੁਸੀਂ ਵੀ ਰੋਟੀ ਖਾਣੀ ਐ ਕਿ ਕੁੱਟ ਖਾਣੀ ਐ ਕੀ ਸਮਝੋਗੇ ਹੁਣ ਜੇ ਅਗਲਾ ਤੇ ਮੰਗਦਾ ਹੋਵੇ ਰੋਟੀ ਤੇ ਜੁੱਤੀ ਲਾ ਲੈ ਵੀ ਤੈਨੂੰ ਕੁੱਟਣਾ ਵੀ ਤੂੰ ਕਹਿੰਦਾ ਸੀ ਵੀ ਖਾਣੀ ਐ ਪੁੱਛ ਤੇ ਲੈ ਵੇ ਹੁਣ ਅਰਥ ਗਲਤ ਕੱਢ ਲਿਆ ਜਦੋਂ ਆਪਾਂ ਨਾਮ ਗੁਰਬਾਣੀ ਵਿੱਚ ਜਦੋਂ ਨਾਮ ਦਾ ਮਤਲਬ ਆਉਣਾ ਹੈ ਫਿਰ ਅਸੀਂ ਉਹਨੂੰ ਇੱਧਰ ਨੂੰ ਲੈ ਗਏ ਵੀ ਵਾਹਿਗੁਰੂ ਵਾਹਿਗੁਰੂ ਕਹਿਣ ਨੂੰ ਕਹਿ ਦਿੰਦੇ ਅਸਲ 'ਚ ਗਿਆਨ ਲੈਣ ਨੂੰ ਕਹਿੰਦੇ ਸੀ ਇੱਥੇ ਗਿਆਨ ਲੈਣ ਨੂੰ ਸੀ ਇੱਥੇ ਜਿਹੜਾ ਅਰਥ ਹੈ ਉਹ ਹੈ ਅਕਲ ਲੈਣੀ ਗਿਆਨ ਲੈ ਕੇ ਸਮਝ ਲੈ ਕੇ ਮੈਂ ਭੁੱਖਾਂ ਖਤਮ ਕਰ ਲਈਆਂ ਮੈਂ ਆਪਣੇ ਆਪ ਨੂੰ ਸੈੱਟ ਕਰ ਲਿਆ ਗੁਰੂ ਨੇ ਮੇਰੇ ਚਿੱਪ ਕੱਢ ਦਿੱਤੇ ਮੇਰਾ ਦਿਮਾਗ ਟਿਕਾਣੇ ਲਿਆ ਦਿੱਤਾ। ਨਕੰਮਿਆਂ ਨੂੰ ਗੁਰੂ ਕੰਮ ਦੇ ਬਣਾ ਦਿੰਦਾ, ਹਰ ਜੀਉ ਨਮਾਣਿਆ ਤੂੰ ਬਾਣ ਪੜੋ।
ਹਰ ਜੀਉ ਨਿਮਾਣਿਆ ਤੂੰ ਮਾਂ, ਨੇ ਚੀਜਿਆਂ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ।
ਨਕੰਮਿਆਂ ਨੂੰ ਕਮਾਲ ਦੇ ਬਣਾ, ਕਮਾਲ ਦੇ ਬਣਾ ਦਿੱਤਾ ਨਕੰਮਿਆਂ, ਕੀਮਤ ਪੈ ਗਈ। ਨਕੰਮਿਆਂ ਨੂੰ ਗੁਰੂ ਸਾਹਿਬ ਕਮਾਲ ਦੇ ਬਣਾ ਦਿੱਤੇ। ਕਾਰੀਗਰ ਦੇ ਹੱਥ ਆ ਜਾਂਦੀ ਜਦੋਂ ਲੱਕੜੀ ਹੈ, ਤੇ ਲੱਕੜੀ ਹੈ ਟਾਲੀ ਦਾ ਟਾਣ ਵੇਖੋ ਕਿੱਦਾਂ ਦਾ, ਪਰ ਜਦੋਂ ਕਿਸੇ ਤਕੜੇ ਕਾਰੀਗਰ ਦੇ ਹੱਥ ਚ ਆਉਂਦਾ ਨਾ, ਐਂ ਪੋਲਿਸ਼ਾਂ ਕਰ ਕਰਕੇ ਜਦੋਂ ਫਿਰ ਐਂ ਬਣਾ ਦਿੰਦਾ, ਆਪਾਂ ਕਹਿੰਦੇ ਹਾਂ ਯਾਰ ਕਿਆ ਚੀਜ਼ ਬਣਾ ਦਿੱਤੀ, ਹੈ ਤੇ ਕੁਛ ਵੀ ਨਹੀਂ। ਨਕੰਮੀ ਨਕੰਮੀ ਜੀ ਲੱਕੜ ਤੋਂ ਕਿਆ ਚੀਜ਼ ਬਣਾ ਦਿੰਦਾ, ਕਹਿੰਦੇ ਮੇਰਿਆ ਰੱਬਾ ਤੂੰ ਚੀਜ਼ ਬੜੀ ਕਮਾਲ ਦੀ ਹੈ, ਤੂੰ ਰੱਬਾ ਕਮਾਲ ਦਾ ਹੈ ਬਹੁਤ। ਵੀ ਜਦੋਂ ਗਿਆਨ ਦੇ ਕੇ ਕਿਸੇ ਬੰਦੇ ਨੂੰ ਤੂੰ ਬਣਾਉਣਾ ਹੈ ਨਾ, ਜਦੋਂ ਅਗਲਾ ਫਿਰ ਸ਼ੋਅ ਪੀਸ ਬਣਦਾ। ਨਕੰਮਾ ਜਿਹੜਾ ਹੈ ਕੰਮ ਦਾ, ਜਿਹਨੂੰ ਤੁਸੀਂ ਐਂ ਮੰਨਦੇ ਹੋ ਵੀ ਕਿਸੇ ਨਹੀਂ ਕੰਮ ਦਾ, ਕਮਾਲ ਦਾ ਬਣਾ ਦਿੰਦਾ ਅਕਲੀ ਇੰਨੀ ਦੇ। ਸਮਝ ਦਾ ਪੱਧਰ ਇਹੋ ਜਿਹਾ ਹੋ ਜਾਂਦਾ, ਉਹਦੀ ਸੋਚ ਦਾ ਪੱਧਰ ਹੈ ਜਿਹੜਾ ਬਹੁਤ ਉੱਚਾ। ਉੱਚੇ ਹੋਣ ਦਾ ਮਤਲਬ ਯਾਰ ਗੱਡੀਆਂ ਨਹੀਂ ਨੇ, ਵੀ ਇਹਦੇ ਕੋਲ ਚਾਰ ਗੱਡੀਆਂ ਨੇ, ਇਹਦੇ ਕੋਲ ਦੋ ਗੱਡੀਆਂ ਨੇ, ਕੋਈ ਵੱਡੀ ਗੱਡੀ ਹੈ। ਇਹ ਉੱਚੇ ਦਾ ਮਤਲਬ ਇਹਦੀ ਕੋਠੀ ਵੱਡੀ ਹੈ, ਸਾਰੇ ਪਿੰਡ ਤੋਂ ਉੱਚਾ ਚਵਾਰਾ ਪਾਈ ਫਿਰਦਾ ਤਾਂ ਵੱਡਾ ਹੈ ਇਹ। ਇਹਦੇ ਕੋਲ ਜ਼ਮੀਨ 100 ਕਿੱਲਾ ਤਾਂ ਵੱਡਾ ਹੈ। ਇਹ ਅਹੁਦੇ ਤੇ ਵੱਡੇ ਤੇ ਬੈਠਾ ਇਹ ਤਾਂ ਵੱਡਾ ਹੈ। ਗੁਰੂ ਸਾਹਿਬ ਕਹਿੰਦੇ ਵੱਡਾ ਉਹ ਹੈ ਜਿਹਦੀ ਸੋਚ ਦਾ ਪੱਧਰ ਵੱਡਾ, ਉੱਚੀ ਸੋਚ ਰੱਖਦਾ, ਸਮਝ ਦਾ ਪੱਧਰ ਉੱਚਾ ਹੋਵੇ। ਅਕਲ ਵਾਲੀ ਗੱਲ ਹੈ, ਕੋਠੀਆਂ ਤੇ ਬਥੇਰੇ ਵਿਖਾ ਦੇਣਗੇ, ਇੱਥੇ ਬਥੇਰੀ ਦੁਨੀਆ ਫਿਰਦੀ ਹੈ, ਜ਼ਮੀਨਾਂ ਵਿਖਾ ਦੇਣਗੇ, ਚੱਕੋ ਮੇਰੇ ਕੋਲ ਇੰਨੀਆਂ ਜ਼ਮੀਨਾਂ ਹੈ, ਮੇਰੇ ਕੋਲ ਇੰਨੀਆਂ ਕੋਠੀਆਂ, ਮੇਰੇ ਕੋਲ ਇੰਨੀਆਂ ਗੱਡੀਆਂ ਹੈ, ਪਰ ਸੋਚ ਵਿਖਾ, ਅਕਲ ਵਿਖਾ ਕਿੰਨੀ, ਜ਼ਿੰਦਗੀ ਕਿੱਦਾਂ ਦੀ ਜਿਉਣਾ ਇਹ ਵਿਖਾ। ਸੋਚ ਦਾ ਪੱਧਰ ਤੇਰਾ, ਪ੍ਰੈਕਟੀਕਲਿਟੀ ਤੇਰੀ ਕਿੱਦਾਂ ਦੀ, ਤੇਰਾ ਲਾਈਫ ਸਟਾਈਲ ਕਿੱਦਾਂ, ਤੇਰਾ ਬਹਿਣਾ ਉੱਠਣਾ ਚੱਲਣਾ ਤੁਰਨਾ ਹਰ ਚੀਜ਼ ਹੈ ਜਿਹੜੀ ਉਹ ਕਿੱਦਾਂ ਦੀ ਇਹ ਵਖਾ। ਸਟ੍ਰੈਸ ਵਿੱਚ ਬੈਠੇ ਨੇ ਅੱਜ ਦੇ ਸਮੇਂ 'ਚ, ਹੁਣ ਸਾਰੇ ਸਟ੍ਰੈਸ ਵਿੱਚ, ਸਟ੍ਰੈਸ ਦੂਰ ਕਿਵੇਂ ਕਰੀਏ, ਮੈਨੂੰ ਬੜੇ ਬੰਦੇ ਮਿਲਦੇ, ਫਿਰ ਸ਼ਾਂਤੀ ਕਿਵੇਂ ਆਵੇ, ਮਨ ਟਿਕੇ ਕਿਵੇਂ, ਖੁਸ਼ ਖੁਸ਼ ਕਿਵੇਂ ਰਹੀਏ। ਇੱਕੋ ਹੀ ਤਰੀਕਾ ਖੁਸ਼ ਖੁਸ਼ ਰਹਿਣ ਦਾ, ਜਮਾਂ ਹੀ ਸਿੱਧਾ, ਜਿੰਨੀਆਂ ਤੇਰੀਆਂ ਜ਼ਿੰਮੇਵਾਰੀਆਂ ਨੇ ਸਹੀ ਤਰੀਕੇ ਸਿਰ ਨਿਭਾ, ਖੁਸ਼ ਰਹਿ। ਜਿਹੜੇ ਤੇਰੇ ਫਰਜ਼ ਨੇ ਐ ਨਿਭਾਈ ਇਮਾਨਦਾਰੀ ਨਾਲ, ਖੁਸ਼ ਰਹਿ। ਜੇ ਤਨਖਾਹ 50,000 ਲੈਣਾ ਹੈ ਤੇ ਕੰਮ 60,000 ਦਾ ਕਰੀ, ਅੱਕੀ ਨਾ ਬਣੇ ਕੰਮ ਕਰ ਕੇ, ਬਹੁਤ ਖੁਸ਼ ਰਹਿ। ਬੜੇ ਲੈਕਚਰ ਦਿੱਤੇ ਜਾਂਦੇ ਅੱਜ ਕੱਲ੍ਹ ਸਕੂਲਾਂ ਕਾਲਜਾਂ ਵਿੱਚ, ਪੋਜ਼ਿਟਿਵ ਰਹਿਣਾ ਚਾਹੀਦਾ, ਪੋਜ਼ਿਟਿਵ। ਪਿੱਛੇ ਜੇ ਇੱਕ ਕਲਿੱਪ 'ਚ ਵੀ ਮੈਂ ਕਿਹਾ ਸੀ, ਹੁਣ ਇੱਥੇ ਜਿੰਨੇ ਬੰਦੇ ਤੁਸੀਂ ਦੀਵਾਨ ਸੁਣਦੇ ਹੋ, ਜਮਾਂ ਹੀ ਸਿੱਧਾ ਅਰਥ ਸਮਝ ਆ ਜੂ ਤੁਹਾਡੇ, ਜਮਾਂ ਹੀ ਸਿੱਧਾ, ਮੇਰੀਆਂ ਭੈਣਾਂ ਦੇ ਵੀ ਫੱਟ ਦਿਮਾਗ ਚਾਹੂ। ਭਲਾ ਬੰਦੇ ਨੂੰ ਐ ਸ਼ਾਂਤ ਹੋ ਜੂ ਬੰਦਾ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸੁਖਮਨੀ ਸਾਹਿਬ ਦੇ ਪੰਜ ਪਾਠ ਕਰਕੇ ਸ਼ਾਂਤੀ ਆ ਜਾ, ਕਿਵੇਂ ਆਊ ਭਲਾ? ਸਿੱਧਾ ਅਰਥ ਜਮਾਂ ਹੀ ਤੁਹਾਡੇ 'ਚ, ਜਿਹੜੇ ਬੰਦੇ ਇੱਥੇ ਬੈਠੇ ਆ ਅੱਜ, ਜਿਨ੍ਹਾਂ ਨੂੰ ਪਤਾ ਸੀ ਵੀ ਅੱਜ ਦਿਨੇ ਆਪਾਂ ਦੀਵਾਨ ਤੇ ਜਾਣਾ, ਉਹ ਕਹਿੰਦੇ ਯਾਰ ਦੀਵਾਨ ਦੀ ਸਮਾਪਤੀ ਹੋਊ 4 ਵਜੇ, ਹੋ ਸਕਦਾ 4:15 ਵਜ ਜਾਣ, ਏਦਾਂ ਵੀ ਸੋਚਦੇ ਭਾਈ, ਕੀ ਪਤਾ ਲੱਗਦਾ ਬੈਠਿਆਂ ਬੈਠਿਆਂ 4:30 ਹੋ ਜਾਣ, 4:30 ਵੀ ਹੋ ਸਕਦੇ ਨੇ, ਏਦਾਂ ਆ ਗਿਆ ਦੀਵਾਨ 'ਚ, 4:30 ਵਜੇ ਸਮਾਪਤੀ ਹੋਈ, ਆਪਾਂ ਫਟਾਫਟ ਜੇ ਨਿਕਲੇ ਤੇ ਘਰੇ ਪਹੁੰਚਾਂਗੇ 5 ਵਜੇ। ਹੁਣ 5 ਵਜੇ ਮੈਂ ਪੱਠੇ ਵੱਢਣ ਜਾਊਂ, 5 ਵਜੇ ਤੇ ਜਦੋਂ ਆ ਕੇ ਮੈਂ ਕੁਤਰਨੇ ਨੇ ਲਿਆ ਕੇ ਸਾਰਾ ਕੰਮ ਕਰ ਨਿਬੇੜਨਾ, ਮੈਨੂੰ ਵੱਜ ਜਾਣਗੇ 6, ਮੱਝਾਂ ਭੁੱਖੀਆਂ ਖੜੀਆਂ ਰਹਿਣਗੀਆਂ। ਉਹਨੇ ਬੰਦੇ ਨੇ ਪਤਾ ਕੀ ਕੀਤਾ, ਇੱਕ ਨੇ, ਇੱਕ ਤੇ ਨਿਕੰਮਾ ਹੈ, ਇੱਕ ਜਿਹੜਾ ਕੰਮ ਵਾਲਾ, ਉਹਨੇ ਕੀ ਕੀਤਾ, ਉਹ ਕਹਿੰਦਾ ਪਹਿਲਾਂ ਕੀ ਕਰੀਏ ਭਲਾ, ਵੀ ਪਹਿਲਾਂ ਵੱਢ ਲਿਓ, ਅੱਜ ਨਿਬੇੜੋ, ਪਹਿਲਾਂ ਤੇ ਇਹ ਕਰੋ ਵੀ, ਕਿਉਂਕਿ ਅੱਜ ਜਦੋਂ ਦੀਵਾਨ ਤੇ ਜਾਣਾ ਹੈ ਤੇ ਇਹ ਕਰੋ ਵੀ ਅੱਜ ਆਪਾਂ 10 ਵਜੇ ਹੀ ਚੱਲੀਏ, ਅੱਗੇ ਕੱਖ ਲੈਣ ਜਾਈਦਾ 2 ਵਜੇ, ਅੱਜ ਜਾਵਾਂਗੇ 10 ਵਜੇ। ਸਿੱਧਾ ਅਰਥ ਸਮਝ ਆਊ ਵੀ ਸ਼ਾਂਤ ਬੰਦਾ ਕਿਵੇਂ ਰਹਿ ਸਕਦਾ। ਤੁਸੀਂ 2 ਵਜੇ ਜਾਣਾ ਸੀ ਅੱਜ 10 ਵਜੇ ਚਲੇ ਗਏ ਫਟਾਫਟ ਲਿਆ ਕੇ ਦੋ ਪੰਡਾਂ ਵੱਢ ਕੇ ਕੁਤਰ ਕੇ ਤੂੜੀ ਦੇ ਨੇੜੇ ਰੱਖ ਕੇ ਟੋਕਰਾ ਉੱਥੇ ਮੂਧਾ ਮਾਰ ਕੇ ਮੈਸਾਂ ਬਾਹਰ ਬੰਨ ਕੇ ਚੁੱਪ ਕਰਕੇ ਦੀਵਾਨ ਤੇ ਆ ਗਏ ਹੁਣ ਜਾ ਕੇ ਕਰਨਾ ਕੀ ਹੈ ਬਸ ਇਕੱਠਾ ਕਰਨਾ ਹੈ ਪਾ ਕੇ ਤੇ ਮੈਸਾਂ ਨੂੰ ਬੰਨ ਦੇਣਾ ਕੰਮ 4:30 ਵਜੇ ਨਿਬੜ ਜਾਣਾ ਸਿੱਧਾ ਸਿੱਧਾ ਉਹ ਬੰਦਾ ਇੱਥੇ ਵਾਰ ਵਾਰ ਘੜੀ ਨਹੀਂ ਵੇਖਦਾ ਨਾ ਉਹਦਾ ਮਨ ਕਾਲਾ ਪੈਂਦਾ ਇੱਕ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਰਿਹਾ ਵੀ ਠੀਕ ਕੋਈ ਨਹੀਂ ਭਾਈ ਸਵਾ ਚਾਰ ਵੀ ਹੋ ਜਾਣਗੇ ਬੇਫਿਕਰ ਹੁਣ ਇੱਕ ਬੀਬੀ ਉਹ ਹੈ ਤੁਹਾਡੇ ਚ ਇੱਥੇ ਬੈਠੀ ਹੈ ਉਹਨੂੰ ਪਤਾ ਵੀ ਅੱਜ ਜਾਣਾ ਮੈਂ ਦੁਕਾਨ ਤੇ ਉਹਨੇ ਪਤਾ ਕੀ ਕੀਤਾ ਉਹ ਕਹਿੰਦੀ ਹੈ ਵੀ ਸ਼ਾਮ ਵਾਲੀ ਸਬਜ਼ੀ ਅੱਜ 10 ਵਜੇ ਬਣਾ ਲਓ ਸਬਜ਼ੀ ਬਣਾ ਕੇ ਫਰਿੱਜ ਚ ਰੱਖਦੀ ਹਰ ਘਰ ਅੱਜ ਕੱਲ ਫਰਿੱਜਾਂ ਨੇ ਸਬਜ਼ੀ ਬਣਾ ਕੇ ਉਹਨੇ ਆਪਣੇ ਫਰਿੱਜ ਚ ਰੱਖਦੀ ਆਟਾ ਗੁੰਨ ਕੇ ਵੀ ਰੱਖਤਾ ਨਾਲ ਹੀ ਆਟਾ ਗੁੰਨਿਆ ਪਿਆ ਸਬਜ਼ੀ ਤਿਆਰ ਪਈ ਹੈ ਹੁਣ ਉਹਨੂੰ ਫਿਕਰ ਹੈ ਇੱਥੇ ਬੀਬੀ ਨੂੰ ਬੈਠੀ ਨੂੰ ਕਿਤੇ ਉਹਨੂੰ ਪਤਾ ਹੀ ਹੈ ਵੀ ਜਾ ਕੇ ਫੁਲਕੇ ਹੀ ਲਾਉਣੇ ਨੇ ਆਖੋ ਸਤਨਾਮ ਕੰਮ ਨਵੇੜਿਆ ਪਿਆ ਉਹ ਬੀਬੀ ਦੱਸੋ ਭਾਈ ਪਿਆਰਿਓ ਉਹ ਇੱਥੇ ਟੈਨਸ਼ਨ 'ਚ ਬੈਠੀ ਹੈ ਬਿਲਕੁਲ ਫਰੀ ਬੈਠੀ ਉਹਨੂੰ ਟੈਨਸ਼ਨ ਕਾਹਦੀ ਹੈ ਉਹਨੂੰ ਪਤਾ ਵੀ ਬਸ ਕੀਤਾ ਪਿਆ ਜਾ ਕੇ ਫੁਲਕੇ ਹੀ ਲਾਉਣੇ ਨੇ ਉਹਨੂੰ ਪਤਾ ਵੀ ਘਰ ਵਾਲਾ ਲੱਡੂ ਮੇਰੇ ਵੀ ਹੁਣ ਤੂੰ ਹੁਣ ਜਿਹੜੀ ਨੇ ਨਹੀਂ ਕੀਤਾ ਹੁਣ ਸਬਜ਼ੀ ਖਰੀਦੀ ਫਿਰੇ ਪਹਿਲਾਂ ਤੇ ਜਾ ਕੇ ਇੱਥੋਂ 6 ਵਜੇ ਤੇ ਫਿਰ ਉਹ ਪਤੀਲਾ ਰੱਖ ਲਵੇ ਉਹ 8 ਵਜ ਜਾਣ ਉਦੋਂ ਘਰ ਵਾਲਾ ਕਿਹੜਾ ਤੇਰਾ ਬਾਬਾ ਕਿਹੜਾ ਦੀਵਾਨ ਨਾਲੇ ਉਹ ਆਪ ਗਾਲਾਂ ਖਾਊ ਨਾਲੇ ਮੈਨੂੰ ਖਵਾਊ ਏਦਾਂ ਹੀ ਹੋਣਾ ਨਾਲੇ ਤੇ ਉਹਨੂੰ ਪੈਣਗੀਆਂ ਝਿੜਕਾਂ ਵੀ ਤੂੰ ਹੁਣ ਆ ਗਈ 7 ਵਜੇ ਰੋਟੀ ਨਿਆਣੇ ਆ ਗਏ ਸੀ ਤੇ ਕਿੱਥੇ ਉਹ ਤਿਆਰ ਕਰਕੇ ਆਈ ਹੈ ਸਾਰਾ ਕੁਝ ਸਾਰੇ ਆਪਣੀ ਡਿਊਟੀ ਆਪਣੇ ਫਰਜ਼ ਤੜਕੇ ਹੀ ਸਫਾਈਆਂ ਕਰਦੀਆਂ ਤੜਕੇ ਹੀ ਧੋਤੇ ਕੱਪੜੇ ਵੀ ਜੇ ਭਾਈ ਅੱਜ 2 ਘੰਟੇ ਵੱਧ ਕੱਢਣੇ ਨੇ ਆਪਣੀ ਲਾਈਫ ਦੇ ਵਿੱਚ ਉਹ ਚੀਜ਼ਾਂ ਸੈੱਟ ਕਰੀਏ ਸਾਡੀ ਪ੍ਰੋਬਲਮ ਕੀ ਹੈ ਨਕੰਮੇ ਬਹਾਨੇਬਾਜ਼ ਹਰ ਜਗ੍ਹਾ ਬਹਾਨਾ ਹਰ ਜਗ੍ਹਾ ਟਲਣਾ ਜਿਹਨੂੰ ਲੱਗਦਾ ਵੀ ਖੇਤੀ ਵੀ ਜ਼ਰੂਰੀ ਹੈ ਤੇ ਜਾਣਾ ਵੀ ਜ਼ਰੂਰੀ ਹੈ ਬੱਚੇ ਵੀ ਜ਼ਰੂਰੀ ਹੈ ਕੰਮ ਵੀ ਜ਼ਰੂਰੀ ਹੈ ਯਾਰ 3 ਦਿਨ ਨੇ ਆਪਾਂ ਐਂ ਕਰਦੇ ਹਾਂ ਜਲਦੀ ਨਿਬੇੜ ਲਿਆ ਫਾਸਟ ਫਾਸਟ ਕਰ ਲਓ ਸਪੀਡ ਵਧਾ ਲਓ ਥੋੜ੍ਹੀ ਜੀ ਘੰਟਾ ਸੌਣ ਵਾਲਾ ਘਟਾ ਲਓ ਅੱਜ ਕੋਈ ਨਹੀਂ ਬਹਿਣ ਵਾਲਾ ਫਾਲਤੂ ਦਾ ਟਾਈਮ ਛੱਡ ਦਿਓ ਅੱਜ ਉਹ ਰਿਲੈਕਸ ਕਰਨਾ ਹੈ ਤੁਹਾਨੂੰ ਤੁਹਾਡੇ ਕੰਮਾਂ ਨੇ ਤੁਹਾਡੀ ਮਿਹਨਤ ਨੇ ਤੁਹਾਡੀ ਜ਼ਿੰਮੇਵਾਰੀ ਨੇ ਇੱਥੇ ਜਦੋਂ ਆ ਕੇ ਤੁਸੀਂ ਸਿਮਰਨ ਕਰਦੇ ਹੋ ਨਾ ਵਾਹਿਗੁਰੂ 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 ਦੁਨੀਆ 'ਚ ਕੋਈ ਬਾਬਾ ਜੇ ਤੁਹਾਨੂੰ ਚੰਦ ਤੇ ਲਿਜਾ ਕੇ ਭਾਵੇਂ ਸਿਮਰਨ ਕਰਾ ਦੇ ਪਰ ਜਿਹੜਾ ਫਰਜ਼ ਆਪਣੇ ਨਹੀਂ ਸਹੀ ਨਿਭਾ ਰਿਹਾ ਉਹ ਬੰਦਾ ਸ਼ਾਂਤ ਨਹੀਂ ਹੋ ਸਕਦਾ ਜਿਹੜਾ ਜ਼ਿੰਮੇਵਾਰੀ ਤੋਂ ਭਗਾਉਣਾ ਹੈ ਜਿਹੜਾ ਫਰਜ਼ ਨਹੀਂ ਸਮਝਦਾ ਵੀ ਮੇਰੀ ਡਿਊਟੀ ਕੀ ਹੈ ਮੇਰਾ ਕੰਮ ਕੀ ਹੈ ਪੈਂਡਿੰਗ ਪਾ ਰਿਹਾ ਜਿਹੜਾ ਆਪਣੇ ਫਰਜ਼ਾਂ ਨੂੰ ਉਹ ਬੰਦਾ ਕਦੇ ਦੁਨੀਆ ਵਿੱਚ ਸੁਖੀ ਨਹੀਂ ਹੋ ਸਕਦਾ ਹੋ ਸਕਣਾ ਹੀ ਨਹੀਂ ਉਹਨੇ ਤਾਂ ਕਰਕੇ ਜ਼ਿੰਦਗੀ ਵਿੱਚ ਸਭ ਤੋਂ ਜ਼ਰੂਰੀ ਹੈ ਆਪਣੇ ਫਰਜ਼ ਪਛਾਣੋ ਕੰਮ ਕਰਨੇ ਕਿਹੜੇ ਨੇ ਫਰਜ਼ ਕਿਹੜੇ ਨੇ ਉਹਨਾਂ ਤੋਂ ਭੱਜਣਾ ਨਹੀਂ ਕਦੇ ਸਹੀ ਡਿਊਟੀ ਕਰਨੀ ਹੈ ਆਪਣੀ ਜਿੰਨੇ ਤੁਸੀਂ ਲੇਟ ਲੇਟ ਕਰੀ ਜਾਂਦੇ ਆ ਲੇਟ ਲੇਟ ਕਰੀ ਜਾਂਦੇ ਕਰਾਂਗੇ ਕਰ ਲਾਂਗੇ ਸਭ ਫੇਲ ਤਾਂ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਉਹ ਸਾਰੇ ਫਰਜ਼ਾਂ ਤੋਂ ਭਗੌੜੇ ਕੋਈ ਜੋਗੀ ਪਹਾੜਾਂ ਤੇ ਚੜ ਗਿਆ ਕੋਈ ਕਿਤੇ ਬਹਿ ਗਿਆ ਕੋਈ ਕਿਤੇ ਬਹਿ ਗਿਆ ਜਾ ਕੇ ਬਸ ਇਹ ਬਿਮਾਰੀ ਪੈ ਗਈ ਸੀ ਤੇ ਗੁਰੂ ਸਾਹਿਬ ਨੇ ਉਦੋਂ ਆ ਕੇ ਕਿਹਾ ਵਿਹਲੜੋ ਆਓ ਚੱਲੀਏ ਕਰੀਏ ਆਓ ਲੱਗੀਏ ਉਦੋਂ ਫਿਰ ਆਪ ਹਲ ਵਾਹ ਕੇ ਵਿਖਾਇਆ ਕਹਿੰਦੇ ਆਹ ਵਾ ਜੋ ਵੇਖੋ ਕੱਪੜੇ ਲਾਹਤੇ ਮੈਂ ਬਾਬਿਆਂ ਵਾਲੇ ਪਹਿਲਾਂ ਤੇ ਪਾ ਕੇ ਹੀ ਰੱਖੇ ਬਾਬਿਆਂ ਵਾਲੇ ਸਾਰੀ ਜ਼ਿੰਦਗੀ ਭਗਵੇਂ ਹੀ ਕੱਪੜੇ ਰੱਖੇ ਭਗਵੇਂ ਰੰਗ ਦਾ ਚੋਲਾ ਖੜਾਵਾਂ ਪੈਰਾਂ 'ਚ ਮਰਦਾਨੇ ਨੂੰ ਨਾਲ ਲੈ ਕੇ ਸਾਧਾਂ ਵਾਲੇ ਭੇਖ ਬਣਾ ਕੇ ਫਿਰੇ ਬਾਬੇ ਭੇਖ ਬਣਾਇਆ ਉਹਦਾ ਸੀ ਕੀ ਰੀਤ ਚਲਾਈ ਪਾ ਕੇ ਰੱਖੇ ਸਾਧਾਂ ਵਾਲੇ ਕੱਪੜੇ ਪਰ ਇੱਕ ਦਿਨ ਐਸਾ ਆ ਗਿਆ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ਲਾਹਤੇ ਸਾਰੇ ਕਹਿੰਦੇ ਆ ਜਿੰਨਾ ਚਿਰ ਪ੍ਰਚਾਰ ਕਰਦਾ ਰਿਹਾ ਮੈਂ ਆਹ ਕੱਪੜੇ ਪਾ ਕੇ ਰੱਖੇ ਤੇ ਜਿੱਦੇ ਆਏ ਮੁੜ ਕੇ ਉਹਦੇ ਲਾਹਤੇ ਕਹਿੰਦੇ ਆਹ ਹਲ ਫੜ ਲਿਆ ਖੇਤੀ ਕੀਤੀ ਕੰਮ ਕੀਤਾ ਕਰਕੇ ਵਿਖਾਇਆ ਕਹਿੰਦੇ ਜਿੰਨਾ ਚਿਰ ਆਪ ਨਹੀਂ ਕਰੂ ਇਹਨਾਂ ਨੇ ਕਰਨਾ ਨਹੀਂ ਕਰਨਾ ਉਦੋਂ ਫਿਰ ਗੁਰੂ ਸਾਹਿਬ ਆਪਾਂ ਪੜ੍ਹਦੇ ਹਾਂ ਵੀ ਭਾਈ ਆ ਜਿਹੜਾ ਸਾਡਾ ਸਿਧਾਂਤ ਹੈ ਗੁਰਮਤ ਦਾ ਨਾਮਾ ਕਹੇ ਤੁਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਇਹ ਚੇਤਾ ਰੱਖੀਏ ਵੀ ਹੱਥਾਂ ਪੈਰਾਂ ਨਾਲ ਸਾਰੇ ਕੰਮ ਕਰਦੇ ਜਾਈਏ ਤੇ ਚਿੱਤ ਮਾਲਕ ਨਾਲ ਜੋੜ ਕੇ ਰੱਖੀਏ, ਆਪਣੇ ਫਰਜ਼ ਪਛਾਣੀਏ। ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ। ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ। ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ। ਈ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ। ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ। ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ। ਚਿੱਤ ਜੋੜ ਕੇ ਹਰੀ ਦੇ ਨਾਲ, ਹਰੀ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ। ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ। ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ। ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ।
ਬੜੋ ਗਈ
ਜੋੜ ਕੇ ਹਰੀ ਦੇ ਨਾਲ ਰੱਖੀਏ।
ਪੜੋ 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 ਬਈ,
ਹੱਥੀ ਪੈਰੀ ਕੰਮ ਕਰੀਏ। ਸਤਿਗੁਰ ਕਹਿੰਦੇ ਹੱਥੀ ਪੈਰੀ ਕੰਮ ਕਰੀਏ, ਸੋਚ ਲੈ ਹੱਥੀ ਪੈਰੀ ਕੰਮ ਕਰੀਏ।
ਸਤਿਗੁਰ ਕਹਿੰਦੇ ਹੱਥੀ ਪੈਰੀ ਕੰਮ ਕਰੀਏ, ਸੋਚ ਲੈ ਹੱਥੀ ਪੈਰੀ ਕੰਮ ਕਰੀਏ।
ਸਤਿਗੁਰ ਕਹਿੰਦੇ ਹੱਥੀ ਪੈਰੀ ਕੰਮ ਕਰੀਏ,
ਸੋਚ ਲੈ ਹੱਥੀ ਪੈਰੀ ਕੰਮ ਕਰੀਏ।
ਮਨ ਜੋੜ ਕੇ ਹਰੀ ਦੇ ਨਾਲ ਰੱਖੀਏ, ਹਰੀ ਨਾਲ ਰੱਖੀਏ, ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ। ਮਨ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ।
ਮਨ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ। ਮਨ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ।
ਮਨ ਜੋੜ ਕੇ ਹਰੀ ਦੇ ਨਾਲ ਰੱਖੀਏ,
ਹੱਥੀ ਪੈਰੀ ਕੰਮ ਕਰੀਏ।
ਓ ਮਨ ਜੋੜ ਕੇ ਹਰੀ ਦੇ ਨਾਲ ਰੱਖੀਏ,
ਹੱਥੀ ਪੈਰੀ ਕੰਮ ਕਰੀਏ।
ਅੱਜ ਸਮਾਂ ਕਹਿ ਤਲੋਚਣਾ,
ਓ ਮੁਖ ਤੇ ਰਾਮ ਸਮਾਨ,
ਆਸ ਪਾਉ ਕਰ ਕਾਮ ਸਭ
ਜੀਤ ਨਿਰੰਜਨ।
ਚਿੱਤ ਰੱਬ ਨਾਲ ਜੋੜ ਕੇ ਤੇ ਹੱਥਾਂ ਪੈਰਾਂ ਨਾਲ ਕੰਮ ਕਰੀਏ, ਆਪਣੀ ਡਿਊਟੀ ਕਰੀਏ। ਤੇ ਜਿਹੜੇ ਬੰਦੇ ਦਾ ਰੱਬ ਨਾਲ ਚਿੱਤ ਲੱਗਿਆ, ਰੱਬ ਮਤਲਬ ਸੱਚ ਨਾਲ ਚਿੱਤ ਲੱਗਿਆ, ਗਿਆਨ ਲਿਆ ਜਿਹਨੇ, ਅਕਲ ਲਈ ਹੈ ਜਿਹਨੇ, ਉਹ ਹੱਥਾਂ ਪੈਰਾਂ ਨਾਲ ਫਿਰ ਗਲਤ ਕੰਮ ਨਹੀਂ ਕਰ ਸਕਦਾ। ਕੰਮ ਕਰਨਾ ਵੀ ਹੈ ਤੇ ਕਰਨਾ ਵੀ ਸਹੀ ਹੈ ਹੱਥਾਂ ਪੈਰਾਂ ਨਾਲ। ਹੁਣ ਦੇਖੋ, ਹੱਥਾਂ ਨਾਲ ਦੁੱਧ ਪਾਉਣਾ ਹੈ, ਚਿੱਤ ਲੱਗਿਆ ਕਾਹਦੇ ਨਾਲ ਜੀ? ਰੱਬ ਨਾਲ, ਚਿੱਤ ਰੱਬ ਨਾਲ ਲੱਗਿਆ ਤੇ ਹੱਥਾਂ ਨਾਲ ਦੁੱਧ ਪਾਉਣਾ ਹੈ। ਦੱਸੋ ਫਿਰ ਪਾਣੀ ਪਾਊਗੇ ਨਹੀਂ ਪਾਊਗਾ? ਟਰੈਕਟਰ ਚਲਾ ਲਿਆ, ਵੱਟ ਵੱਡੂ ਕਦੇ ਵੀ ਗਲਤ ਕੰਮ ਕਰ ਸਕਦਾ? ਉਹ ਮਾੜਾ ਕੰਮ ਕਰ ਸਕਦਾ ਭਾਈ? ਜਦੋਂ ਬੰਦਾ ਚਿੱਤ ਰੱਬ ਨਾਲ ਜੋੜ ਕੇ ਰੱਖਦਾ, ਕਿਸੇ ਨਾਲ ਠੱਗੀ ਮਾਰ ਸਕਦਾ, ਬੇਈਮਾਨੀ ਕਰ ਸਕਦਾ? ਕਦੇ ਵੀ ਚਿੱਤ ਰੱਬ ਨਾਲ ਜੁੜਿਆ ਹੋਇਆ ਹੋਏਗਾ ਜਿਹਦਾ, ਕਦੇ ਵੀ ਗਲਤ ਕੰਮ ਨਹੀਂ ਕਰ ਸਕਦਾ, ਮਾੜੇ ਕੰਮ ਨਹੀਂ ਕਰ ਸਕਦਾ, ਰੱਬ ਨੂੰ ਨੇੜੇ ਸਮਝਦਾ ਜਿਹੜਾ।
ਨਿਕਟ ਗੁਜੈ ਸੋ ਬੁਰਾ ਕਿਉਂ ਕਰੈ ਬਿਖ ਸੰਚੈ ਨਿਤ ਡਰਤਾ ਫਿਰੈ
ਡਰਦਾ ਕੌਣ ਹੈ ਜਿਹੜਾ ਦੋ ਨੰਬਰ ਦਾ ਕੰਮ ਕਰਦਾ ਹੁਣ ਅਗਲਾ ਕਹਿੰਦਾ ਯਾਰ ਗੁਜ਼ਾਰਾ ਨਹੀਂ ਸਾਡਾ ਹੁੰਦਾ ਕਰੀਏ ਕੀ ਦੁੱਧ 'ਚ ਪਾਣੀ ਪਾ ਕੇ ਵੇਚੀਏ ਨਾ ਤੇ ਫਿਰ ਕੰਮ ਸਰਦਾ ਨਹੀਂ ਪਰ ਮੈਂ ਬਹੁਤ ਵਾਰ ਬੇਨਤੀ ਕੀਤੀ ਹੈ ਵੀ ਜਿਹੜਾ ਬੰਦਾ ਸਹੀ ਹੈ ਨਾ ਉਹ ਸਪਸ਼ਟ ਦੱਸੇ ਵੀ ਯਾਰ ਮੈਂ 40 ਰੁਪਈਏ ਨਹੀਂ ਮੈਂ ਤੇ 60 ਰੁਪਈਏ ਦੁੱਧ ਕਿਲੋ ਦੇਣਾ ਹੈ ਲੈਣਾ ਲੈ ਲਓ ਨਹੀਂ ਤੇ ਰਹਿਣ ਦਿਓ ਮੈਨੂੰ ਵਾਰਾ ਨਹੀਂ ਖਾਂਦਾ ਤੁਹਾਡੀ ਸਿਹਤ ਨਾਲ ਖਿਲਵਾੜ ਨਹੀਂ ਮੈਂ ਕਰ ਸਕਦਾ ਸਹੀ ਹੈ ਤੁਹਾਡੀ ਸਿਹਤ ਨਾਲ ਮੈਂ ਕੋਈ ਖਿਲਵਾੜ ਨਹੀਂ ਕਰ ਸਕਦਾ ਪਰ ਮੈਂ 60 ਰੁਪਈਏ ਦੇ ਸਕਦਾ ਮੈਨੂੰ ਵਾਰਾ ਨਹੀਂ ਖਾਂਦਾ ਮੈਂ ਇਦਾਂ ਨਹੀਂ ਕਰ ਸਕਦਾ ਮੇਰੀ ਮਜਬੂਰੀ ਹੈ ਤੁਹਾਡੇ ਨਾਲ ਧੋਖਾ ਨਹੀਂ ਮੈਂ ਕਰ ਸਕਦਾ ਤੇ ਜਿਹੜਾ ਬੰਦਾ ਪਰਮਾਤਮਾ ਨੂੰ ਨੇੜੇ ਸਮਝਦਾ ਹੈ ਉਹ ਗਲਤੀ ਕਰ ਹੀ ਨਹੀਂ ਸਕਦਾ ਮਾੜਾ ਕੰਮ ਕਰ ਹੀ ਨਹੀਂ ਸਕਦਾ ਤਾਂ ਕਰਕੇ ਪਰਮਾਤਮਾ ਦੀ ਹੋਂਦ ਨੂੰ ਉਸ ਸੱਚ ਨੂੰ ਉਹਦੇ ਨਿਯਮਾਂ ਨੂੰ ਸਮਝ ਕੇ ਸਾਰਾ ਕੁਝ ਕਰੋ ਤੇ ਗਲਤੀਆਂ ਮਾੜੇ ਕੰਮ ਕਰਨ ਵਾਲੇ ਹੈ ਕੌਣ ਨੇ ਜਿਹੜੇ ਨੇੜੇ ਸਮਝਦੇ ਨੇ ਪੂਰਾ ਸ਼ਬਦ ਹੀ ਇਹਦੇ ਸੰਬੰਧ 'ਚ ਹੀ ਹੈ ਸੁਣੋ ਇੱਕ ਵਾਰ
ਨਿਕਟ ਬੁਝੈ ਸੋ ਬੁਰਾ ਕਿਉਂ ਕਰੈ ਬਿਖ ਸੰਚੈ ਨਿਤ ਡਰਤਾ ਫਿਰੈ ਹੈ ਨਿਕਟੇ ਅਰ ਭੇਦ ਨਾ ਪਾਇਆ ਬਿਨ ਸਤਿਗੁਰ ਸਭ ਮੋਹੀ ਮਾਇਆ ਨੇੜੇ ਸਭ ਕੋ ਕਹੈ ਗੁਰਮੁਖ ਭੇਦ ਬਿਰਲਾ ਕੋ ਲਹੈ ਨਿਕਟ ਨਾ ਦੇਖੇ ਪਰ ਗ੍ਰਹਿ ਜਾਏ ਦਰਬੁਹਿਰ ਮਿਥਿਆ ਕਰ ਖਾਏ ਪਈ ਠਗੌਰੀ ਹਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਪਰਮ ਪੁਲਾਨਿਆ ਨਿਕਟ ਨਾ ਜਾਣੈ ਬੋਲੇ ਗੂੜ ਮਾਇਆ ਮੋਹ ਮੂਠਾ ਹੈ ਮੂੜ ਅੰਤਰ ਵਸਤ ਦੇ ਸੰਤਰ ਜਾਏ ਬਾਜ ਗੁਰੂ ਹੈ ਪਰਮ ਬੁਲਾਏ ਜਿਸ ਮਸਤਕ ਕਰਮ ਲਿਖਿਆ ਲਾਟ ਸਤਿਗੁਰ ਸੇਵੇ ਖੁੱਲੇ ਕਪਾਰ ਅੰਤਰ ਬਾਹਰ ਨਿਕਟੇ ਸੋਏ ਜਨ ਨਾਨਕ ਆਵੇ ਨਾ ਜਾਵੇ ਕੋਏ
ਸਹੀ ਕੰਮ ਕਰਨੇ ਉਹਨੂੰ ਹਾਜ਼ਰ ਸਮਝਣ ਵਾਲਾ ਗਲਤ ਕੰਮ ਕਰ ਹੀ ਨਹੀਂ ਸਕਦਾ ਦੋ ਨੰਬਰ ਦਾ ਕੰਮ ਮਾੜੇ ਕੰਮ ਉਹ ਕਰ ਹੀ ਨਹੀਂ ਸਕਦਾ ਜਿਹੜਾ ਰੱਬ ਨੂੰ ਨੇੜੇ ਸਮਝਦਾ ਤਾਂ ਕਰਕੇ ਜੇ ਗਲਤ ਕੰਮ ਕੀਤਾ ਕੋਈ ਨਹੀਂ ਤੇ ਦੁਖੀ ਆਪਾਂ ਹੋਣਾ ਕੋਈ ਪਰੇਸ਼ਾਨੀਆਂ ਦਾ ਵੱਡਾ ਕਾਰਨ ਹੀ ਦੋ ਨੰਬਰ ਦਾ ਕੰਮ ਕਰਨਾ ਹੁਣ ਬੰਦੇ ਨੇ ਸਹੀ ਦੁੱਧ ਵੇਚਿਆ ਸਿੱਧੀ ਜੀ ਗੱਲ ਹੈ ਦੁੱਧ ਸਹੀ ਵੇਚਿਆ ਜਿਹੜਾ ਮਰਜ਼ੀ ਉੱਥੇ ਚੈੱਕ ਕਰਵਾ ਲਵੇ ਜਿੱਥੇ ਮਰਜ਼ੀ ਜਾ ਕੇ ਉਹਨੂੰ ਚੈੱਕ ਕਰ ਲਓ ਤੇ ਜਿਹਨੇ ਪਾਣੀ ਪਾ ਕੇ ਵੇਚਿਆ ਉਹ ਡਰਦਾ ਹੀ ਹੈ ਵੀ ਜੇ ਕਿਤੇ ਚੈੱਕ ਕਰਵਾ ਲਿਆ ਅਗਲੇ ਨੇ ਫੇਰ ਅਗਲਾ ਕਹੂਗਾ ਵੀ ਹੈ ਤੇਰਾ 30 ਰੁਪਈਏ ਕਿਲੋ ਦੇਈ 60 ਰੁਪਈਏ ਵਾਲਾ ਜਾਂਦਾ ਉਹ ਲਾਂਭਾ ਆਏਗਾ ਮੈਨੂੰ ਗਲਤ ਕੰਮ ਕਰਨ ਵਾਲਾ ਬੰਦਾ ਪਰੇਸ਼ਾਨ ਰਹੇਗਾ ਦੁਖੀ ਰਹੇਗਾ ਹੁਣ ਜਿਹੜੇ ਆ ਮੰਨ ਲਓ ਪੁਲਿਸ ਵਾਲਿਆਂ ਦੀ ਗੱਡੀ ਆ ਗਈ ਹੂਟਰ ਵੱਜਦਾ ਆਉਂਦਾ ਜਿਹੜਾ ਬੰਦਾ ਖੇਤਾਂ ਵਿੱਚ ਕੰਮ ਕਰਦਾ ਆਰਾਮ ਨਾਲ ਪਤਾ ਹੀ ਹੈ ਵੀ ਯਾਰ 2 ਕਿੱਲੇ 4 ਕਿੱਲੇ ਜ਼ਮੀਨ ਦੇ ਨੇ ਸਾਰਾ ਦਿਨ ਖੇਤਾਂ 'ਚ ਕੰਮ ਕਰਦੇ ਆ ਮਰੀਦਾ ਉਹ ਬੰਦਾ ਜੇ ਲੰਮਾ ਵੀ ਪਿਆ ਹੈ ਦੁਪਹਿਰ ਜੇ ਦੇ ਵੇਲੇ ਵੀ ਰੋਟੀ ਖਾ ਕੇ ਜੇ ਕੁੱਕੀ ਚੜ ਗਈ ਦੁਪਹਿਰੇ ਸੌਂ ਵੀ ਗਿਆ ਅੱਧਾ ਘੰਟਾ ਕੋਈ ਟੈਨਸ਼ਨ ਨਹੀਂ ਤੇ ਜੇ ਕਿਤੇ ਹੂਟਰ ਵੱਜਦਾ ਹੋਵੇ ਤੇ ਜਿਹੜੇ ਬੰਦੇ ਨੇ ਢੋਲ ਪਾਇਆ ਹੋਇਆ ਹੋਵੇ ਅੰਦਰ ਉਹਨੂੰ ਨੀਂਦ ਆਉ ਦੁਪਹਿਰੇ ਉਧਰੋਂ ਹੂਟਰ ਵੱਜੇ ਉਹਨੂੰ ਕੀ ਹੋਊ ਵੀ ਆ ਗਏ ਹੋਏ ਮਰ ਗਏ ਹੋਏ ਇਦਾਂ ਹੀ ਕਰਨਾ ਉਹਨੇ ਤੇ ਜਿਹੜਾ ਬੰਦਾ ਸਹੀ ਹੈ ਉਹਨੂੰ ਡਰ ਹੈ ਕੋਈ ਕਿਤੇ ਉਹਨੂੰ ਤੇ ਨੀਂਦ ਆ ਜਾਣੀ ਹੈ ਭਾਵੇਂ ਕੰਡਿਆਂ ਤੇ ਪਾ ਦਿਓ ਉਹਨੂੰ ਉੱਥੇ ਵੀ ਨੀਂਦ ਆ ਜਾਣੀ ਹੈ ਉਹ ਨੀਂਦ ਉੱਡੀ ਕਿਉਂ ਗਲਤ ਕੰਮ ਕਰਨ ਕਰਕੇ ਸਿਸਟਮ ਖਰਾਬ ਹੋ ਜਾਂਦਾ ਹੁਣ ਵੇਖੋ ਜਿਹੜੇ ਬੰਦੇ ਦੀ ਨੀਂਦ ਸਿਸਟਮ ਖਰਾਬ ਸਟ੍ਰੈਸ ਪੈਗੀ ਦਿਮਾਗ ਤੇ ਸਟ੍ਰੈਸ ਜਿਹੜੇ ਬੰਦੇ ਤੇ ਰਹਿੰਦੀ ਹੈ ਹੁਣ ਗਲਤ ਕੰਮ ਵਾਲਾ ਸਟ੍ਰੈਸ ਜੀ ਰਹਿਣਾ ਹਰ ਵੇਲੇ ਤੇ ਜਿਹੜੇ ਬੰਦੇ ਦੇ ਮਾਈਂਡ 'ਚ ਸਟ੍ਰੈਸ ਹੈ ਇੱਥੇ ਜਦੋਂ ਸਟ੍ਰੈਸ ਰਹਿਣੀ ਹੈ ਦਿਮਾਗ 'ਚ ਵੀ ਹਾਏ ਓਏ ਪਤਾ ਨਾ ਲੱਗ ਜੇ ਕਿਤੇ ਗਲਤ ਕੰਮ ਚਾਹੇ ਕੋਈ ਕਰੇ ਚਾਹੇ ਘਰ ਵਾਲੀ ਨਾਲ ਧੋਖਾ ਕਰਦਾ ਹੋਵੇ ਚਾਹੇ ਉਹ ਬੰਦਾ ਪੈਸੇ ਦੀ ਧੋਖਾ ਕਰਦਾ ਹੋਵੇ ਭਾਵੇਂ ਕੋਈ ਗਲਤ ਕੰਮ ਕਰਦਾ ਹੈ ਉਹ ਸਟ੍ਰੈਸ 'ਚ ਇਦਾਂ ਰਹਿਣਾ ਉਹਨੇ ਹਰ ਵੇਲੇ ਪਤਾ ਨਾ ਲੱਗ ਜੇ ਯਾਰ ਕਿਤੇ ਪਤਾ ਨਾ ਲੱਗ ਜੇ ਸਟ੍ਰੈਸ 'ਚ ਰਹਿਣਾ ਉਸ ਬੰਦੇ ਦੀ ਜਿਹੜੀ ਸਾਹ ਦੀ ਰਿਦਮ ਹੈ ਉਹ ਹਿੱਲ ਜਾਣੀ ਆਊਟਪੁੱਟ ਇਨਪੁੱਟ ਬੈਲੈਂਸ ਨਹੀਂ ਨਾ ਰਹਿਣੀ ਨੋਰਮਲ ਸਾਹ ਸਾਡਾ ਧੁੰਨੀ ਤੱਕ ਜਾਣਾ ਚਾਹੀਦਾ ਬੰਦਾ ਸਾਹ ਲਵੇ ਧੁੰਨੀ ਤੱਕ ਜਾਵੇ ਪਰ ਜਿਹੜਾ ਬੰਦਾ ਸਟ੍ਰੈਸ 'ਚ ਹੁੰਦਾ ਉਹਦਾ ਸਾਹ ਧੁੰਨੀ ਤੱਕ ਨਹੀਂ ਜਾਂਦਾ ਨਾਰਮਲ ਜਿਹੜਾ ਬੰਦਾ ਰਿਲੈਕਸ ਹੁੰਦਾ ਜਿੰਨਾ ਉਹਦਾ ਮਾਈਂਡ ਫ੍ਰੀ ਮਾਈਂਡ ਹੁੰਦਾ ਰਿਲੈਕਸ ਹੁੰਦਾ ਉਹਦਾ ਸਾਹ ਜਦੋਂ ਲੈਂਦਾ ਨਾ ਨਾਰਮਲ ਕਿਸੇ ਬੰਦੇ ਨੂੰ ਬੈਠੇ ਨੂੰ ਵੇਖਿਓ ਸ਼ਾਂਤ ਬੈਠਾ ਹੋਵੇ ਉਹਦਾ ਸਾਹ ਜਦੋਂ ਚੱਲਦਾ ਧੁੰਨੀ ਤੱਕ ਜਾਂਦਾ ਤੇ ਜਿਹੜਾ ਬੰਦਾ ਸਟ੍ਰੈਸ 'ਚ ਬੈਠਾ ਹੋਵੇ ਦੁਖੀ ਦੁਖੀ ਹੋਵੇ ਉਹ ਹੌਕੇ ਲਈ ਜਾਂਦਾ ਦੋ ਸਾਹ ਇਕੱਠੇ ਆਉਂਦੇ ਉਹਨੂੰ ਹੌਕਾ ਕਹਿੰਦੇ ਆ ਵੀ ਹੌਕੇ ਲਈ ਜਾਂਦਾ ਹੌਕੇ ਦਾ ਮਤਲਬ ਹੈ ਜਦੋਂ ਕੋਈ ਤੁਸੀਂ ਗੱਲ ਸੁਣਦੇ ਹੋ ਇੱਕਦਮ ਗੱਲ ਸੁਣੀ ਜਾਂ ਸੋਚਦੇ ਹੋ ਜਦੋਂ ਤੇ ਸਾਹ ਹੀ ਨਹੀਂ ਆਉਂਦਾ ਇੱਕ ਸਾਹ ਆਉਂਦਾ ਨਹੀਂ ਫਿਰ ਦੋ ਇਕੱਠੇ ਹੁੰਦੇ ਆ ਵੱਡਾ ਸਾਰਾ ਸਾਹ ਆਉਂਦਾ ਉਹਨੂੰ ਕਹਿੰਦੇ ਹੌਕਾ ਆ ਗਿਆ ਭਾਵੇਂ ਦੋ ਬਣ ਗਏ ਸਾਹ ਇੱਕ ਦੇ ਧਿਆਨ ਨਾਲ ਸੁਣਿਓ ਇੱਕ ਮਿੰਟ ਲਈ ਧਿਆਨ ਨਾਲ ਸੁਣਿਓ ਆਹ ਗੱਲ ਧਿਆਨ ਨਾਲ ਸੁਣਿਓ ਬੰਦਾ ਜਦੋਂ ਸਟ੍ਰੈਸ 'ਚ ਹੈ ਉਹਦਾ ਜਿਹੜਾ ਸਾਹ ਦੀ ਰਿਦਮ ਹੈ ਜਿਹੜੀ ਜਿਹੜੀ ਆਊਟਪੁੱਟ ਇਨਪੁੱਟ ਹੈ ਬੈਲੈਂਸ ਨਹੀਂ ਰਹਿੰਦੀ ਉਹਦੀ ਲਗਾਤਾਰਤਾ ਜਿਹੜੀ ਸਾਹ ਦੀ ਹੈ ਉਹ ਖਰਾਬ ਹੋ ਜਾਂਦੀ ਹੈ ਸਾਹ ਲਗਾਤਾਰ ਆਉਣਾ ਚਾਹੀਦਾ ਸਹੀ ਆਉਣਾ ਚਾਹੀਦਾ ਧੁੰਨੀ ਤੱਕ ਜਿਹੜੇ ਬੰਦੇ ਦਾ ਸਾਹ ਸਹੀ ਚੱਲਦਾ ਰਹਿੰਦਾ ਇਦਾਂ ਦਿਨ ਰਾਤ ਸਹੀ ਸਾਹ ਚੱਲਦਾ ਉਹ ਕਿਹਦਾ ਚੱਲਦਾ ਜਿਹੜਾ ਬਿਲਕੁਲ ਗਲਤ ਕੰਮ ਨਹੀਂ ਕਰਦਾ ਕੋਈ ਜ਼ਿੰਦਗੀ 'ਚ ਸਟ੍ਰੈਸ ਨਹੀਂ ਜਿਹਦੇ ਤੇ ਪੈਂਦੀ ਫ੍ਰੀ ਮਾਈਂਡ ਹੈ ਜਿਹੜਾ ਕੰਮ ਆਪਣਾ ਡਿਊਟੀ ਸਹੀ ਕਰਦਾ ਰਿਲੈਕਸ ਰਹਿੰਦਾ ਵੇਲੇ ਨਾਲ ਹੀ ਕੰਮ ਨਿਬੇੜਦਾ ਸਾਰੇ ਕੰਮ ਟਾਈਮ ਸਿਰ ਕਰਦਾ ਜ਼ਿੰਮੇਵਾਰੀ ਸਹੀ ਨਿਭਾਉਂਦਾ ਉਹਦਾ ਇਹ ਸਾਹ ਸਹੀ ਚੱਲਦਾ ਸੁਣਿਓ ਜਿਸ ਬੰਦੇ ਦਾ ਸਾਹ ਸਹੀ ਚੱਲਦਾ ਉਹਦਾ ਦਿਮਾਗ ਤੇ ਸਟ੍ਰੈਸ ਕੋਈ ਨਹੀਂ ਉਹਦਾ ਸਾਹ ਸਹੀ ਚੱਲਦਾ ਹੈ ਜਿਹਦਾ ਸਾਹ ਸਹੀ ਚੱਲਦਾ ਹੈ ਉਹਦਾ ਫਿਰ ਜਿਹੜਾ ਉਹਦੀ ਬਾਡੀ ਦੇ ਵਿੱਚ ਜਿਹੜੀਆਂ ਗੈਸਾਂ ਦੀ ਮਾਤਰਾ ਹੈ ਗੈਸਾਂ ਦੀ ਮਾਤਰਾ ਉਹ ਵੀ ਬੈਲੈਂਸ ਰਹਿੰਦੀ ਹੈ ਸਹੀ ਹੋ ਜਾਂਦੀ ਹੈ ਜਦੋਂ ਗੈਸਾਂ ਦੀ ਮਾਤਰਾ ਸਹੀ ਹੋ ਜਾਂਦੀ ਹੈ ਉਹਦੇ ਨਾਲ ਫਿਰ ਜਿਹੜੇ ਐਸਿਡ ਨੇ ਸਾਡੀ ਬਾਡੀ ਦੇ ਵਿੱਚ ਤੇਜ਼ਾਬੀ ਮਾਦੇ ਜਿੰਨੇ ਵੀ ਹੈ ਐਸਿਡ ਜਿਹੜੇ ਬਣਦੇ ਹੈ ਉਹ ਠੀਕ ਹੋ ਜਾਂਦੇ ਹੈ ਜਦੋਂ ਐਸਿਡ ਸਹੀ ਚੱਲਦੇ ਹੈ ਫਿਰ ਸਾਡਾ ਇਮਿਊਨ ਸਿਸਟਮ ਹੈ ਜਿਹੜਾ ਉਹ ਠੀਕ ਹੋ ਜਾਂਦਾ ਤੇ ਜਿਹੜੇ ਬੰਦੇ ਦਾ ਇਮਿਊਨ ਸਿਸਟਮ ਠੀਕ ਹੈ ਉਹ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਆਖੋ ਸਤਨਾਮ ਹੁਣ ਫਿਰ ਸੁਣੋ ਬਿਮਾਰ ਹੈ ਡਾਕਟਰ ਕਹਿੰਦੇ ਆ ਕੋਈ ਬਿਮਾਰੀ ਤੇ ਹੈ ਨਹੀਂ ਪਰ ਇਹਨੂੰ ਕੋਈ ਬੋਝ ਪਿਆ ਦੇ ਦਿਮਾਗ ਤੇ ਜਿਹੜੇ ਬੰਦੇ ਦਾ ਪੇਟ ਖਰਾਬ ਰਹਿੰਦਾ ਮੰਨ ਲਓ ਉਹ ਕਿਉਂ ਰਹਿੰਦਾ ਕਿਉਂਕਿ ਇਹਦਾ ਇਮਿਊਨ ਸਿਸਟਮ ਠੀਕ ਨਹੀਂ ਹੁਣ ਇਮਿਊਨ ਸਿਸਟਮ ਠੀਕ ਕਿਉਂ ਨਹੀਂ ਕਹਿੰਦੇ ਇਹਦੇ ਐਸਿਡ ਠੀਕ ਨਹੀਂ ਜਿਹੜੇ ਐਸਿਡ ਠੀਕ ਨਹੀਂ ਉਹ ਕਿਉਂ ਨਹੀਂ ਕਹਿੰਦੇ ਗੈਸਾਂ ਦੀ ਮਾਤਰਾ ਠੀਕ ਨਹੀਂ ਜਦੋਂ ਗੈਸਾਂ ਦੀ ਮਾਤਰਾ ਠੀਕ ਨਹੀਂ ਇਹ ਕਿਉਂ ਨਹੀਂ ਕਹਿੰਦੇ ਇਹਦੇ ਸਾਹ ਦੀ ਰਿਦਮ ਠੀਕ ਨਹੀਂ ਸਾਹ ਦੀ ਰਿਦਮ ਕਿਉਂ ਨਹੀਂ ਠੀਕ ਨਹੀਂ ਕਹਿੰਦੇ ਇਹਦੇ ਦਿਮਾਗ ਤੇ ਸਟ੍ਰੈਸ ਹੈ ਹੁਣ ਸਟ੍ਰੈਸ ਕਿਉਂ ਹੈ ਦੋ ਨੰਬਰ ਦਾ ਕੰਮ ਕੀਤਾ ਗਲਤ ਕਰਦਾ ਕੁਛ ਨਾ ਕੁਛ ਅੱਛਾ ਪਵਾੜਾ ਹੀ ਸਾਰਾ ਮਾੜੇ ਕੰਮਾਂ ਤੋਂ ਪੈਂਦਾ ਆਖੋ ਸਤਨਾਮ ਇਹਨੂੰ ਗੁਰੂ ਜੀ ਇਦਾਂ ਕਹਿੰਦੇ ਖਸਮ ਵਸਾਰ ਕੀਏ ਰਸ ਭੋਗ ਗਲਤ ਕੰਮ ਕਰਨ ਵਾਲਾ ਫਿਰ ਰਸ ਭੋਗਦਾ ਰਸ ਭੋਗਾਂ 'ਚ ਪੈ ਗਿਆ ਮਾੜੇ ਕੰਮਾਂ 'ਚ ਪੈ ਗਿਆ ਜਦੋਂ ਭਾਈ ਪੁੱਠੇ ਕੰਮਾਂ 'ਚ ਪਏਗਾ ਰੱਬ ਨੂੰ ਭੁੱਲ ਕੇ ਫਿਰ ਚੇਤਾ ਰੱਖੀ ਕੱਲਾ ਇਦਾਂ ਨਹੀਂ ਰੋਗ ਵੀ ਬੜੇ ਲੱਗਣੇ ਨੇ ਤੇਰਾ ਖਾਣਾ ਹਜ਼ਮ ਨਹੀਂ ਹੋਣਾ ਤੇਰਾ ਪਾਚਨ ਸ਼ਕਤੀ ਖਰਾਬ ਹੋਣੀ ਹੈ ਇਮਿਊਨ ਸਿਸਟਮ ਜਿਹੜਾ ਬੰਦਾ ਗਲਤ ਕੰਮ ਕਰਨ ਵਾਲਾ ਜ਼ਿਆਦਾ ਸਟ੍ਰੈਸ ਵਿੱਚ ਰਹਿੰਦਾ ਹੈ ਉਹਦਾ ਪੇਟ ਵੀ ਖਰਾਬ ਰਹਿੰਦਾ ਹੈ ਇਮਿਊਨ ਸਿਸਟਮ ਉਹਦਾ ਖਰਾਬ ਹੋ ਜਾਂਦਾ ਹੈ ਕੱਲੇ ਮਾੜੇ ਕੰਮ ਕਰਨ ਵਾਲੇ ਬੰਦੇ ਰੋਗੀ ਵੀ ਬਹੁਤ ਭੈੜੇ ਬਣਦੇ ਨੇ ਬਿਮਾਰੀਆਂ ਵੀ ਬੜੀਆਂ ਭੈੜੀਆਂ ਲੱਗਦੀਆਂ ਜਿਹਨੂੰ ਆਪਾਂ ਪੜ੍ਹਦੇ ਹੀ ਅੱਗੇ ਵੀ ਖਸਮ ਵਸਾਰ ਇਲਾਜ ਇਹਦਾ ਡਾਕਟਰ ਨਹੀਂ ਕਰ ਸਕਦਾ ਕੋਈ ਪੜ੍ਹੋ
ਖਸਮ ਵਿਸਾਰ ਕੀਏ ਰਸ ਭੋ ਤਾਂ ਤਨ ਉਠ ਖਲੋਏ ਰੋ ਮਨ ਅੰਦੇ ਕੋ ਮਿਲੇ ਸਜਾਏ ਵੈਦ ਨਾ ਭੋਲੇ ਦਾਰੂ ਲਾਏ।
ਹੁਣ ਗਲਤ ਕੰਮ ਕਰਨ ਵਾਲਾ ਬੰਦਾ ਜਿਹੜਾ ਉਹਦਾ ਇਲਾਜ ਡਾਕਟਰ ਕੀ ਕਰੇ, ਬਿਮਾਰੀ ਤੇ ਉਹਨੇ ਆਪ ਸਹੇੜੀ ਹੁੰਦੀ, ਰੋਗ ਤੇ ਅਸੀਂ ਆਪ ਸਹੇੜੇ ਹੁੰਦੇ। ਤੇ ਜੇ ਭਾਈ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੁੰਦੇ ਹਾਂ ਤੇ ਮਾੜੇ ਕੰਮ ਜਿਹੜੇ ਕਰਦੇ ਹਾਂ ਛੱਡੀਏ, ਗਲਤ ਕੰਮ ਕਰਾਂਗੇ ਤੇ ਸਟ੍ਰੈਸ ਪੈ ਜਾਣੀ ਹੈ। ਤੇ ਸਟ੍ਰੈਸ ਚ ਪਏ ਵਾਲੇ ਬੰਦਾ ਜਿਹੜਾ ਹੈ ਨਾ, ਪਿੱਛੇ ਜੇ ਅਮਰੀਕਾ ਦੇ ਵਿੱਚ ਖੋਜ ਕੀਤੀ, ਇੱਕ ਬਿੱਲੀ ਨੂੰ ਖਾਣਾ ਪਾਇਆ, ਜਦੋਂ ਬਿੱਲੀ ਨੂੰ ਖਾਣਾ ਪਾਇਆ ਤੇ ਉਹ ਬਿੱਲੀ ਦਾ ਖਾਣਾ 15 ਮਿੰਟਾਂ ਚ ਹਜ਼ਮ ਹੋ ਗਿਆ। ਖਾਣਾ ਪਾਇਆ 15 ਮਿੰਟ ਵਿੱਚ ਉਹਦਾ ਖਾਣਾ ਹਜ਼ਮ ਹੋ ਗਿਆ। ਇਹ ਜਦੋਂ ਦੁਬਾਰਾ ਬਿੱਲੀ ਨੂੰ ਖਾਣਾ ਪਾਇਆ ਅਗਲੇ ਦਿਨ, ਉਹ ਖਾਣ ਲੱਗੀ ਸੀ ਬਸ ਅਜੇ ਕੁੱਤਾ ਛੱਡਦਾ, ਜਦੋਂ ਕੁੱਤਾ ਇੱਕਦਮ ਭੌਂਕਿਆ, ਬਿੱਲੀ ਨੇ ਖਾਣਾ ਤੇ ਖਾ ਲਿਆ, ਕੁੱਤਾ ਜਦੋਂ ਭੌਂਕਿਆ ਉਹ ਡਰ ਗਈ, ਉਹ ਇੰਨਾ ਡਰ ਗਈ, ਖਾਣਾ ਤੇ ਖਾ ਗਈ ਪਰ ਉਹਦਾ ਜਿਹੜਾ ਸਿਸਟਮ ਸਾਰਾ ਹਿੱਲ ਗਿਆ। ਜਿਹੜੀ ਰੋਟੀ ਜਿਹੜਾ ਖਾਣਾ ਉਹਦਾ 20 ਮਿੰਟ ਵਿੱਚ ਹਜ਼ਮ ਹੋ ਗਿਆ ਸੀ, ਉਹ ਖਾਣਾ ਹਜ਼ਮ ਹੋਣ ਤੇ 6 ਘੰਟੇ ਲੱਗੇ। ਜਿਹੜੇ ਐਸਿਡ ਛੱਡਣੇ ਸੀ ਨਾ ਬੋਡੀ ਨੇ, ਸਰੀਰ ਨੇ ਐਸਿਡ ਛੱਡਣਾ ਸੀ ਖਾਣਾ ਪਚਾਉਣ ਵਾਸਤੇ, ਉਹ ਐਸਿਡ ਡਰ ਗਈ ਜਦੋਂ ਬਿੱਲੀ, ਬੋਡੀ ਨੇ ਐਸਿਡ ਨਹੀਂ ਛੱਡਿਆ, ਉਹ ਖਾਣਾ 6 ਘੰਟੇ ਪਚਿਆ ਨਹੀਂ ਤੇ ਅਗਲੇ ਦਿਨ ਉਹੀ ਬਿੱਲੀ ਬਿਮਾਰ ਹੋ ਗਈ। ਭਾਵ ਕਿ ਡਰੇ ਹੋਏ ਜਿਹੜੇ ਬੰਦੇ ਨੇ ਉਹ ਬਿਮਾਰੀਆਂ ਦੇ ਵਿੱਚ ਫਸ ਜਾਂਦੇ, ਉਹਨਾਂ ਨੂੰ ਰੋਗ ਬਹੁਤ ਲੱਗਦੇ ਨੇ। ਤੇ ਡਰਦਾ ਬੰਦਾ ਕਿਉਂ ਹੈ? ਕੰਮ ਗਲਤ ਕੀਤੇ ਨੇ, ਕੰਮ ਮਾੜੇ ਕੀਤੇ ਨੇ, ਡਰਦਾ ਹੀ ਤਾਂ। ਜੇ ਕੰਮ ਸਹੀ ਹੋਣਗੇ ਤਾਂ ਡਰੂ ਕਿਉਂ? ਜੇ ਪਾਪ ਕੀਤਾ ਹੀ ਕੋਈ ਨਹੀਂ, ਗਲਤ ਕੰਮ ਕੀਤਾ ਹੀ ਕੋਈ ਨਹੀਂ, ਫਿਰ ਕਿਉਂ ਡਰਾਂਗੇ? ਡਰ ਕਿਸ ਗੱਲ ਦਾ? ਡਰ ਪੈਦਾ ਹੀ ਉਦੋਂ ਹੁੰਦੇ ਨੇ ਜਦੋਂ ਗਲਤ ਕੰਮ ਕਰਦੇ, ਫਿਰ ਕੋਈ ਡਰਨ ਦੀ ਘਬਰਾਉਣ ਦੀ ਲੋੜ ਹੀ ਨਹੀਂ ਪੈਂਦੀ। ਗੁਰੂ ਨਾਨਕ ਪਾਤਸ਼ਾਹ ਦਾ ਬਚਨ ਆਪਾਂ ਪੜ੍ਹਦੇ ਹਾਂ ਨਾ, ਜਦੋਂ ਸੱਜਣ ਦੇ ਕੋਲ ਗਏ ਸੀ, ਪ੍ਰਥਾਏ ਹੈ ਵੈਸੇ ਤੇ ਸੱਜਣ ਦਾ ਅਰਥ ਹੈ ਗੁਣ, ਇੱਥੇ ਸੱਜਣ ਸੱਜਣ ਨੂੰ ਨਹੀਂ ਗਿਆ, ਉਸ ਸੱਜਣ ਦਾ ਨਾਮ ਨਹੀਂ। ਇਹ ਤੇ ਚਲੋ ਪ੍ਰਚਲਿਤ ਗੱਲ ਇਦਾਂ ਦੀ ਹੈ ਵੀ ਗੁਰੂ ਸਾਹਿਬ ਨੇ ਸੱਜਣ ਦੇ ਜਾ ਕੇ ਸ਼ਬਦ ਉਚਾਰਿਆ, ਭਾਵ ਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ, ਸਾਂਝੀ ਤੇ ਕਹਿ ਦਿੰਦੇ ਆਪਾਂ ਪਰ ਸੱਜਣ ਦਾ ਨਾਮ ਨਹੀਂ। ਇੱਥੇ ਸੱਜਣ ਦਾ ਅਰਥ ਹੈ ਗੁਣ, ਤੁਹਾਡੀ ਜ਼ਿੰਦਗੀ ਚ ਗੁਣਾਂ ਦਾ ਆ ਜਾਣਾ ਸੱਜਣਾ ਦਾ ਆਉਣਾ ਹੈ, ਤੇ ਜ਼ਿੰਦਗੀ ਚੋਂ ਗੁਣਾਂ ਦਾ ਚਲੇ ਜਾਣਾ ਸੱਜਣਾ ਦਾ ਚਲੇ ਜਾਣਾ। ਜਿਹੜੇ ਬੰਦੇ ਦੀ ਜ਼ਿੰਦਗੀ ਚ ਚੰਗੇ ਚੰਗੇ ਗੁਣ ਨੇ, ਦਇਆ ਸਤ ਸੰਤੋਖ ਦਇਆ ਧਰਮ ਧੀਰਜ, ਇਹ ਜਿਹੜੇ ਗੁਣ ਨੇ ਉਹ ਸਮਝ ਲਓ ਉਹਦੀ ਜ਼ਿੰਦਗੀ ਚ ਕਿੰਨੇ ਸੱਜਣ ਨੇ। ਤੇ ਜਿਹੜੇ ਬੰਦੇ ਦੀ ਜ਼ਿੰਦਗੀ ਚ ਔਗਣ ਨੇ ਸਮਝ ਲਓ ਉਹਦੀ ਜ਼ਿੰਦਗੀ ਦੇ ਵਿੱਚ ਦੁਸ਼ਮਣ ਕਿੰਨੇ ਨੇ। ਉਹਦੇ ਸਾਡੇ ਔਗਣ ਸਾਡੇ ਦੁਸ਼ਮਣ ਨੇ। ਅਟਰਾਲੀਆਂ ਤੇ ਲਿਖੀ ਨਹੀਂ ਫਿਰਦੇ ਹੁੰਦੇ ਸੀ ਵੀ ਵੈਰੀ ਤੇਰੇ ਐਬ ਬੰਦੇ ਆ, ਐਬ ਦੇ ਜਿਹੜੇ ਤੇਰੇ ਔਗਣ ਨੇ ਤੇਰੇ, ਇਹ ਤੇਰੇ ਦੁਸ਼ਮਣ ਨੇ, ਤੇ ਜਿਹੜੇ ਗੁਣ ਨੇ ਇਹ ਸਾਡੇ ਸੱਜਣ ਨੇ। ਜ਼ਿੰਦਗੀ ਵਿੱਚੋਂ ਗੁਣਾਂ ਦਾ ਚਲੇ ਜਾਣਾ ਸੱਜਣ ਦਾ ਚਲੇ ਜਾਣਾ ਹੈ। ਮੰਨ ਲਓ ਮੇਰੀ ਜ਼ਿੰਦਗੀ 'ਚ ਦਇਆ ਸੀ, ਧੀਰਜ ਸੀ, ਉੱਦਮ ਸੀ, ਉੱਦਮ ਕਰਦਾ ਸੀ ਮੈਂ, ਸਹਿਜ ਸੀ, ਇਹ ਜੇ ਮੇਰੀ ਜ਼ਿੰਦਗੀ 'ਚੋਂ ਗੁਣ ਗਏ ਤੇ ਸਮਝ ਲਓ ਮੇਰੇ ਅਸਲੀ ਸੱਜਣ ਮੇਰੇ ਕੋਲੋਂ ਚਲੇ ਗਏ, ਤੇ ਜੇ ਮੇਰੀ ਜ਼ਿੰਦਗੀ 'ਚ ਗੁਣ ਆ ਗਏ ਤੇ ਮੇਰੀ ਜ਼ਿੰਦਗੀ 'ਚ ਸੱਜਣ ਆ ਗਏ। ਤੇ ਸਾਰਿਆਂ ਨਾਲੋਂ ਵਧੀਆ ਸੱਜਣ ਕਿਹੜੇ ਨੇ? ਗੁਣ। ਵੇਖੋ ਆਪਾਂ ਜਿੱਦਾਂ ਸ਼ਬਦ ਪੜ੍ਹਦੇ ਆ, ਇੱਕ ਵਾਰ ਸੋਹਣੀ ਲਓ, ਚਲੋ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾ, ਹੰਪੀ ਵੰਜਾ ਡੂਬਣੀ ਰੋਵਾਂ ਝੀਣੀ ਬਾਣ, ਮੇਰੇ ਸੱਜਣ ਗਏ। ਹੁਣ ਇੱਥੇ ਸੱਜਣ ਬੰਦਿਆਂ ਨੂੰ ਬਣਾਈ ਜਾਂਦੇ ਵੀ ਸੱਜਣ ਮਤਲਬ ਬੰਦਾ ਮਰ ਗਿਆ ਤੇ ਸੱਜਣ ਮਰ ਗਿਆ, ਜਿਹੜੇ ਬੰਦੇ ਦੇ ਯਾਰ ਵੇਲੀ ਸਾਰੇ ਜਿਉਂਦੇ ਰਹਿਣ ਉਹ ਮਤਲਬ ਉਹਦੇ ਸੱਜਣ ਤੇ ਫਿਰ ਹੈ ਹੀ ਨਹੀਂ। ਇਹ ਨਹੀਂ ਸ਼ਬਦ ਜਿਹੜਾ ਸੱਜਣਾ ਨਹੀਂ, ਲਾਸਟ ਪੰਕਤੀ ਵਿੱਚ ਚੰਗੀ ਤਰ੍ਹਾਂ ਕਲੀਅਰ ਹੋ ਜਾਂਦਾ। ਇੱਕ ਵਾਰ ਆ ਸ਼ਬਦ ਸਿੱਧਾ ਸਿੱਧਾ ਫਟਾਫਟ ਸੁਣ ਲਓ ਫਿਰ ਮੈਂ ਗੱਲ ਅੱਗੇ ਕਰਦਾ। ਧੰਨ ਜੋਬਣ ਹਰ ਫੁੱਲਣਾ,
ਧੰਨ ਜੋਬਣ ਹਰ ਫੁੱਲਣਾ, ਨਾਠੀਅੜੇ ਦਿਨ ਚਾ ਪੱਬਣ ਕੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾ, ਰੰਗ ਮਾਣ ਲੈ ਪਿਆਰੇ ਆ ਮਹੱਲਾ ਦਿਨ ਥੋੜਨੇ ਥੱਕੇ ਭਇਆ ਪੁਰਾਣਾ ਝੋਲਾ ਸੱਜਣ ਮੇਰੇ ਰੰਗੋਲੇ ਜਾਏ ਸੁਪਨੇ ਜੀਰਾਣ ਹਮ ਵੀ ਵੰਜਾ ਡੁੰਮਣੀ ਰੋਵਾਂ ਚੀੜੀ
ਰਹਾਉ ਦੀ ਪੰਕਤੀ ਹੈ ਸ਼ਬਦ ਦਾ ਕੇਂਦਰੀ ਭਾਵ ਹੈ ਜਿਹੜਾ ਉਹ ਰਹਾਉ ਦੀ ਪੰਕਤੀ ਹੁੰਦੀ ਹੈ ਸੈਂਟਰਲ ਆਈਡੀਆ ਜਿਹੜਾ ਸ਼ਬਦ ਦਾ ਸੈਂਟਰਲ ਆਈਡੀਆ ਜਿਹੜਾ ਰਹਾਉ ਦੀ ਪੰਕਤੀ ਹੁੰਦਾ ਇਹਦੇ ਵਿੱਚ ਕਹਿੰਦੇ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ ਹੰਪੀ ਵੰਜਾ ਡੁੰਮਣੀ ਰੋਵਾਂ ਚੀਣੀ ਬਾਣ ਬਸ ਪੂਰੇ ਸ਼ਬਦ ਦੀ ਵਿਆਖਿਆ ਕਰਨ ਦੀ ਲੋੜ ਨਹੀਂ ਅਖੀਰ ਵਿੱਚ ਕਲੀਅਰ ਹੋ ਜਾਂਦਾ ਵੀ ਸੱਜਣ ਕਹਿੰਦੇ ਕਿਹਨੂੰ ਹੈ ਸੁਣੋ
ਕੀ ਨਾ ਸੁਣੇ ਹੀ ਮੋਰੀਏ ਆਪਣਾ ਕੰਨੀ ਸੋਏ ਲੰਗੀ ਆਵੇ ਸਹੁਰੇ ਨਿਤ ਨਾ ਪਿਆ ਹੋਏ ਨਾਨਕ ਸੁੱਤੀ ਪਈਏ
ਆਪਾਂ ਰਹਿ ਗਏ ਸੁੱਤੇ ਗੌਰ ਕੀਤਾ ਹੀ ਨਹੀਂ ਧਿਆਨ ਹੀ ਨਹੀਂ ਦਿੱਤਾ ਇਸ ਪਾਸੇ ਗੌਰ ਨਹੀਂ ਕੀਤਾ ਸੁੱਤੇ ਰਹਿ ਗਏ ਨਾਨਕ ਸੁੱਤੀ ਪਈਏ ਸੁਣ
ਨਾਨਕ ਸੁੱਤੀ ਪਈਏ ਜਾਣ ਵਿਰਤੀ ਸਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬਨ
ਗਠੜੀ ਕਾਹਦੀ ਗਵਾਚ ਗਈ ਭਾਈ ਬੋਲੋ ਪਿਆਰਿਓ ਬੋਲੋ ਗਠੜੀ ਕਾਹਦੀ ਗਵਾਚ ਗਈ ਗੁਣਾ ਗਵਾਈ ਜ਼ਿੰਦਗੀ ਚੋਂ ਗੁਣ ਗਏ ਗੁਣ ਗਵਾਚ ਗਏ ਤੇ ਫਿਰ ਸੱਜਣ ਕੌਣ ਹੋਏ ਗੁਣ ਜਿਹੜੇ ਸੜ ਗਏ ਖਤਮ ਹੋ ਗਏ ਜਿਹੜੇ ਬੰਦੇ ਦੀ ਜ਼ਿੰਦਗੀ ਚੋਂ ਗੁਣ ਨਿਕਲ ਗਏ ਸੱਜਣ ਗਏ ਹੁਣ ਤੁਸੀਂ ਸੁਣਿਓ ਹੁਣ ਇਹ ਸ਼ਬਦ ਆ ਗਿਆ ਸੱਜਣ ਜਿਹੜਾ ਇਹ ਸ਼ਬਦ ਹੈ ਵੀ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਾਂ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ ਜਿਹੜੇ ਗੁਣ ਨੇ ਇਹ ਤੇਰੇ ਨਾਲ ਖੜਨੇ ਨੇ ਇਹ ਜਿਹੜੇ ਗੁਣ ਨੇ ਤੇਰੇ ਕੰਮ ਆਉਣੇ ਨੇ ਸਾਰੀ ਜ਼ਿੰਦਗੀ ਤੇ ਜੇ ਗੁਣ ਜ਼ਿੰਦਗੀ ਚੋਂ ਚਲੇ ਗਏ ਲੇਖਾ ਦੇਗਾ ਦੁਖੀ ਰਹੇਗਾ ਪਰੇਸ਼ਾਨ ਰਹੇਗਾ ਦਿਖਾਵੇ ਨਾ ਕਰਿਆ ਕਰ ਉੱਤੋਂ ਕੁਝ ਹੋਰ ਤੇ ਵਿੱਚੋਂ ਕੁਝ ਹੋਰ ਦੋ ਰੂਪ ਨਹੀਂ ਚਾਹੀਦੇ ਚਮਕਦਾ ਤੇ ਕਹਿ ਦਾ ਭਾਂਡਾ ਵੀ ਬਹੁਤ ਹੁੰਦਾ ਹੈ ਕਹਿ ਦਾ ਮਤਲਬ ਪਿੱਤਲ ਦੇ ਭਾਂਡੇ ਜਿਹੜੇ ਹੁੰਦੇ ਹੈ ਅੱਜ ਕੱਲ੍ਹ ਤੇ ਘੱਟ ਜੂਜ ਕਰਦੇ ਆ ਲੋਕ ਪੁਰਾਣੇ ਵੇਲਿਆਂ ਵਿੱਚ ਪਿੱਤਲ ਦੇ ਭਾਂਡੇ ਵੱਡੇ ਵੱਡੇ ਜਿਹੜੇ ਕਹਿ ਦੇ ਹੁੰਦੇ ਸੀ ਤੇ ਉਹ ਕਹਿ ਦੇ ਭਾਂਡਾ ਬਾਹਰੋਂ ਤੇ ਬਹੁਤ ਲਿਸ਼ਕਦਾ ਪਰ ਜੇ ਉਹਨੂੰ ਰਗੜਨ ਲੱਗ ਜਾਈਏ ਕਹਿ ਦੇ ਭਾਂਡੇ ਨੂੰ ਰਗੜੀ ਜਾਓ ਉਨੀ ਕਾਲਖ ਨਿਕਲੀ ਜਾਂਦੀ ਹੈ ਜਿੰਨਾ ਕਹਿ ਦੇ ਭਾਂਡੇ ਨੂੰ ਰਗੜੋਗੇ ਕਾਲਖ ਨਿਕਲਣੀ ਬੰਦ ਨਹੀਂ ਹੁੰਦੀ ਕਹਿੰਦੇ ਕਹਿ ਦੇ ਭਾਂਡੇ ਵਾਂਗੂ ਲੱਗਦਾ ਲਿਸ਼ਕਦਾ ਤੇ ਬਹੁਤ ਹੈ ਪਰ ਕਰੀਏ ਕੀ ਵਿੱਚ ਕਾਲਖ ਹੈ ਆਖੋ ਸਤਨਾਮ ਜਿੰਨਾ ਰਗੜਦੇ ਆ ਗੰਦ ਹੀ ਨਿਕਲਦਾ ਕਾਲਖ ਹੀ ਨਿਕਲਦੀ ਸਾਡੇ ਵਰਗੇ ਲੱਗਦੇ ਚਮਕਦੇ ਹੈ ਆਪਣੇ ਵਰਗੇ ਸੱਜਣ ਸੱਜਣ ਲੱਗਦੇ ਵਧੀਆ ਵਧੀਆ ਵੀ ਕਿਆ ਬਾਤ ਹੈ ਪਰ ਨੇੜੇ ਜਦੋਂ ਆ ਕੇ ਅਗਲਾ ਵੇਖਦਾ ਹੈ ਫਿਰ ਗੁਣ ਨਹੀਂ ਪੱਲੇ ਫਿਰ ਕਮੀ ਹੈ ਫਿਰ ਘਾਟ ਹੈ ਧਿਆਨ ਨਾਲ ਤੁਸੀਂ ਇਹ ਸ਼ਬਦ ਧਿਆਨ ਨਾਲ ਸੁਣੋ ਹਾਂਜੀ
ਉਜਲ ਕਹਿਹਾ ਚਿਲ ਗੁਣਾ ਕੋਟਮ ਕਾਲੜੀ ਮਾਸ
ਜਿਹੜਾ ਕਹਿ ਦਾ ਭਾਂਡਾ ਉਹਨੂੰ ਤੁਸੀਂ ਰਗੜੋ ਤੇ ਜਿੰਨਾ ਕਹਿੰਦੇ ਉਹਨੂੰ ਰਗੜਦੇ ਆ ਉਨਾ ਹੀ ਕਾਲੀ ਸ਼ਾਹੀ ਨਿਕਲਦੀ ਹੈ ਵਿੱਚੋਂ ਮਸ ਸ਼ਾਹੀ ਨਿਕਲਦੀ ਕਾਲੀ ਜਿੰਨਾ ਰਗੜਦੇ ਆ ਉਨੀ ਸ਼ਾਹੀ ਨਿਕਲਦੀ ਸਾਡੇ ਵਰਗੇ ਉੱਤੋਂ ਲਿਸ਼ਕਦੇ ਆ ਜਦੋਂ ਬੰਦਾ ਵੇਖਦਾ ਨੇੜੇ ਫਿਰ ਸ਼ਾਹੀ ਕਾਲਖ ਨਿਕਲਦੀ ਹੈ ਕਹਿੰਦੇ ਡਬਲ ਰੂਪ ਨਹੀਂ ਚਾਹੀਦਾ ਬੰਦਾ ਉੱਤੋਂ ਕੁਝ ਹੋਰ ਹੋਵੇ ਤੇ ਵਿੱਚੋਂ ਕੁਝ ਹੋਰ ਹੋਵੇ ਏਦਾਂ ਨਹੀਂ ਚਾਹੀਦਾ ਇੱਕੋ ਜਿਹਾ ਚਾਹੀਦਾ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਿਕੰਡ ਕੱਚੇ ਜਿੱਦਾਂ ਦਾ ਬਾਹਰੋਂ ਦਿਸਦਾ ਹੈ ਉਦਾਂ ਦੇ ਅਸੀਂ ਵਿੱਚੋਂ ਵੀ ਹੋਈਏ ਜਿੱਦਾਂ ਦੇ ਦਿਸੀਏ ਉਦਾਂ ਦੇ ਵਿੱਚੋਂ ਹੋਈਏ ਧਿਆਨ ਨਾਲ ਹੁਣ ਕਿਰਪਾ ਕਰਕੇ ਸੁਣਿਓ ਗੁਰੂ ਨਾਨਕ ਪਾਤਸ਼ਾਹ ਤੁਲੰਬੇ ਗਏ ਹੈ ਤੇ ਤੁਲੰਬਾ ਜਿਹੜਾ ਹੈ ਉੱਥੇ ਸੱਜਣ ਰਹਿੰਦਾ ਹੈ ਉਹਦਾ ਨਾਮ ਹੈ ਸੱਜਣ ਹੈ ਬੜਾ ਤਕੜਾ ਠੱਗ ਇਸ ਬੰਦੇ ਨੇ ਕੀਤਾ ਕੀ ਹੈ ਧਿਆਨ ਨਾਲ ਸੁਣਿਓ ਵੀਰ ਨੂੰ ਫੋਟੋ ਵਾਲੇ ਨੂੰ ਬੇਨਤੀ ਬਾਅਦ ਚ ਖਿੱਚ ਲਿਓ ਭਾਈ ਸਾਹਿਬ ਬਾਅਦ ਚ ਖਿੱਚ ਲਿਓ ਇਦਾਂ ਹੀ ਬਹਿ ਜਾਓ ਜਦੋਂ ਆਨੰਦ ਸਾਹਿਬ ਪੜਾਂਗੇ ਉਦੋਂ ਫਿਰ ਤੁਹਾਡੇ ਵੱਲ ਫਿਰ ਧਿਆਨ ਜਾਂਦਾ ਕਈਆਂ ਨੇ ਤੁਹਾਡੇ ਕੰਨੀ ਵੇਖੀ ਜਾਣਾ ਬਾਅਦ ਚ ਖਿੱਚ ਲਿਓ ਹਾਂਜੀ ਇੱਧਰ ਸੁਣਿਓ ਪਿਆਰਿਓ ਸੱਜਣ ਹੈ ਨਾ ਜਿਹੜਾ ਇਹ ਬੰਦਾ ਹੈ ਠੱਗ ਪਰ ਲੋਕਾਂ ਨੂੰ ਲੁੱਟਣ ਵਾਸਤੇ ਤੇ ਇੱਕ ਪਾਸੇ ਬਣਾਇਆ ਹੈ ਮੰਦਿਰ ਹਿੰਦੂ ਖੁਸ਼ ਹੋ ਜਾਣਗੇ ਇੱਕ ਪਾਸੇ ਬਣਾਈ ਬੈਠਾ ਮਸੀਤ ਵੀ ਮੁਸਲਮਾਨ ਖੁਸ਼ ਹੋ ਜਾਣਗੇ ਚੋਲਾ ਪੈਰਾਂ ਤੱਕ ਲੰਮਾ ਪਾ ਕੇ ਰੱਖਦਾ ਹੈ ਹੱਥ 'ਚ ਮਾਲਾ ਫੜ ਕੇ ਰੱਖਦਾ ਹੈ ਵੇਖਣ ਨੂੰ ਬੜਾ ਐ ਵਧੀਆ ਸਾਫ ਸੁਥਰਾ ਬਣ ਕੇ ਰਹਿੰਦਾ ਹੈ ਆਲੇ ਦੁਆਲੇ ਬੰਦੇ ਬਹੁਤ ਰੱਖੇ ਐ ਸਰਾਂ ਬਹੁਤ ਵੱਡੀ ਬਣਾਈ ਹੋਈ ਹੈ ਇਲਾਕੇ ਵਿੱਚ ਕਿਹਾ ਹੋਇਆ ਹੈ ਵੀ ਜਿਹੜਾ ਵੀ ਕੋਈ ਰਾਤ ਰਹਿਣਾ ਚਾਹੁੰਦਾ ਮੇਰੀ ਸਰਾਂ 'ਚ ਭੇਜਿਓ ਮੈਂ ਲੋਕਾਂ ਲਈ ਸਹੂਲਤ ਦਿੱਤੀ ਹੈ ਹੁਣ ਬਣਾਇਆ ਹੋਇਆ ਹੈ ਇਸ ਬੰਦੇ ਨੇ ਠੱਗੀ ਮਾਰਨ ਵਾਸਤੇ ਅੱਡਾ ਤੇ ਆਲੇ ਦੁਆਲੇ ਲੋਕ ਨੇ ਜਿਹੜੇ ਉਹ ਹੁਣ ਜੇ ਕੋਈ ਆਉਂਦਾ ਹੈ ਇਲਾਕੇ ਦੇ ਵਿੱਚੋਂ ਮੁਸਾਫਰ ਲੰਘਣ ਵਾਲੇ ਲੰਘਦੇ ਨਾ ਅੱਜ ਕੱਲ੍ਹ ਵਾਲਾ ਸਮਾਂ ਥੋੜਾ ਹੁੰਦਾ ਸੀ ਵੀ ਅਗਲਾ ਸਵੇਰੇ ਤੁਰਿਆ ਤੇ ਲੰਘ ਜੂ ਸਾਰਾ ਪੰਜਾਬ ਪਰੇ ਦੀ ਪਰੇ ਹਰਿਆਣਾ ਜਾ ਵੜਿਆ ਰਾਜਸਥਾਨ ਗੱਡੀਆਂ ਨੇ ਅੱਜ ਕੱਲ੍ਹ ਉਦੋਂ ਤੇ ਪੈਦਲ ਹੀ ਜਾਣਾ ਹੁੰਦਾ ਜਿੱਥੇ ਰਾਤ ਪੈ ਗਈ ਲੋਕਾਂ ਨੂੰ ਰਹਿਣਾ ਪੈਂਦਾ ਸੀ ਕੋਈ ਨਾ ਕੋਈ ਪਿੰਡ 'ਚ ਲੰਘਦਾ ਵੜਦਾ ਆਇਆ ਹੀ ਰਹਿੰਦਾ ਸੀ ਰਾਤ ਕਟਾਉਣੀ ਪੈਂਦੀ ਸੀ ਕਿਉਂਕਿ ਪੈਦਲ ਜਾਂਦੇ ਸੀ ਲੋਕੀ ਇੱਕ ਪਿੰਡ ਤੋਂ ਬਾਅਦ ਦੂਜਾ ਪਿੰਡ ਬਹੁਤ ਦੂਰ ਪੈਂਦਾ ਸੀ ਅੱਜ ਕੱਲ੍ਹ ਵਾਂਗੂ ਪਾਪੂਲੇਸ਼ਨ ਇੰਨੀ ਹੈ ਨਹੀਂ ਸੀ ਤਾਂ ਕਰਕੇ ਇਹਨੇ ਸਰਾਂ ਬਣਾਈ ਹੈ ਵੀ ਕੋਈ ਆਵੇ ਮੇਰੇ ਕੋਲੇ ਭੇਜ ਦਿਓ ਉਹ ਇਦਾਂ ਹੀ ਹੋਇਆ ਲੋਕ ਭੇਜ ਦਿਆ ਕਰਨ ਇਹ ਫਿਰ ਕੀ ਕਰਦਾ ਸੀ ਵੀ ਬੰਦਾ ਵੇਖ ਲੈਂਦਾ ਸੀ ਜੇ ਤੇ ਲੱਗਦਾ ਵੀ ਜਮੀ ਇਹਦੇ ਪੱਲੇ ਕੱਖ ਨਹੀਂ ਉਹ ਤੇ ਰਾਤ ਕੱਟਦਾ ਤੇ ਚਲੇ ਜਾਂਦਾ ਤੇ ਜੇ ਕਿਤੇ ਦੀ ਸਰਾਂ 'ਚ ਆ ਕੇ ਰੁਕਦਾ ਸੀ ਕੋਈ ਵਪਾਰੀ ਪੈਸੇ ਵਾਲਾ ਬੰਦਾ ਜਾਂ ਕੋਈ ਸਮਾਨ ਲੈ ਕੇ ਆਇਆ ਇਹ ਫਿਰ ਰਾਤ ਨੂੰ ਉਹਦੇ ਖਾਣੇ ਦੇ ਵਿੱਚ ਬੇਹੋਸ਼ੀ ਵਾਲੀ ਦਵਾ ਪਾ ਦਿੰਦੇ ਅਗਲਾ ਬੇਹੋਸ਼ ਹੋ ਜਾਂਦਾ ਸਵੇਰੇ ਉਹਦਾ ਸਮਾਨ ਚੱਕ ਲੈਂਦੇ ਬਾਅਦ 'ਚ ਜਦੋਂ ਬੇਹੋਸ਼ ਹੁੰਦਾ ਸਵੇਰੇ ਰੌਲਾ ਪਾਉਂਦਾ ਉਹਨਾਂ ਵੇਲਿਆਂ ਦੇ ਵਿੱਚ ਜੇ ਕਿਤੇ ਬਾਹਰ ਕਿਤੇ ਸ਼ਿਕਾਇਤ ਵੀ ਕਰਦਾ ਉੱਥੇ ਨੇੜੇ ਤੇੜੇ ਚੌਧਰੀ ਕੋਲ ਕਿਸੇ ਕੋਲ ਜਾ ਕੇ ਸ਼ਿਕਾਇਤ ਕਰਦਾ ਇਹ ਪੈਸਾ ਪੂਸਾ ਦੇ ਕੇ ਇਹਨੇ ਆਪਣੀ ਸੈਟਿੰਗ ਕੀਤੀ ਹੋਈ ਹੈ ਭਾਵ ਕਿ ਉਹਨਾਂ ਵੇਲਿਆਂ ਦੀਆਂ ਸਰਕਾਰਾਂ ਤੱਕ ਪਹੁੰਚ ਹੈ ਸੈਟਿੰਗ ਕਰਕੇ ਰੱਖੀ ਹੋਈ ਹੈ ਕੋਈ ਇਹਨੂੰ ਫੜਦਾ ਨਹੀਂ ਕੋਈ ਕੁਛ ਕਹਿੰਦਾ ਨਹੀਂ ਜੇ ਤੇ ਹੋਵੇ ਮਾੜਾ ਮੋਟਾ ਬੰਦਾ ਫਿਰ ਤੇ ਬੇਹੋਸ਼ ਕਰ ਦਿੰਦਾ ਜੇ ਪਤਾ ਹੋਵੇ ਵੀ ਬੰਦਾ ਕੋਈ ਵੱਡਾ ਹੈ ਜ਼ਿਆਦਾ ਲੁੱਟਿਆ ਜਾ ਸਕਦਾ ਕੋਈ ਸੋਨਾ ਹੀਰਿਆਂ ਦਾ ਵਪਾਰੀ ਕੋਈ ਆਇਆ ਫਿਰ ਇਹ ਕੀ ਕਰਦਾ ਫਿਰ ਖਾਣੇ ਦੇ ਵਿੱਚ ਜ਼ਹਿਰ ਪਾ ਦਿੰਦਾ ਜਿਹੜਾ ਬੰਦਾ ਖਾਂਦਾ ਹੈ ਮਰ ਜਾਂਦਾ ਹੈ ਉਹਦਾ ਸਾਰਾ ਕੁਝ ਲੁੱਟ ਕੇ ਲਾਸ਼ ਜਿਹੜੀ ਹੈ ਰਾਤੋ ਰਾਤ ਦਫ਼ਨ ਕਰ ਦਿੰਦੇ ਖੂਹ ਬਣਾਇਆ ਖੂਹ 'ਚ ਸਿੱਟਦੇ ਲਾਸ਼ ਪਤਾ ਹੀ ਨਹੀਂ ਲੱਗਦਾ ਖੁਰਦ ਬੁਰਦ ਕਰ ਦਿੰਦਾ ਸਾਰਾ ਕੁਝ ਲਓ ਜੀ ਗੁਰੂ ਨਾਨਕ ਪਾਤਸ਼ਾਹ ਆਏ ਹੁਣ ਉਹ ਠੱਗ ਸਿਰੇ ਦਾ ਤੇ ਇੱਧਰ ਸਾਡਾ ਬਾਬਾ ਵੀ ਸਿਰੇ ਦਾ ਪਤਾ ਹੈ ਵੀ ਜੇ ਹੁਣ ਗੁਰੂ ਸਾਹਿਬ ਜਦੋਂ ਆਉਂਦੇ ਹੈ ਤੇ ਉਹ ਜਦੋਂ ਉਹਦੇ ਨਾਲ ਵਾਰਤਾਲਾਪ ਹੁੰਦੀ ਹੈ ਉਹ ਜਦੋਂ ਪੁੱਛਦੇ ਵੀ ਰਾਤ ਰਹਿਣਾ ਕਿਤੇ ਕਿਤੇ ਇੱਥੇ ਸਰਾਂ ਬਣੀ ਹੈ ਅੱਗੇ ਤੋਂ ਅੱਗੇ ਖਬਰ ਮਿਲੀ ਹੋਈ ਹੈ ਗੁਰੂ ਸਾਹਿਬ ਨੂੰ ਪਤਾ ਹੈ ਹੁਣ ਉਹਦੀ ਸਰਾਂ 'ਚ ਜਾਣ ਲੱਗੇ ਤੇ ਆਪ ਆਇਆ ਚੱਲ ਕੇ ਬਾਹਰ ਹੁਣ ਹਿੰਦੂਆਂ ਨੂੰ ਪ੍ਰਭਾਵਿਤ ਕਰਨ ਲਈ ਮੰਦਿਰ ਬਣਾਈ ਫਿਰਦਾ ਮੁਸਲਮਾਨਾਂ ਨੂੰ ਪ੍ਰਭਾਵਿਤ ਕਰਨ ਲਈ ਮਸੀਤ ਬਣਾਈ ਫਿਰਦਾ ਹੁਣ ਇਹ ਬੰਦੇ ਇਦਾਂ ਦੇ ਹੁੰਦੇ ਨੇ ਸਾਰੇ ਨਿਸ਼ਾਨ ਲਾ ਲਓ ਹਿੰਦੂਆਂ ਵਾਲਾ ਵੀ ਲਾ ਲਓ ਸਿੱਖਾਂ ਵਾਲਾ ਵੀ ਸਾਡੇ ਵਾਲੇ ਕਹਿਣਗੇ ਇੱਕ ਓੰਕਾਰ ਵੀ ਤੇ ਲਾਈ ਫਿਰਦੇ ਯਾਰ ਉਦੋਂ ਈਸਾਈਆਂ ਵਾਲਾ ਵੀ ਲਾ ਲਓ ਇਸੇ ਤਰ੍ਹਾਂ ਜਿਹੜਾ ਮੁਸਲਮਾਨਾਂ ਦਾ ਨਿਸ਼ਾਨ ਹੈ ਉਹ ਵੀ ਲਾ ਲਓ ਹਿੰਦੂਆਂ ਵਾਲਾ ਓਮ ਲਾ ਲਓ ਆਪਣੇ ਵਾਲਾ ਇੱਕ ਓੰਕਾਰ ਲਾ ਲਓ ਅਗਲਾ ਫਿਰ ਖੁਸ਼ ਹੋ ਜਾਂਦਾ ਇਹਦੇ ਨਾਲ ਵੀ ਸਾਡੇ ਵਾਲਾ ਵੀ ਗੱਲ ਕਰਦੇ ਨੇ ਸਾਡੀ ਵੀ ਕਰਦੇ ਨੇ ਸਾਡੀ ਵੀ ਕਰਦੇ ਨੇ ਤੇ ਅੱਜ ਕੱਲ੍ਹ ਦੇ ਵੀ ਇਦਾਂ ਹੀ ਜਿਹੜੇ ਬੰਦੇ ਦੇਹਧਾਰੀ ਉਹ ਕਿਤੇ ਰਾਮ ਜੀ ਦੀ ਗੱਲ ਸੁਣਾ ਲੈਂਦੇ ਨੇ ਹਿੰਦੂਆਂ ਨੂੰ ਖੁਸ਼ ਕਰ ਲੈਂਦੇ ਨੇ ਬਾਬੇ ਨਾਨਕ ਦੀ ਵਿੱਚ ਦੀ ਸਾਖੀ ਸੁਣਾ ਦਿੰਦੇ ਨੇ ਸਿੱਖ ਵੀ ਖੁਸ਼ ਹੋ ਜਾਂਦੇ ਉੱਥੇ ਤੇ ਬਾਣੀ ਦੀਆਂ ਗੱਲਾਂ ਕਰਦੇ ਨੇ ਪਰ ਉਹ ਚੋਗਾ ਪਾਉਂਦੇ ਆ ਬਾਣੀ ਦਾ ਉਹ ਤੈਨੂੰ ਵਿਖਾਉਣ ਲਈ ਹੈ ਜਿਹੜੇ ਬੰਦੇ ਮੱਛੀ ਫੜਨ ਜਾਂਦੇ ਆ ਉਹ ਆਟੇ ਦੇ ਉਹਦੇ ਕੁੰਡੀ ਦੇ ਉੱਤੇ ਆਟਾ ਲਾ ਲੈਂਦੇ ਆ ਤੇ ਹੁਣ ਮੱਛੀ ਤੇ ਵਿਚਾਰੀ ਇਹੀ ਸੋਚਦੀ ਹੋਣੀ ਹੈ ਵੀ ਕਿੰਨਾ ਚੰਗਾ ਬੰਦਾ ਮੇਰੇ ਲਈ ਆਟਾ ਸਿੱਟਿਆ ਹੈ ਉੱਤੋਂ ਉੱਤੋਂ ਤੇ ਇੰਝ ਲੱਗਦਾ ਵੀ ਬੰਦਾ ਬਹੁਤ ਭਲਾ ਮਾਨਸ ਹੈ ਹੁਣ ਆਟਾ ਦਿਸਦਾ ਪਰ ਵਿੱਚ ਜਿਹੜੀ ਲੱਗੀ ਹੈ ਕੁੰਡੀ ਉਹ ਨਹੀਂ ਦਿਸਦੀ ਇਹ ਜਿਹੜੀ ਬਾਣੀ ਨੂੰ ਵਰਤਦੇ ਆ ਤੇ ਆਟੇ ਵਾਂਗੂ ਵਰਤਦੇ ਆ ਬਾਣੀ ਸਾਨੂੰ ਪੜ੍ਹ ਪੜ੍ਹ ਕੇ ਵੀ ਸਿਰਸੇ ਵਾਲੇ ਵੀ ਬਾਣੀ ਨੂੰ ਪੜ੍ਹਦੇ ਵੀ ਆਹ ਵੀ ਬਾਬੇ ਬਾਣੀ ਨੂੰ ਪੜ੍ਹਦੇ ਜੀ ਦੇਖੋ ਜੀ ਉਹ ਸਾਡੇ ਸਾਡੇ ਵਰਗਿਆਂ ਨੂੰ ਪ੍ਰਭਾਵਿਤ ਕਰਨ ਵਾਸਤੇ ਬਾਣੀ ਨੂੰ ਕਾਹਦੇ ਲਈ ਵਰਤਦੇ ਆ ਕਿਵੇਂ ਵਰਤਦੇ ਆ ਜਿਵੇਂ ਕੁੰਡੀ 'ਚ ਫਸਾਉਣ ਲਈ ਲੋਕ ਆਟਾ ਵਰਤਦੇ ਆ ਆਟੇ ਵਾਂਗੂ ਵਰਤਦੇ ਹੁਣ ਸਾਡੇ ਵਰਗਾ ਫਸ ਜਾਂਦਾ ਵੀ ਯਾਰ ਬਾਣੀ ਦੀ ਗੱਲ ਕਰ ਉਹ ਬਾਣੀ ਫਸਾਉਣ ਲਈ ਹੈ ਉਹ ਤੇਰੇ ਲਈ ਇਦਾਂ ਥੋੜ੍ਹਾ ਵੀ ਤੈਨੂੰ ਕੋਈ ਅਕਲ ਦੇਣ ਵਾਸਤੇ ਆ ਜਾਂ ਸਮਝ ਦੇਣੀ ਹੈ ਤੈਨੂੰ ਉਹਦਾ ਇਦਾਂ ਬਸ ਫਸ ਜਾਣਾ ਸਾਡੇ ਵਰਗਿਆਂ ਨੇ ਜਾ ਕੇ ਹੁਣ ਹਿੰਦੂਆਂ ਵਾਲਾ ਬਣਾਈ ਫਿਰਦੇ ਨੇ ਮੰਦਰ ਉੱਥੇ ਠਾਕੁਰ ਦੁਆਰਾ ਮੁਸਲਮਾਨਾਂ ਵਾਲੀ ਮਸੀਤ ਬਣਾਈ ਫਿਰਦਾ ਹਰੇਕ ਆਵੇ ਗੁਰੂ ਨਾਨਕ ਪਾਤਸ਼ਾਹ ਗਏ ਬਹੁਤਾ ਹੀ ਪੈਰਾਂ 'ਚ ਡਿੱਗੀ ਜਾਵੇ ਧੰਨ ਭਾਗ ਮੇਰੇ ਮਰਦਾਨਾ ਨਾਲ ਵਿਆਹ ਤੇ ਧੰਨ ਭਾਗ ਅੱਜ ਤੇ ਮੈਨੂੰ ਰੱਬ ਦੇ ਦਰਸ਼ਨ ਹੋ ਗਏ ਅੱਜ ਤੇ ਮੈਨੂੰ ਪ੍ਰਤੱਖ ਇਹੋ ਜਿਹੇ ਪਖੰਡੀ ਜਿਹੜੇ ਨੇ ਬੋਲਦੇ ਵੀ ਬਹੁਤ ਮਿੱਠਾ ਹੁੰਦੇ ਉੱਤੋਂ ਉੱਤੋਂ ਸ਼ਬਦ ਜਾਲ ਐਸਾ ਸਿੱਟਦੇ ਐ ਹਰੇਕ ਬੰਦਾ ਫਸ ਜਾਂਦਾ ਇੰਨਾ ਮਿੱਠਾ ਬੋਲਦਾ ਹੈ ਪੈਰਾਂ 'ਚ ਹੀ ਡਿੱਗੀ ਜਾਂਦਾ ਹਾਥੀ ਜੋੜੀ ਜਾਂਦਾ ਧੰਨ ਭਾਗ ਹੀ ਕਰੀ ਜਾਂਦਾ ਮਰਦ ਵੇਖੀ ਜਾਂਦੇ ਵੀ ਕੀ ਕੁਛ ਕਰਦਾ ਹੁਣ ਦਫਾਂਗੀ ਜੇ ਬੰਦੇ ਕਿੱਥੇ ਖੜ ਸਕਦੇ ਹੁੰਦੇ ਨੇ ਹੁਣ ਜੇ ਤੁਸੀਂ ਅੱਜ ਸਮਝ ਦਾ ਪੱਧਰ ਥੋੜ੍ਹਾ ਜਿਹਾ ਵਧਾ ਲਓ ਮੇਰੇ ਵੀਰੋ ਭਾਈ ਜਰਾ ਕਿ ਜੇ ਦਿਮਾਗ ਕੰਮ ਕਰਨ ਲੱਗ ਜੇ ਜੇ ਬੰਦਾ ਤੁਹਾਡੇ ਸਾਹਮਣੇ ਐਵੇਂ ਤੁਹਾਡੀ ਚਾਪਲੂਸੀ ਜੀ ਕਰੇ ਤੁਹਾਨੂੰ ਉਹਦੀ ਪਤਾ ਲੱਗ ਜੂ ਵੀ ਇਹ ਬੰਦਾ ਨਾ ਐਵੇਂ ਆਟਾ ਐਵੇਂ ਹੀ ਇਹ ਮੱਖਣ ਲਾਉਣ ਵਾਲਾ ਬੰਦਾ ਇੱਦਾਂ ਕਹਿੰਦੇ ਨੀ ਆਪਾਂ ਵੀ ਇਹ ਤੇ ਐਵੇਂ ਹੀ ਪੰਪ ਮਾਰਦਾ ਪਤਾ ਲੱਗ ਜਾਂਦਾ ਉਹਦਾ ਹੀ ਸਮਝਣ ਵਾਲਾ ਬੰਦਾ ਫੱਟ ਸਮਝ ਜਾਂਦਾ ਨਿਕੰਮਾ ਜਿਹੜਾ ਫੁਕਰਾ ਬੰਦਾ ਹੁੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਬੰਦਾ ਮੈਨੂੰ ਐਵੇਂ ਹੀ ਛੱਡੀ ਜਾਂਦਾ ਐਵੇਂ ਹੀ ਮੈਨੂੰ ਇਹ ਹੱਥਾਂ ਤੇ ਚੜਾਉਣਾ ਚਾਹੁੰਦਾ ਜਿਹੜਾ ਬੰਦਾ ਫੁਕਰਾ ਹੋਵੇ ਉਹਨੂੰ ਨਹੀਂ ਪਤਾ ਲੱਗਦਾ ਵੀ ਫੂਕ ਭਰੀ ਜਾ ਰਹੀ ਹੈ ਤੇ ਜਿਹੜਾ ਜੈਨੂਅਨ ਬੰਦਾ ਥੋੜ੍ਹਾ ਜਿਹਾ ਦਿਮਾਗ ਰੱਖਦਾ ਸੋਚ ਦਾ ਪੱਧਰ ਜਿਹਦਾ ਵਧੀਆ ਉਹ ਉਹਦੀ ਹਿਸਾਬ ਲਾ ਲੈਂਦਾ ਵੀ ਜਿਹੜਾ ਪੈਰਾਂ 'ਚ ਡਿੱਗੀ ਜਾਂਦਾ ਐਵੇਂ ਨਹੀਂ ਡਿੱਗਦਾ ਮਤਲਬ ਕਢਾਏਗਾ ਆਪਣਾ ਇਹ ਐਵੇਂ ਨਹੀਂ ਡਿੱਗਦਾ ਉਹ ਬੰਦਾ ਫਿਰ ਧਿਆਨ ਰੱਖਦਾ ਸਮਝਦਾ ਪੱਧਰ ਹੈ ਜਿਹਦਾ ਉਹ ਬੰਦਾ ਫਸਦਾ ਥੋੜ੍ਹਾ ਕਿਤੇ ਹੁਣ ਉੱਥੇ ਗੁਰੂ ਨਾਨਕ ਪਾਤਸ਼ਾਹ ਜਦੋਂ ਜਾਂਦੇ ਆ ਤੇ ਉੱਥੇ ਤੇ ਫਿਰ ਉਹਨਾਂ ਸਾਹਮਣੇ ਬੰਦਾ ਕਿਹੜਾ ਹੈ ਜਿਹੜਾ ਉਹਨਾਂ ਨਾਲ ਠੱਗੀ ਮਾਰ ਜੇ ਉਹਨਾਂ ਦੇ ਸਾਹਮਣੇ ਜਾ ਕੇ ਉਹ ਐਡਾ ਪੱਧਰ ਹੀ ਐਸਾ ਉੱਚਾ ਹੈ ਪੌਣੇ 9 ਸਾਲ ਦੀ ਉਮਰ 'ਚ ਜਿਨ੍ਹਾਂ ਨੇ ਜਨੇਊ ਪਾਉਣ ਤੋਂ ਮਨਾ ਕਰਤਾ ਵੀ ਮੈਂ ਨਹੀਂ ਪਾਉਂਦਾ ਕਹਿੰਦੇ ਪਾ ਦਿਓ ਪਰ ਮੇਰੀ ਭੈਣ ਨੂੰ ਪਾਓ ਪਹਿਲਾਂ ਮੇਰੀ ਭੈਣ ਨੇ ਜਨੇਊ ਨਹੀਂ ਪਾਇਆ ਮੇਰੀ ਮਾਂ ਨੇ ਨਹੀਂ ਪਾਇਆ ਪੰਡਤਾ ਮੈਂ ਕਿਉਂ ਪਾਵਾਂ ਉਹ ਕਹਿੰਦੇ ਨਾਨਕ ਤੈਨੂੰ ਜਨੇਊ ਪਾਉਣਾ ਪੈਣਾ ਕਿਉਂਕਿ ਬੰਦੇ ਪਾ ਸਕਦੇ ਆ ਬੀਬੀ ਨਹੀਂ ਪਾ ਸਕਦੀ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਹੜਾ ਧਰਮ ਮੇਰੀ ਮਾਂ ਲਈ ਨਹੀਂ ਮੇਰੀ ਭੈਣ ਲਈ ਨਹੀਂ ਮੈਂ ਨਹੀਂ ਇਹ ਧਰਮੀ ਬਣਨਾ ਮੈਨੂੰ ਵੀ ਨਹੀਂ ਚਾਹੀਦਾ ਇਹ ਧਰਮ ਚੱਕ ਆਪਦਾ ਜਨੇਊ ਮੈਂ ਨਹੀਂ ਪਾਉਣਾ ਪਵਾਉਣਾ ਤੇ ਸਾਰਿਆਂ ਨੇ ਪਵਾ ਨਹੀਂ ਤੇ ਰਹਿ ਨਹੀਂ ਦੇ ਮੇਰੀ ਮਾਂ ਵੀ ਵਾਂਝੀ ਰਹੇਗੀ ਮੇਰੀ ਭੈਣ ਵੀ ਵਾਂਝੀ ਰਹੇਗੀ ਮੈਂ ਕਿਉਂ ਬਣਾ ਫਿਰ ਕਿਉਂਕਿ ਹਿੰਦੂ ਬੀਬੀਆਂ ਜਨੇਊ ਨਹੀਂ ਪਾ ਸਕਦੀਆਂ ਇਕੱਲਾ ਹਿੰਦੂ ਮਰਦ ਪਾ ਸਕਦਾ ਹਿੰਦੂ ਬੀਬੀ ਨਹੀਂ ਜਨੇਊ ਪਾ ਸਕਦਾ ਗੁਰੂ ਨਾਨਕ ਪਾਤਸ਼ਾਹ ਸਾਹਮਣੇ ਖੜੇ ਕਿਹੜਾ ਆਪਣੇ ਵਰਗੇ ਬੰਦੇ ਜਿਹੜੇ ਨੇ ਉਹ ਬੜੀ ਛੇਤੀ ਫੂਕ ਚ ਆ ਜਾਂਦੇ ਗੁਰੂ ਸਾਹਿਬ ਨੇ ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀਏ ਨਾਨਕ ਵੇਖੈ ਆਪ ਫੂਕ ਕਢਾਏ ਢਹਿ ਪਵੈ ਕਹਿੰਦੇ ਕਈ ਬੰਦੇ ਤੇ ਫੂਕ ਦੇ ਭਰੇ ਹੋਏ ਆ ਇੱਥੇ ਜ਼ਮੀਨ ਦੀ ਫੂਕ ਭਰੀ ਪਈ ਹੈ ਵੀ ਬੜੀ ਜ਼ਮੀਨ ਹੈ ਆਪਣੇ ਆਪ ਨੂੰ ਸੋਹਣੇ ਆ ਵੀ ਬੜੇ ਸੋਹਣੇ ਆ ਇਹ ਬੜੀ ਫੂਕ ਭਰੀ ਹੈ ਕਈਆਂ ਦੇ ਵਿੱਚ ਇਦਾਂ ਦਾ ਪੈਸੇ ਦਾ ਗੁਮਾਨ ਹੈ ਉਹ ਕਹਿੰਦੇ ਬੜੀ ਫੂਕ ਭਰੀ ਹੈ ਪਰ ਕਹਿੰਦੇ ਐਂ ਗਿੱਠ ਉੱਚਾ ਤੁਰਦਾ ਬੰਦਾ ਧਰਤੀ ਤੋਂ ਆਕੜ ਆਕੜ ਕੇ ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀ ਹੈ ਕਿਸੇ ਦੀ ਸੁਣਦਾ ਨਹੀਂ ਕਿਸੇ ਦੀ ਜਿੰਨਾ ਮਰਜ਼ੀ ਸਮਝਾਈ ਜੋ ਸੁਣਦਾ ਨਹੀਂ ਗੱਲ ਨਹੀਂ ਸਮਝਦਾ ਪਰ ਜਿੱਦੇ ਕਹਿੰਦੇ ਆਉਂਦਾ ਅੰਤਮ ਸਮਾਂ ਨਾਨਕ ਵੇਖੇ ਆਪ ਮਾਲਕ ਆਪ ਵੇਖ ਰਿਹਾ ਵੀ ਕੀ ਕੁਝ ਕਰਦਾ ਹੈ ਜਿੱਦੇ ਫੂਕ ਜੀ ਨਿਕਲਦੀ ਹੈ ਗੁਬਾਰੇ 'ਚ ਭਰੀ ਹੋਵੇ ਫੂਕ ਫਿਰ ਐਂ ਉੱਡਦਾ ਹੈ ਜੇ ਨਿਕਲ ਜਾਏ ਫਿਰ ਉਹ ਚਿਪਕਿਆ ਪਿਆ ਹੁੰਦਾ ਧਰਤੀ ਉੱਤੇ ਜਿੱਦੇ ਫਿਰ ਆਪਣੇ ਵਰਗਾ ਜਿਹੜਾ ਵੱਡੀਆਂ ਵੱਡੀਆਂ ਗੱਲਾਂ ਛੱਡਦਾ ਸੀ ਜਿੱਦੇ ਫਿਰ ਮੰਜੀ ਤੇ ਪਿਆ ਹੁੰਦਾ ਹੈ ਆਲੇ ਦੁਆਲੇ ਫਿਰ ਪਾਵਿਆਂ ਦੇ ਥੱਲੇ ਭਰ ਕੇ ਪਾਣੀ ਦੀਆਂ ਕੌਲੀਆਂ ਰੱਖ ਨਹੀਂ ਦਿੰਦੇ ਜਾਂ ਤੇਲ ਦੀਆਂ ਰੱਖ ਦੇਣਗੇ ਸਰੋਂ ਦੇ ਤੇਲ ਦੀਆਂ ਜਾਂ ਪਾਣੀ ਦੀਆਂ ਕੌਲੀਆਂ ਚਾਰੇ ਪਾਵਿਆਂ ਥੱਲੇ ਰੱਖ ਦਿੰਦੇ ਆ ਮਰਿਆ ਹੁੰਦਾ ਜਦੋਂ ਬੰਦਾ ਉਹ ਕਿਉਂ ਰੱਖਦੇ ਆ ਭਲਾ ਰਾਤ ਰੱਖਣਾ ਪੈ ਜੇ ਮੁਰਦਾ ਤੇ ਪਾਣੀ ਦੀਆਂ ਕੌਲੀਆਂ ਪਾਵਿਆਂ ਥੱਲੇ ਕਿਉਂ ਰੱਖਦੇ ਐ ਭਲਾ ਕਿਉਂ ਕੀੜੀਆਂ ਚੜ੍ਹਨਗੀਆਂ ਹੋਰ ਸਿੱਧਾ ਹੀ ਹੈ ਵੀ ਮਰਿਆ ਇਹਨੂੰ ਕੀੜੀਆਂ ਖਾ ਜਾਣਗੀਆਂ ਵੱਡਿਆ ਸੂਰਮਿਆਂ ਤੈਨੂੰ ਤੇ ਕੀੜੀਆਂ ਹੀ ਖਾ ਜਾਣਗੀਆਂ ਜੇ ਨਾ ਪਾਣੀ ਰੱਖੀਏ ਬਣਿਆ ਫਿਰਦਾ ਸੂਰਮਾ ਆਹ ਨਿਕਲ ਗਈ ਨਾ ਫੂਕ ਵੇਖੋ ਫਿਰ ਹੁਣ ਵੱਡੇ ਅਸੀਂ ਅਸੀਂ ਸੋਚਦੇ ਹਾਂ ਵੀ ਇੰਨੀ ਜ਼ਮੀਨ ਹੈ ਜੀ ਮੇਰੀ ਐਡਾ ਘਰ ਹੈ ਜੀ ਮੇਰਾ ਇੰਨਾ ਕੁਛ ਹੈ ਜੀ ਮੇਰੇ ਕੋਲ ਕਹਿੰਦੇ ਇੱਕ ਉਹ ਵੇਖਦਾ ਸਭ ਕੁਛ ਫੂਕ ਕਢਾਏ ਢਹਿ ਪਵੇ ਤੇ ਜਿਹੜਾ ਬੰਦਾ ਸਮਝਦਾਰ ਹੈ ਉਹ ਬੰਦਾ ਤੇ ਇਹਨਾਂ ਚੀਜ਼ਾਂ ਦਾ ਮਾਣ ਨਹੀਂ ਕਰਦਾ ਵੀ ਠੀਕ ਹੈ ਯਾਰ ਘਰ ਬਣ ਗਿਆ ਵਧੀਆ ਲੋਕਾਂ ਵਰਗਾ ਘਰਾਂ ਵਰਗਾ ਘਰ ਹੈ ਮੇਰੇ ਤੋਂ ਵੀ ਬੜੇ ਅੱਗੇ ਪਏ ਆ ਦੁਨੀਆ ਬਥੇਰੀ ਪਈ ਠੀਕ ਹੈ 10 ਕਿੱਲੇ ਜ਼ਮੀਨ ਪਿਓ ਦੇ ਗਿਆ 2-3 ਕਿੱਲੇ ਆਪ ਖਰੀਦ ਲਈ ਕਿਹੜੀ ਗੱਲ ਹੈ ਚੱਲ ਯਾਰ 50 ਕਿੱਲੇ ਹੈ ਇੱਥੇ 500 ਕਿੱਲੇ ਵਾਲੇ ਬਥੇਰੇ ਆ 5000 ਏਕੜ ਜ਼ਮੀਨ ਵਾਲੇ ਵੀ ਜੱਟ ਹੈ ਬੰਦੇ ਜ਼ਿਮੀਂਦਾਰ ਕਈ 5000 ਏਕੜ ਵਾਲੇ ਵੀ ਹੈ 20-30 ਹਜ਼ਾਰ ਸਾਡੇ ਸਿੱਖ ਭਰਾ ਅਮਰੀਕਾ ਵਿੱਚ 30-30 ਹਜ਼ਾਰ ਕਿੱਲਾ ਜ਼ਮੀਨ ਦਾ ਇਦਾਂ ਦੇ ਬੰਦੇ ਵੀ ਹੈ ਤਾਂ ਕਰਕੇ ਕਿਹੜੀ ਕਿੱਡੀ ਕੁ ਵੱਡੀ ਗੱਲ ਹੈ ਆਪਣੇ ਆਪ ਨੂੰ ਵੀ ਮੇਰੇ ਗੱਡੀ ਖੜੀ ਹੈ ਅਗਲਾ ਕਹਿੰਦਾ ਲੋਕਾਂ ਦੇ ਹੈਲੀਕਾਪਟਰ ਖੜੇ ਘਰਾਂ ਦੇ ਵਿੱਚ ਜਹਾਜ਼ ਆਪਣੇ ਖੜੇ ਕਾਹਦੀ ਫੂਕ ਪਰ ਹੰਕਾਰ ਕਾਹਦਾ ਭਾਈ ਇਸੇ ਤਰ੍ਹਾਂ ਹੁਣ ਜੇ ਕੋਈ ਬੰਦਾ ਐ ਪੈਰਾਂ 'ਚ ਡਿੱਗੀ ਜਾਵੇ ਜਾਂ ਬਾਹਲਾ ਗੱਲਾਂ ਕਰੇ ਤੇ ਕਿਵੇਂ ਨੇੜੇ ਤੇੜੇ ਵੀ ਨਹੀਂ ਆਉਂਦੀ ਜੀ ਇਹ ਗੱਲ ਤੇ ਆਉਣੀ ਵੀ ਚਾਹੀਦੀ ਵੀ ਨਹੀਂ ਸਮਝਦਾਰ ਬੰਦੇ ਦੇ ਗੱਲ ਨੇੜੇ ਤੇੜੇ ਕੋਈ ਜੋ ਮਰਜ਼ੀ ਕਰੀ ਜਾਵੇ ਆਉਣਾ ਨਹੀਂ ਚਾਹੀਦਾ ਕਿਸੇ ਦੀ ਚਾਪਲੂਸੀ ਵਿੱਚ ਕਿਸੇ ਦੀਆਂ ਗੱਲਾਂ ਵਿੱਚ ਹੁਣ ਗੁਰੂ ਨਾਨਕ ਪਾਤਸ਼ਾਹ ਨਾਲ ਇਹ ਕਰਦਾ ਮਹਾਰਾਜ ਧੰਨ ਭਾਗ ਦਰਸ਼ਨ ਦੇ ਤੇ ਸਾਧੂਆਂ ਦੇ ਦਰਸ਼ਨ ਹੋ ਗਏ ਮੇਰੇ ਧੰਨ ਭਾਗ ਮਹਾਰਾਜ ਕਹੀ ਜਾਂਦੇ ਚੱਲ ਚੱਲ ਅੰਦਰ ਚਲੀ ਅੰਦਰ ਬੈਠੇ ਪੈਰਾਂ ਤੇ ਡਿੱਗਦਾ ਅਪਰਾਧੀ ਦੂਣਾ ਨੇ ਦੂਣੇ ਨੇ ਵਧੇ ਨੇ ਇਹੋ ਜਿਹੇ ਬੰਦੇ ਲਓ ਜੀ ਅੰਦਰ ਲੈ ਗਿਆ ਬਿਠਾ ਕੇ ਫਟਾਫਟ ਬੰਦੇ ਆਏ ਪਾਣੀ ਲਓ ਜੀ ਚੱਲ ਮਾਰ ਕੇ ਛਕੀ ਛਕੀ ਥੋੜੇ ਚਿਰ ਬਾਅਦ ਦੁੱਧ ਲੈ ਕੇ ਆ ਗਏ ਦੁੱਧ ਛਕੋ ਜੀ ਮਾਰ ਕਹਿੰਦੇ ਨਹੀਂ ਛਕਿਆ ਲੈ ਜਾਓ ਉਹ ਦੁੱਧ ਲੈ ਗਏ ਫਿਰ ਥੋੜੇ ਕੁ ਬਾਅਦ ਕਹਿੰਦੇ ਪ੍ਰਸ਼ਾਦਾ ਲੈ ਕੇ ਆ ਗਏ ਕਹਿੰਦੇ ਜੀ ਪ੍ਰਸ਼ਾਦਾ ਛਕ ਲਓ ਗੁਰੂ ਸਾਹਿਬ ਕਹਿੰਦੇ ਪ੍ਰਸ਼ਾਦਾ ਵੀ ਨਹੀਂ ਛਕਣਾ ਉਹ ਜਦੋਂ ਪ੍ਰਸ਼ਾਦਾ ਮੂੜ ਕੇ ਲੈ ਕੇ ਗਏ ਬੜੇ ਬੰਦੇ ਕਹਿੰਦੇ ਛਕ ਲਓ ਮਹਾਰਾਜ ਥੋੜਾ ਜਿਹਾ ਤੇ ਲੈ ਲਓ ਮਹਾਰਾਜ ਕਹਿੰਦੇ ਛਕਣਾ ਤੇ ਜਦੋਂ ਲੈ ਕੇ ਗਏ ਮਰਦਾਨਾ ਕਹਿੰਦਾ ਚਲੋ ਮਹਾਰਾਜ ਉਦਾਂ ਤੇ ਠੀਕ ਹੈ ਵੀ ਭੁੱਖ ਤੇ ਚਲੋ ਖਾਣਾ ਤੇ ਕੰਟਰੋਲ 'ਚ ਹੀ ਚਾਹੀਦਾ ਹੁੰਦਾ ਹੈ ਪਰ ਅੱਜ ਤੇ ਆਪਾਂ ਸਵੇਰ ਦਾ ਛਕਿਆ ਹੀ ਕੁਛ ਨਹੀਂ ਤੁਸੀਂ ਪ੍ਰਸ਼ਾਦਾ ਮੋੜਦਾ ਵੀ ਚਲੋ ਮੇਰੇ ਵੱਲ ਹੀ ਵੇਖ ਲੈਂਦੇ ਮੈਂ ਛਕ ਲੈਂਦਾ ਤੁਸੀਂ ਸਾਰਾ ਹੀ ਮੋੜਦਾ ਵੀ ਲੈ ਜਾਓ ਭਾਈ ਮਹਾਰਾਜ ਕਹਿੰਦੇ ਐ ਮਰਦਾਨਿਆ ਮਰਨਾ ਤੈ ਕਹਿੰਦਾ ਪ੍ਰਸ਼ਾਦਾ ਤੇ ਜਾਨ ਪਾਉਂਦਾ ਪ੍ਰਸ਼ਾਦਾ ਮਾਰਦਾ ਥੋੜਾ ਕਹਿੰਦੇ ਇਹ ਵਾਲਾ ਤੇ ਮਾਰ ਦੂ ਇਹਦੇ ਵਿੱਚ ਜ਼ਹਿਰ ਪਾਈ ਅੱਛਾ ਮਹਾਰਾਜ ਮਨ ਕਹਿੰਦੇ ਹਾਂ ਇਹ ਜਿਹੜੇ ਠੱਗ ਨੇ ਠੱਗ ਕਹਿੰਦਾ ਗੱਲਾਂ ਬਾਤਾਂ ਬਹੁਤ ਸੋਹਣੀਆਂ ਕਰਦੇ ਮਨ ਕਹਿੰਦੇ ਗੱਲਾਂ ਹੀ ਬੜੇ ਬੜੇ ਠੱਗ ਹਾਂ ਫਿਰ ਜਦੋਂ ਇਸ਼ਾਰਾ ਹੋ ਜਾਵੇ ਫਿਰ ਸੱਚੀ ਉਹ ਵੀ ਗੱਲ ਹੀ ਲੱਗਦੇ ਵੀ ਇਹ ਇਦਾਂ ਹੀ ਤੇ ਫਿਰ ਬੰਦਾ ਇੱਕਦਮ ਹੀ ਬਦਲ ਜਾਂਦਾ ਨਾ ਵੀ ਹਾਂ ਗੱਲ ਤੇ ਠੀਕ ਹੀ ਲੱਗਦੀ ਫਿਰ ਕਹਿੰਦਾ ਮਹਾਰਾਜ ਐਂ ਦੱਸੋ ਵੀ ਆਪਾਂ ਇਹਨਾਂ 'ਚ ਕਿਉਂ ਫਸ ਕੇ ਆ ਕੇ ਵੀ ਚੰਗੇ ਭਲੇ ਆਪਾਂ ਤੁਰੇ ਜਾਂਦੇ ਸੀ ਵੀ ਇੱਥੇ ਠੱਗਾਂ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਕਰਨਾ ਹੀ ਹੈ ਨਾ ਇਹ ਕੁਛ ਕੋਈ ਮਾਰ ਗਾਲਾਂ ਕੱਢਦਾ ਕੋਈ ਭੂਤਲੇ ਦੱਸਦਾ ਕੋਈ ਬੇਤਾਲੇ ਦੱਸਦਾ ਕੋਈ ਕੁਛ ਕਹਿੰਦਾ ਮਹਾਰਾਜ ਨੇ ਕਹਿਣਾ ਮਰਦਾਨਿਆ ਹੌਸਲਾ ਰੱਖਿਆ ਨਾ ਨਾ ਮਰਦਾਨਿਆ ਨਾ ਭਾਈ ਵੱਡਾ ਹੌਸਲਾ ਚਾਹੀਦਾ ਤਾਂ ਧਾਰਨਾ ਹੈ ਪੱਥਰ ਖਾ ਖਾ ਕੇ ਗਾਲਾਂ ਲੈ ਕੇ ਆਪਾਂ ਫੇਰ ਵੀ ਦੁਨੀਆ ਨੂੰ ਤਾਰ ਆਪਾਂ ਭਲਾ ਕਰਨ ਆਇਆ ਆਪਾਂ ਆਪਣਾ ਕੰਮ ਨਹੀਂ ਛੱਡਣਾ ਕਰੀ ਜੀ ਜਿਹੜਾ ਜੋ ਕਹਿੰਦਾ ਕਹਿਣ ਦੇ ਪਰਵਾਹ ਨਾ ਮੰਨ ਪਰਵਾਹ ਨਾ ਮੰਨ ਕਿਉਂਕਿ ਜਿਉਂਦਿਆਂ ਜਿਉਂਦਿਆਂ ਤੇ ਲੋਕਾਂ ਨੇ ਪੱਥਰ ਮਾਰੇ ਹੀ ਹੈ ਵੇਖੋ ਲੋਕੀ ਅਜੇ ਨਹੀਂ ਹਟਦੇ ਅੜੇ ਨੇ ਆਪਣੀਆਂ ਅੜੀਆਂ ਤੇ ਜਿਉਂਦਿਆਂ ਨੂੰ ਪੱਥਰ ਮਾਰਦੇ ਪਿੱਛੋਂ ਦੀਵੇ ਬਾਲਣ ਮੜੀਆਂ ਤੇ ਮੁੜ ਕੇ ਮੜੀਆਂ ਤੇ ਦੀਵੇ ਬਾਲੇ ਜਾਂਦੇ ਐ ਤੇ ਜਿਉਂਦਿਆਂ ਦੇ ਪੱਥਰ ਮਾਰਦੇ ਜਿਉਂਦਿਆਂ ਦੇ ਪੱਥਰ ਮਾਰੇ ਜਾਂਦੇ ਐ ਤੇ ਮਰਨ ਤੋਂ ਬਾਅਦ ਫਿਰ ਦੀਵੇ ਬਾਲੇ ਜਾਂਦੇ ਲੋ ਸੁਣੋ ਹੁਣ ਧਿਆਨ ਨਾਲ ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਇਹ ਫਿਰ ਕਿੱਧਰ ਫਸ ਗਏ ਆਪਾਂ ਮਹਾਰਾਜ ਕਹਿੰਦੇ ਕੋਈ ਨਹੀਂ ਜ਼ਹਿਰ ਪਾ ਕੇ ਲਿਆਏ ਆ ਖਾਣੇ ਵਿੱਚ ਕਹਿੰਦਾ ਜੀ ਐਂ ਕਰਦੇ ਆ ਰਬਾਬ ਆਪਾਂ ਨਵੀਂ ਲੈ ਜਾਾਂਗੇ ਇੱਥੇ ਪਈ ਰਹਿਣ ਦਿੰਦੇ ਆ ਸਮਾਨ ਸਾਰਾ ਇੱਥੇ ਛੱਡ ਦਿੰਦੇ ਆ ਆਪਾਂ ਕਹਿੰਦੇ ਆ ਸੈਰ ਕਰਨ ਚੱਲੇ ਆ ਭਾਈ ਸਮਾਨ ਸਾਡਾ ਅੰਦਰ ਹੀ ਪਿਆ ਉਧਰ ਦੀ ਉਧਰ ਹੀ ਨਿਕਲ ਜਾਾਂਗੇ ਮਹਾਰਾਜ ਕਹਿੰਦੇ ਐਂ ਕਿਵੇਂ ਨਿਕਲ ਜਾਾਂਗੇ ਰਹਿਣਾ ਆ ਜੱਪ ਇੱਥੇ ਰਾਤ ਰਵਾਂਗੇ ਇੱਥੇ ਰਹੀਏ ਵੇਖਦੇ ਆ ਕੀ ਕਰਦੇ ਆ ਕਹਿੰਦਾ ਸਤ ਬਚਨ ਚਲੋ ਜੀ ਨਾਲ ਤੁਰਿਆ ਸੀ ਸਾਥੀ ਸੀ ਪਤਾ ਸਾਰਾ ਸੀ ਸਿੱਧੇ ਕਰ ਦੇਣਗੇ ਚਲੋ ਬੈਠ ਕੇ ਰਾਤ ਰਹੇ ਇੱਧਰ ਇਹ ਬੰਦੇ ਵਿਆਹਤਾ ਲੱਗ ਕੇ ਬਣਾਉਣ ਕਹਿੰਦੇ ਮੁਸਾਫਰ ਤੇ ਅੱਗੇ ਵੀ ਬੜੇ ਆਏ ਆ ਪਰ ਇਹ ਅਜੀਬ ਨੇ ਵੱਖਰੇ ਦੁੱਧ ਲੈ ਕੇ ਗਏ ਆ ਕਹਿੰਦੇ ਦੁੱਧ ਨਹੀਂ ਪੀਣਾ ਪ੍ਰਸ਼ਾਦਾ ਲੈ ਕੇ ਗਏ ਆ ਕਹਿੰਦੇ ਪ੍ਰਸ਼ਾਦਾ ਨਹੀਂ ਛਕਣਾ ਵੀ ਵੱਖਰੇ ਨੇ ਅਜੀਬ ਕਿਸਮ ਦੇ ਬੰਦੇ ਆ ਸੁਣਿਓ ਧਿਆਨ ਨਾਲ ਪਿਆਰ ਕਰੀਏ ਫਿਰ ਵੀ ਸੱਜਣ ਕਹਿੰਦਾ ਮੈਂ ਇੱਕ ਵਾਰੀ ਪ੍ਰਸ਼ਾਦਾ ਆਪ ਲੈ ਕੇ ਜਾਂਦਾ ਕਹਿੰਦੇ ਆਪ ਵੀ ਲੈ ਕੇ ਗਿਆ ਪ੍ਰਸ਼ਾਦਾ ਇੱਕ ਗ੍ਰਾਈ ਤੇ ਖਾ ਲਓ ਇੱਕ ਗੁਰਕੀ ਤੇ ਧੋੜੋ ਮਰ ਕੇ ਦਿੱਤੇ ਮੁੜ ਆਇਆ ਕਹਿੰਦਾ ਇਹਨਾਂ ਨੇ ਛਕਣਾ ਨਹੀਂ ਫਿਰ ਹੁਣ ਕਹਿੰਦੇ ਹੁਣ ਕੀ ਹੈ ਬਸ ਫਿਰ ਸਿੱਧੇ ਹੋ ਜਾਓ ਜੇ ਨਹੀਂ ਜ਼ਹਿਰ ਵਾਲਾ ਖਾਂਦੇ ਆਪਾਂ ਬੰਦੇ ਬਥੇਰੇ ਆ ਇਹ ਦੋ ਜਣੇ ਆ ਇਕੱਠੇ ਹੋ ਕੇ ਚੱਲਦੇ ਆ ਟਾਪੂਏ ਲੈ ਚੱਲੋ ਗੰਡਾਸੇ ਬਸ ਫਿਰ ਕਰ ਦਿਓ ਕੰਮ ਜਿਹੜਾ ਕਰਨ ਵਾਲਾ ਹੈ ਵੀ ਉਦਾਂ ਨਹੀਂ ਤੇ ਫਿਰ ਉਦਾਂ ਹੀ ਸਹੀ ਲਓ ਜੀ ਇਦਾਂ ਤਿਆਰੀ ਕਰਕੇ ਰਾਤ ਦੇ ਵੇਲੇ ਫਿਰ ਇਹ ਇਕੱਠੇ ਹੋ ਕੇ ਤਿਆਰੀ ਕਰਦੇ ਆ ਵੀ ਚੱਲੀਏ ਇੱਧਰ ਹੁਣ ਰਾਤ ਨੂੰ ਆਰਾਮ ਜਲਦੀ ਹੋਇਆ ਜਲਦੀ ਗੁਰੂ ਸਾਹਿਬ ਉੱਠੇ 2 ਕੁ ਵਜੇ ਉੱਠ ਕੇ ਮਰਦਾਨੇ ਨੇ ਗੁਰੂ ਸਾਹਿਬ ਨੇ ਫਟਾਫਟ ਇਸ਼ਨਾਨ ਕਰ ਲਿਆ ਮਰਦਾਨਾ ਨਹਾ ਕੇ ਤੇ ਉਹ ਰਬਾਬ ਸੈੱਟ ਕਰਦਾ ਸੁਰ ਕਰਦਾ ਉਹਦੀਆਂ ਸੁਰਾਂ ਜੀਆਂ ਛੇੜੀ ਜਾਂਦਾ ਵੀ ਉਹਨੂੰ ਸੁਰ ਕਰਦਾ ਇਹਨੇ ਨੂੰ ਫੇਰੇ ਆ ਗਏ ਮਹਾਰਾਜ ਇਦਾਂ ਬੈਠੇ ਆਪਣੀ ਮੌਜ ਵਿੱਚ ਜ਼ੋਰ ਨਾਲ ਲੱਤ ਮਾਰੀ ਦਰਵਾਜ਼ੇ ਉੱਤੋਂ ਟੁੱਟ ਗਿਆ ਤੇ ਉਹ ਇੱਕਦਮ ਅੰਦਰ ਵੜੇ ਹੱਥ 'ਚ ਟੋਕੂਏ ਫੜੇ ਤੇ ਕਈ ਕੁਝ ਲਾਲਟੈਨ ਇੱਦਾਂ ਜਗਦੀ ਹੈ ਦੀਵਾ ਜਗਦਾ ਹੈ ਤੇ ਮਹਾਰਾਜ ਇਦਾਂ ਨੋਰਮਲ ਸਹਿਜ ਵਿੱਚ ਰਹੇ ਕਿਉਂਕਿ ਅਪ ਕਦੇ ਡਾਊਨ ਇਹ ਸਾਡਾ ਸੁਭਾਅ ਹੈ ਜਿਹੜੀ ਜੁੜਿਆ ਹੋਇਆ ਹੈ ਭਾਵ ਕਿ ਜਿਹੜਾ ਸਮਝਦਾਰ ਹੈ ਉਹ ਇੱਕਦਮ ਹਫਲਦਾ ਨਹੀਂ ਤੇ ਇੱਕਦਮ ਡਾਊਨ ਨਹੀਂ ਹੁੰਦਾ ਉਹਨੂੰ ਪਤਾ ਹੁੰਦਾ ਵੀ ਨੋਰਮਲ ਹੈ ਹੁਣ ਗੁਰੂ ਸਾਹਿਬ ਇੱਕਦਮ ਇਦਾਂ ਜਦੋਂ ਉਹ ਆਏ ਤੇ ਇੱਕਦਮ ਸ਼ਾਂਤ ਰਹੇ ਹੌਲੀ ਹੌਲੀ ਆ ਭਾਈ ਤੇ ਇਹ ਇੱਕਦਮ ਗੁੱਸੇ ਚ ਮਰਦਾਨਾ ਰਬਾਬ ਇੱਦਾਂ ਸੈੱਟ ਜਿਹਾ ਕਰਦਾ ਟੇਢਾ ਜਿਹਾ ਹੋ ਗਿਆ ਵੀ ਇਹ ਕੀ ਆ ਕੇ ਲੈ ਕੇ ਸਮਾਨ ਇੰਨਾ ਕੋਈ ਚੱਕੀ ਲਿਆਉਂਦੇ ਨੇ ਤੇ ਇੱਕਦਮ ਪਤਾ ਕੀ ਕਹਿੰਦੇ ਕਹਿੰਦੇ ਨਾ ਓਏ ਤੁਸੀਂ ਸਾਧ ਤੇ ਨਾ ਅਸੀਂ ਸਾਧਾਂ ਦੇ ਚੇਲੇ ਨਾ ਓ ਤੁਸੀਂ ਸਾਧ ਨਾ ਅਸੀਂ ਸਾਧਾਂ ਦੇ ਸੇਵਕ ਅਸੀਂ ਤੁਹਾਨੂੰ ਵਿਖਾਤਾ ਆਪਣਾ ਅਸਲੀ ਰੂਪ ਤੇ ਤੁਸੀਂ ਵੀ ਅਸਲੀ ਰੂਪ ਵਿਖਾਓ ਆਪਣਾ ਕਿਉਂਕਿ ਇਹ ਸਮਝਦੇ ਸੀ ਵੀ ਵਪਾਰੀ ਹੈ ਹੀਰੇ ਜਵਾਹਰਾਤ ਲਈ ਫਿਰਦਾ ਜਾਣ ਕੇ ਸਾਧ ਬਣਿਆ ਵੀ ਮੇਰੀ ਕੋਈ ਚੋਰੀ ਨਾ ਕਰ ਲੈ ਵੀ ਕੱਢੋ ਸਮਾਨ ਜਿਹੜਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਓਏ ਤੁਸੀਂ ਹੋ ਸਕਦਾ ਸਾਧਾਂ ਦੇ ਚੇਲੇ ਨਾ ਹੋਵੋ ਤੁਸੀਂ ਇਹ ਹੋ ਸਕਦਾ ਵੀ ਉੱਤੋਂ ਕੁਝ ਹੋਰ ਤੇ ਵਿੱਚੋਂ ਕੁਝ ਹੋਰ ਹੋਵੋ ਪਰ ਮੈਂ ਤੇ ਜਿੱਦਾਂ ਦੇ ਅਸੀਂ ਬਾਹਰੋਂ ਆ ਉਦਾਂ ਦੇ ਹੀ ਅਸੀਂ ਅੰਦਰੋਂ ਆ ਸਾਡੇ ਦੋ ਰੂਪ ਨਹੀਂ ਅਸੀਂ ਮਖੋਟਾ ਨਹੀਂ ਪਾਇਆ ਸਾਡਾ ਦੋਗਲੇ ਨਹੀਂ ਅਸੀਂ ਵੀ ਇੱਥੇ ਅੰਦਰੋਂ ਹੋਰ ਆ ਵਿੱਚੋਂ ਹੋਰ ਆ ਜਿੱਦਾਂ ਦੇ ਬਾਹਰ ਦਿਸਦੇ ਆ ਇਦਾਂ ਦੇ ਆ ਕੁਛ ਨਹੀਂ ਇਸ ਵੇਲੇ ਕੋਲ ਸਾਡੇ ਆ ਜਾਓ ਫਿਰ ਕਰ ਲਓ ਚੈੱਕ ਵੇਖ ਲਓ ਮਰਦਾਨਾ ਤੇ ਸੁੰਨ ਜਿਹਾ ਹੋ ਗਿਆ ਉਹਦੇ ਪਿੱਛੇ ਜੇ ਨੂੰ ਹੋਈ ਜਾ ਮਹਾਰਾਜ ਕਹਿੰਦੇ ਤੂੰ ਕਿਉਂ ਡਰਦਾ ਡਰੇ ਉਹ ਜਿਹੜਾ ਪਾਪ ਕਰਦਾ ਮਹਾਰਾਜ ਨੇ ਫਿਰ ਇਦਾਂ ਕਿਹਾ ਕਹਿੰਦੇ ਡਰਨ ਉਹ ਜਿਨ੍ਹਾਂ ਜ਼ਹਿਰਾਂ ਪਾਈਆਂ ਖਾਣੇ 'ਚ ਡਰਨ ਉਹ ਜਿਨ੍ਹਾਂ ਲੋਕਾਂ ਨੂੰ ਲੁੱਟਿਆ ਡਰਨ ਉਹ ਜਿਨ੍ਹਾਂ ਨੇ ਗਰੀਬਾਂ ਨਾਲ ਧੱਕਾ ਕੀਤਾ ਡਰਨ ਉਹ ਜਿਨ੍ਹਾਂ ਨੇ ਕਿਸੇ ਦਾ ਪਤੀ ਮਾਰਿਆ ਡਰੇ ਉਹ ਜਿਨ੍ਹੇ ਕਿਸੇ ਦਾ ਪੁੱਤ ਮਾਰਿਆ ਡਰੇ ਉਹ ਜਿਨ੍ਹੇ ਕਿਸੇ ਭੈਣ ਦਾ ਭਰਾ ਮਾਰਿਆ ਡਰਨ ਉਹ ਤੂੰ ਕਿਉਂ ਡਰਦਾ ਮਰਦਾਨਿਆ ਡਰਨ ਦੇ ਇਹਨਾਂ ਨੂੰ ਤੂੰ ਕਿਉਂ ਡਰਦਾ ਤੈਂ ਕੀਤਾ ਕੀ ਹੈ ਗਲਤ ਕੰਮ ਕਿਹੜਾ ਕੀਤਾ ਤੈਂ ਤੂੰ ਤੇ ਰਬਾਬ ਵਜਾ ਜਿੱਦਾਂ ਵਜਾਉਣ ਲੱਗਿਆ ਸੀ ਉਵੇਂ ਹੁਣ ਵਜਾ ਪਰਦਾਨੇ ਨੇ ਜਦੋਂ ਹੌਸਲਾ ਜਾ ਦਿੱਤਾ ਗੁਰੂ ਸਾਹਿਬ ਨੇ ਉਹਦੀ ਹੋ ਗਿਆ ਸਿੱਧਾ ਉਹਦੀ ਰਬਾਬ ਦੀ ਸੁਰ ਲਾ ਲਈ ਤੇ ਜਦੋਂ ਰਬਾਬ ਵਜਾਣੀ ਸ਼ੁਰੂ ਕੀਤੀ ਤੇ ਗੁਰੂ ਸਾਹਿਬ ਨੇ ਉੱਥੇ ਫਿਰ ਕਿਹਾ ਵੀ ਸੱਜਣ ਹੁੰਦੇ ਨੇ ਗੁਣ ਨਾਮ ਹੈ ਤੇਰਾ ਸੱਜਣ ਪਰ ਲੱਛਣ ਤੇਰੇ ਸੱਜਣਾ ਸੱਜਣ ਤੇ ਅਸੀਂ ਉਹਨੂੰ ਕਹਿੰਦੇ ਹਾਂ ਜਿਹੜਾ ਸਾਡੇ ਨਾਲ ਖੜੇ ਜਿਹੜਾ ਮਿੱਤਰ ਹੋਵੇ ਸਾਡਾ ਸੱਜਣ ਮਿੱਤਰ ਅਸੀਂ ਉਹਨੂੰ ਕਹਿੰਦੇ ਹਾਂ ਪਰ ਤੂੰ ਤੇ ਦੁਸ਼ਮਣੀ ਪਾਲ ਬੈਠਾ ਨਾਮ ਤੇਰੀ ਮਾਂ ਨੇ ਸੱਜਣ ਰੱਖਿਆ ਕੰਮ ਕਿਹੜੇ ਕਰਦਾ ਫਿਰਦਾ ਤੂੰ ਸੱਜਣਾ ਵਾਲੀ ਗੱਲ ਹੈ ਕੋਈ ਤੇਰੇ ਵਿੱਚ ਉੱਥੇ ਫਿਰ ਇਹ ਜਿਹੜਾ ਸ਼ਬਦ ਉਚਾਰਿਆ ਕਹਿੰਦੇ ਹੈ ਪਰ ਸੱਜਣ ਦਾ ਅਰਥ ਇੱਥੇ ਗੁਣ ਹੈ ਗੁਣ ਵੀ ਗੁਣੀ ਬਣੋ ਉੱਥੇ ਉੱਜਲ ਕਹਿਹਾਂ ਚਿਲਕਣਾ ਘੋਟਿਮ ਕਲੜੀ ਮਸ ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਾਂ ਤਿਸ ਕਹਿੰਦੇ ਕਾਲਖ ਜਿੰਨਾ ਉਹਨੂੰ ਰਗੜਦੇ ਆ ਕਹਿ ਨੂੰ ਓਨੀ ਵਿੱਚੋਂ ਕਾਲਖ ਨਿਕਲਦੀ ਹੈ ਸੱਜਣਾ ਨੂੰ ਜਦੋਂ ਨੇੜੇ ਹੋ ਕੇ ਵੇਖਦੇ ਆ ਓਨੀ ਅੰਦਰੋਂ ਦੁਸ਼ਮਣ ਨਿਕਲਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਦੋਂ ਕਈਆਂ ਨੂੰ ਤੁਸੀਂ ਵੇਖੋਗੇ ਨਾ ਕਈ ਆਪਣੇ ਤੁਹਾਡੇ ਆਪਣੇ ਜਦੋਂ ਤੁਸੀਂ ਬਹੁਤ ਨੇੜੇ ਹੋ ਕੇ ਵੇਖੋਗੇ ਉਹੀ ਦੁਸ਼ਮਣ ਬਣ ਜਾਂਦੇ ਆ ਉਹ ਧੋਖਾ ਕਰਦੇ ਆ ਜਿੰਨੀਆਂ ਗੱਲਾਂ ਹੁਣ ਆ ਕਈ ਗੱਲਾਂ ਆਪਣੇ ਜਿਹੜੇ ਫੈਲਾਣਗੇ ਇਹਨੇ ਬਗਾਨੇ ਕਿੱਥੇ ਕਰਦੇ ਆ ਘਰ ਦੇ ਵਿੱਚ ਕੋਈ ਹੋ ਜੇ ਹੈਪਨ ਹੋ ਜੇ ਕੋਈ ਧੀ ਪੁੱਤ ਦੀ ਮਾੜੀ ਮੋਟੀ ਗੱਲ ਹੋ ਜੇ ਆਪਣੇ ਹੀ ਨੇ ਜਿਹੜੇ ਬਾਹਰ ਜਾ ਕੇ ਦੱਸਣਗੇ ਪਤਾ ਤੈਨੂੰ ਐਂ ਹੋ ਗਿਆ ਪਤਾ ਤੈਨੂੰ ਐਂ ਹੋ ਗਿਆ ਉਹ ਕਾਲਖ ਭਰੀ ਪਈ ਹੈ ਵਿੱਚ ਉੱਤੋਂ ਉੱਤੋਂ ਸੱਜਣ ਨੇ ਵਿੱਚੋਂ ਸੱਜਣ ਨਹੀਂ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਓਏ ਸੱਜਣਾ ਨਾਮ ਤੇ ਸੱਜਣ ਰਖਾਈ ਫਿਰਦਾ ਸਵਾਦ ਤਾਂ ਸੀ ਜੇ ਸੱਜਣ ਬਣਦੋ ਜੇ ਸੱਚਮੁੱਚ ਕਿਤੇ ਤੂੰ ਸੱਜਣ ਬਣਦਾ ਨਾਮ ਇੰਨਾ ਵਧੀਆ ਬਣ ਤੇ ਸਹੀ
ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ 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 ਸਭ ਦਾ ਤੂੰ ਸੱਜਣ ਬਣ ਜਾ ਛੱਡਦੇ ਪਾਪ ਕਮਾਉਣੇ ਸੱਜਣਾ ਛੱਡਦੇ ਪਾਪ ਕਮਾਉਣੇ 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 ਛੱਡਦੇ ਪਾਪ ਛੱਡਦੇ ਪਾਪ ਕਮਾਉਣੇ ਛੱਡਦੇ ਪਾਪ ਕਮਾਉਣੇ ਛੱਡਦੇ ਪਾਪ ਕਮਾਉਣੇ ਸੱਜਣਾ ਛੱਡਦੇ ਪਾਪ ਕਮਾਉਣੇ ਛੱਡਦੇ ਪਾਪ ਕਮਾਉਣੇ ਸੱਜਣਾ ਛੱਡਦੇ ਪਾਪ ਕਮਾਉਣੇ ਛੱਡਦੇ ਪਾਪ ਕਮਾਉਣੇ ਸੱਜਣਾ ਛੱਡਦੇ ਪਾਪ ਕਮਾਉਣੇ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ 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 ਸੱਜਣਾ ਸਭ ਦਾ ਤੂੰ ਸੱਜਣ ਬਣ ਜਾ
ਸੱਜਣ ਤੇ ਅਸਲ ਗੁਣ ਹਨ ਜੇ ਜ਼ਿੰਦਗੀ ਚ ਗੁਣ ਨਾ ਹੋਣ ਅਗਲਾ ਉੱਤੋਂ ਵੇਖ ਕੇ ਆਏਗਾ ਪਰ ਵਿੱਚੋਂ ਕੁਝ ਹੋਰ ਹੀ ਨਿਕਲਣਾ ਬਣ ਸੱਜਣ ਆ ਸ਼ਬਦ ਗੁਰੂ ਸਾਹਿਬ ਨੇ ਕਹਿੰਦੇ ਪੂਰਾ ਭਰਿਆ ਸੀ ਰਬਾਬ ਮਰਦਾਨੇ ਨੇ ਵਜਾਈ ਗੁਰੂ ਜੀ ਨੇ ਗਾਇਆ ਤੇ ਸਮਝ ਕਹਿੰਦੇ ਉਹਨੂੰ ਉਹਦੀ ਆ ਕਮਾਲ ਦੀ ਗੱਲ ਇਹ ਹੈ ਸੱਜਣ ਹੈ ਠੱਗ ਹੈ ਉੱਤੋਂ ਬਾਬਾ ਸੀ ਪਰ ਜਦੋਂ ਗੁਰੂ ਜੀ ਨੇ ਸ਼ਬਦ ਸੁਣਾਇਆ ਬਦਲ ਗਿਆ ਬੰਦਾ ਬਣ ਗਿਆ ਸੁਣੋ ਇੱਕ ਵਾਰ
ਉਜਲ ਕੈ ਹਾਂ ਚਿਲਕਣਾ ਕੋਟਮ ਕਾਲੜੀ ਮਸ ਧੋਤਿਆਂ ਝੂਠ ਨਾ ਉਤਰੈ ਜੇ ਸੋ ਤੋਹਾਂ ਤਿਸ
ਇਹ ਤੇ ਹੋ ਗਿਆ ਕਹਿ ਦੇ ਗੱਲ ਕਹਿ ਦਾ ਭਾਂਡਾ ਸੌ ਵਾਰੀ ਧੋ ਲਓ ਭਾਵੇਂ ਵਿੱਚੋਂ ਕਲਖ ਨਿਕਲਦੀ ਅੱਗੇ
ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣਾ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ
ਸੱਜਣ ਅਸਲ ਵਿੱਚ ਗੁਣ ਨੇ ਜਿਹੜੇ ਸਦਾ ਕੰਮ ਆਉਣਗੇ ਹਾਂਜੀ
ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ
ਅੰਦਰੋਂ ਤੁਸੀਂ ਗਾਰੇ ਨਾਲ ਹੀ ਬਣਾ ਲਓ ਕੰਧਾਂ ਵਿੱਚ ਕੁਝ ਪਾਇਆ ਨਾ ਕੋਈ ਸਰੀਆ ਨਾ ਕੋਈ ਨੀਂਹ ਚੱਜਦੀ ਰੱਖੀ ਹੈ ਉੱਤੋਂ ਵਧੀਆ ਪਲਸਤਰ ਕਰ ਦਿਓ ਭਾਵੇਂ ਉੱਤੋਂ ਜਿੰਨਾ ਮਰਜ਼ੀ ਤੁਸੀਂ ਰੰਗ ਰੋਗਣ ਕਰ ਦਿਓ ਵਿੱਚ ਕੱਖ ਨਹੀਂ ਜਾਨ ਨਹੀਂ ਉਹਨਾਂ ਦੇ ਬਾਹਰੋਂ ਚਿੱਤਰੇ ਹੋਏ ਮਕਾਨ ਨੇ ਪਰ ਜੇ ਵਿੱਚ ਕੱਖ ਨਹੀਂ ਤੇ ਕਿਸੇ ਕੰਮ ਨਹੀਂ ਆਉਣੇ ਬਾਹਰੋਂ ਹੀ ਲੱਗਦੇ ਨੇ ਮਜ਼ਬੂਤ ਪਰ ਵਿੱਚ ਕੱਖ ਨਹੀਂ ਬੜਾ ਵੱਡਾ ਨੁਕਸਾਨ ਹੋਏਗਾ ਵਿੱਚ ਜਾਨ ਹੋਣੀ ਚਾਹੀਦੀ ਹੈ ਵਿੱਚ ਹਾਂਜੀ
ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ
ਕਹਿੰਦੇ ਸੱਜਣਾ ਤੇਰੇ ਵਾਂਗੂ ਲੱਗਦੇ ਬਗਲੇ ਵੀ ਚਿੱਟੇ ਚਿੱਟੇ ਐ ਸਾਫ਼ ਸਾਫ਼ ਹੈ ਬਗਲਾ ਕਿੰਨਾ ਸਾਫ਼ ਸਾਫ਼ ਲੱਗਦਾ ਚਿੱਟਾ ਚਿੱਟਾ ਪਰ ਕਹਿੰਦੇ ਸਾਫ਼ ਕਿਹਾ ਨਹੀਂ ਜਾ ਸਕਦਾ ਕਿਉਂਕਿ ਖਾਣਾ ਬੜਾ ਭੈੜਾ ਉਹਦਾ ਉਹ ਜਿਹੜੀਆਂ ਡੱਡੀਆਂ ਮੱਛੀਆਂ ਉਹ ਖਾਂਦਾ ਨਾ ਵੇਖਣ ਨੂੰ ਚਿੱਟਾ ਲੱਗਦਾ ਪਰ ਸਾਫ਼ ਕੋਈ ਨਹੀਂ ਵੇਖਣ ਨੂੰ ਚਿੱਟਾ ਚਿੱਟਾ ਲੱਗਦਾ ਇਹ ਹਾਲ ਹੀ ਤੇਰਾ ਬਾਹਰੋਂ ਚਿੱਤਰਿਆ ਹੋਇਆ ਲੱਗਦਾ ਜਿਵੇਂ ਬਾਹਰੋਂ ਚਿੱਤਰੇ ਮਕਾਨ ਹੋਣ ਵਿੱਚ ਕੱਖ ਨਾ ਹੋਵੇ ਬਾਹਰੋਂ ਬਗਲਾ ਚਿੱਟਾ ਹੋਵੇ ਵਿੱਚ ਕੱਖ ਨਾ ਹੋਵੇ ਕਹਿਣ ਦਾ ਭਾਂਡਾ ਬਾਹਰੋਂ ਲਿਸ਼ਕਦਾ ਵਿੱਚ ਕੱਖ ਨਾ ਹੋਵੇ ਇਦਾਂ ਹੀ ਕਹਿੰਦੇ ਭਾਈ ਬਾਹਰੋਂ ਹੀ ਸੱਜਣ ਸੱਜਣ ਲੱਗਦਾ ਵਿੱਚ ਕੱਖ ਅੱਗੇ
ਸਿਮਲ ਰੁੱਖ ਸਰੀਰ ਮੈਂ ਜਨ ਦੇਖ ਪੁਲਨ ਸੇ ਫਲ ਕਾਮਨਾ ਆਵਨੀ ਤੇ ਗੁਣ ਮੈਂ ਤਨ ਹਨ
ਕਹਿੰਦੇ ਇਹੀ ਹਾਲ ਸਾਡੇ ਸਰੀਰ ਦਾ ਹੈ ਲੱਗਦਾ ਬਹੁਤ ਵਧੀਆ ਉੱਤੋਂ ਉੱਤੋਂ ਸਿਮਲ ਦਾ ਰੁੱਖ ਲੱਗਦਾ ਬਹੁਤ ਵਧੀਆ ਪੰਛੀ ਆਏ ਆਸ ਕਰਕੇ ਸਿਮਲ ਰੁੱਖ ਨੇ ਹੁਲਾਰੇ ਮਾਰੇ ਹੁਲਾਰੇ ਸਿਮਲ ਰੁੱਖ ਬਹੁਤ ਵੱਡਾ ਹੁੰਦਾ ਹੈ ਪੰਛੀ ਆਸ ਕਰਕੇ ਆਉਂਦੇ ਹੈ ਪਰ ਕਹਿੰਦੇ ਵਿੱਚੋਂ ਦੇ ਕੱਖ ਨਹੀਂ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ ਕੁਛ ਵੀ ਕਹਿੰਦੇ ਨਾ ਫਲ ਕੰਮ ਆਉਂਦੇ ਨਾ ਫੁੱਲ ਕੰਮ ਆਉਂਦੇ ਹੈ ਸਿਮਲ ਦਾ ਦਰਖਤ ਵੇਖਣ ਨੂੰ ਹੀ ਵਧੀਆ ਲੱਗਦਾ ਕਹਿੰਦੇ ਉਹ ਹਾਲ ਮੇਰਾ ਮੇਰੇ ਪੱਲੇ ਕੱਖ ਨਹੀਂ ਵੇਖਣ ਨੂੰ ਹੀ ਮੇਰੇ ਵਰਗੇ ਵਧੀਆ ਲੱਗਦੇ ਹੈ ਗੁਰੂ ਜੀ ਆਪਣੇ ਆਪ ਨੂੰ ਕਹਿ ਰਹੇ ਆ ਵੀ ਮਨਾ ਇਦਾਂ ਦਾ ਬਣ ਸੱਜਣ ਸਾਹਮਣੇ ਖੜਾ ਸੁਣਦਾ ਅੱਗੇ
ਅੰਦੁਲੇ ਭਾਰੀ ਉਠਾਇਆ ਡੁਗਨਵਾਤ ਬਹੁਤ ਅੱਖੀ ਲੋਣੀ ਨਾਲ ਹਉ ਚੜ ਲੰਗਾ ਕਿਤ
ਜ਼ਿੰਦਗੀ ਬੜੀ ਲੰਮੀ ਹੈ ਰਾਹ ਬੜਾ ਲਮੇਰਾ ਹੈ ਅੰਨੇ ਆ ਅਕਲ ਦੇ ਅਕਲ ਹੈ ਨਹੀਂ ਅਕਲ ਨਾ ਹੋਣ ਕਰਕੇ ਅੰਨੇ ਆ ਤਾਂ ਕਰਕੇ ਭਾਰ ਪਾਪਾਂ ਦਾ ਸਿਰ ਤੇ ਬਹੁਤਾ ਚੁੱਕੀ ਫਿਰਦੇ ਆ ਲੰਘਾਂਗੇ ਕਿਵੇਂ ਮੇਰਿਆ ਮਨਾ ਲੰਘੇਗਾ ਕਿਵੇਂ ਦਿਖਾਵੇ ਕਰਕੇ ਤੇ ਨਹੀਂ ਲੰਘਿਆ ਜਾਣਾ ਉੱਤੋਂ ਉੱਤੋਂ ਸੱਜਣ ਬਣ ਕੇ ਉੱਤੋਂ ਉੱਤੋਂ ਲਿਸ਼ਕੇ ਤੇ ਨਹੀਂ ਗੱਲ ਬਣਨੀ ਅੰਦਰੋਂ ਬਦਲਣਾ ਪੈਣਾ ਆਓ ਲਾਸਟ ਪੰਕਤੀ ਸੁਣੋ ਫਿਰ ਸਮਾਪਤੀ ਕਰਾਂਗੇ
ਚਾਕਰੀਆਂ ਚੰਗਿਆਈਆਂ ਅਵਰ ਸਿਆਨ ਪੁਕਿਤ ਨਾਨਕ ਨਾਮ ਸਮਾਲ ਤੂੰ ਪਤਾ ਛੁੱਟੈ ਜਿੱਤ।
ਹੁਣ ਚੱਕਰੀਆਂ ਚੰਗਿਆਈਆਂ ਸਿਆਣਪਾਂ, ਵੇਖੋ ਚੰਗੇ ਹੋਣਾ ਠੀਕ ਹੈ, ਸਿਆਣੇ ਹੋਣਾ ਠੀਕ ਹੈ, ਚਲਾਕ ਤੇਜ ਹੋਣਾ ਵੀ ਠੀਕ ਹੈ, ਪਰ ਜਿਹੜੀਆਂ ਚੰਗਿਆਈਆਂ ਲੋਕਾਂ ਨੂੰ ਠੱਗਣ ਵਾਸਤੇ ਦਿਖਾਵੇ ਵਜੋਂ ਹੁੰਦੀਆਂ ਨੇ, ਕਈ ਬੰਦੇ ਬਹੁਤ ਚੰਗੇ ਚੰਗੇ ਬਣਦੇ ਆ ਪਰ ਹੁੰਦੇ ਠੱਗ ਹੈ, ਕਈ ਸਿਆਣਪਾਂ ਲੋਕਾਂ ਨੂੰ ਲੁੱਟਣ ਵਾਸਤੇ ਹੀ ਹੁੰਦੀਆਂ ਨੇ, ਉਹ ਸਿਆਣਪ ਤੇ ਨਹੀਂ ਕਿਸ ਕੰਮ, ਤੂੰ ਕਵੇਂ ਮੇਰਾ ਬਹੁਤ ਦਿਮਾਗ ਕੰਮ ਕਰਦਾ, ਮੈਂ ਬੜੇ ਇੰਨੇ ਇੰਨੇ ਕਰੋੜ ਕਮਾ ਲਿਆ ਸਾਰੀ ਜ਼ਿੰਦਗੀ ਵਿੱਚ, ਤੂੰ ਕਾਹਦਾ ਸਿਆਣਾ ਹੋਇਆ, ਲੁੱਟ ਕੇ ਮਿਹਨਤ ਦੀ ਕਮਾਈ ਦੇ ਨਹੀਂ, ਤਾਂ ਕਰਕੇ ਚੰਗਿਆਈਆਂ ਸਿਆਣਪਾਂ ਕਿਸੇ ਕੰਮ ਨਹੀਂ, ਨਾਮ ਨਾਲ ਮਨਾਂ ਤੂੰ ਜੁੜ ਉਹਨੂੰ ਸੰਭਾਲ, ਜਿਹਦੇ ਕਰਕੇ ਬੰਧਨਾਂ ਚੋਂ ਮੁਕਤ ਹੋ ਸਕਦਾ, ਨਹੀਂ ਤੇ ਰਾਹ ਕੋਈ ਨਹੀਂ ਬਚਣ ਦਾ, ਔਖਾ ਹੈ ਤਰੀਕਾ ਕੋਈ ਨਹੀਂ ਬਚਣ ਦਾ, ਤਾਂ ਕਰਕੇ ਜਿੱਦਾਂ ਦੇ ਉੱਤੋਂ ਆ ਉਦਾਂ ਦੇ ਵਿੱਚੋਂ ਵਿੱਚੋਂ ਵੀ ਬਣੀਏ, ਜਿਹੜਾ ਬਾਹਰੋਂ ਕਹਿ ਆਂਗੂ ਅਸੀਂ ਬਾਹਰੋਂ ਨਾ ਲਿਸ਼ਕੀਏ, ਵਿੱਚੋਂ ਵੀ ਸਾਡੇ ਉਹ ਰਸ ਹੋਣਾ ਚਾਹੀਦਾ ਸਾਡੀ ਜ਼ਿੰਦਗੀ ਵਿੱਚ। ਸੋ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਜੀ, ਸਵਾ ਚਾਰ ਹੋਣ ਵਾਲੇ ਹੈ, ਆਪਾਂ ਸਮਾਪਤੀ ਹੁਣ ਦੋ ਕੁ ਮਿੰਟ ਦੋ ਤਿੰਨ ਮਿੰਟ ਆਪਾਂ ਆਨੰਦ ਸਾਹਿਬ ਲੱਗਣਗੇ, ਸਵਾ ਚਾਰ ਵਜੇ ਤੱਕ ਆਪਾਂ ਅਰਦਾਸ ਕਰਦੇ ਹਾਂ, ਖੜੇ ਹੋ ਜਾਵਾਂਗੇ, ਚਾਰ ਵੀਹ ਕੁ ਤੱਕ ਪੱਚੀ ਕੁ ਤੱਕ ਆਪਾਂ ਬਾਹਰ ਚਲੇ ਜਾਵਾਂਗੇ, ਅਰਦਾਸ ਹੁਕਮਨਾਮੇ ਸੁਣ ਕੇ ਫਿਰ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਪਾਣੀ ਸਾਰੇ ਛਕ ਲਿਓ ਜਿਨ੍ਹਾਂ ਨੇ ਨਹੀਂ ਛਕਿਆ, ਤੇ ਅੱਜ ਮੈਂ ਆਇਆ ਸੀ 2:05 ਹੋ ਗਏ ਸੀ ਅੱਜ, ਤੇ ਅੱਜ ਸਾਡੇ ਉੱਥੇ ਸ਼ਾਦੀ ਸੀ, ਵਿਆਹ ਸੀ ਕਿਸੇ ਗੁਰਸਿੱਖ ਬੱਚੇ ਦਾ, ਤੇ ਆਨੰਦ ਕਾਰਜ ਵੀ ਸਨ, ਉਹਦੇ ਕਰਕੇ ਥੋੜਾ ਜਿਹਾ 15 ਕੁ ਮਿੰਟ ਕਹਿ ਲਓ ਲੇਟ ਹੋਇਆ, ਮੈਂ 2:45 ਕੱਲ ਨੂੰ ਆ ਜਾਵਾਂਗਾ, ਮੈਨੂੰ ਅੱਜ ਪਤਾ ਲੱਗ ਗਿਆ ਵੀ ਟਾਈਮ 1 ਘੰਟਾ ਤੇ 5 ਕੁ ਮਿੰਟ ਸਾਨੂੰ ਇੱਥੇ ਪਹੁੰਚਣ ਤੇ ਲੱਗਦੇ ਆ, ਸੋ ਇਸ ਕਰਕੇ ਕੱਲ ਆਪਾਂ 2:45 ਮੈਂ ਸਟੇਜ ਤੇ ਆ ਜਾ, ਤੇ ਜਥਾ 1:15 ਸ਼ੁਰੂ ਕਰ ਲੈਂਦਾ, 1:30 ਤੋਂ ਪਹਿਲਾਂ ਪਹਿਲਾਂ ਕਿਰਪਾ ਕਰਕੇ ਵੇਲੇ ਨਾਲ ਆਓਗੇ, ਵੇਲੇ ਨਾਲ ਜਗ੍ਹਾ ਮੱਲ ਕੇ ਜਿੱਥੇ ਜਿੱਥੇ ਉਹ ਦੂਰੋਂ ਨੇੜਿਓਂ ਚੱਲ ਕੇ ਕੱਲ ਦੇ ਦੀਵਾਨ 'ਚ ਆਪਾਂ ਹਾਜ਼ਰੀ ਭਰਾਂਗੇ, ਇਸੇ ਤਰ੍ਹਾਂ ਪਰਸੋਂ ਦੇ ਦੀਵਾਨ 'ਚ ਹਾਜ਼ਰੀ ਭਰਾਂਗੇ, ਦੋ ਦੀਵਾਨ ਇਸ ਪੰਡਾਲ ਦੇ, ਤੇ ਇੱਕ ਬੇਨਤੀ ਇਹ ਹੈ ਵੀ ਜਿਨ੍ਹਾਂ ਨੇ ਭਾਈ ਖੰਡੇ ਦੀ ਪਹੁਲ ਅਜੇ ਪ੍ਰਾਪਤ ਨਹੀਂ ਕੀਤੀ, ਅੰਮ੍ਰਿਤ ਨਹੀਂ ਛਕਿਆ, ਉਹਨਾਂ ਸਾਰੇ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਵੀ ਅੰਮ੍ਰਿਤ ਛਕੋ, ਸਿੰਘ ਸਜੋ, ਸਭ ਨਾਲੋਂ ਜ਼ਰੂਰੀ ਹੈ ਅਕਲ ਲੈਣੀ, ਸਾਚਾ ਨਾਮ ਮੇਰਾ ਆਧਾਰੋ, ਗਿਆਨ ਹੈ ਜਿਹੜਾ ਗੁਰੂ ਸਾਹਿਬ ਦੀ ਦਿੱਤੀ ਹੋਈ ਅਕਲ, ਇਹ ਖੁਰਾਕ ਬਣੇ ਸਾਡੀ, ਤੇ ਜੇ ਅਸੀਂ ਅਕਲ ਲੈਣ ਲੱਗ ਗਏ, ਸਾਚਾ ਨਾਮ ਮੇਰਾ ਆਧਾਰੋ, ਨਾਮ ਸੁਨਤ ਦਰਦ ਦੁੱਖ ਲਥਾ, ਉਹ ਨਾਮ ਗਿਆਨ ਲੈਣਾ ਅਕਲ ਲੈਣੀ, ਉਹਦੇ ਨਾਲ ਫਿਰ ਕੀ ਹੋਏਗਾ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਅੰਦਰਲੀਆਂ ਭੁੱਖਾਂ ਮਰ ਜਾਂਦੀਆਂ, ਜਿਹੜੀ ਭੁੱਖ ਵਧਾਈ ਫਿਰਦੇ ਆ ਸਭ ਕੰਟਰੋਲ ਚ ਆ ਜਾਊ ਭਾਈ, ਸਾਰਾ ਕੁਝ ਬੈਲੈਂਸ ਹੋ ਜਾਏਗਾ, ਆਪਾਂ ਕੋਸ਼ਿਸ਼ ਕਰਾਂਗੇ ਵੀ 4 ਵਜੇ ਸਮਾਪਤੀ ਕਰਦੇ ਆ ਕਰੀਏ, ਕੱਲ ਨੂੰ ਵੀ ਤੇ ਪਰਸੋਂ, ਅੱਜ ਜਿਹੜੇ ਮੈਂ 15 ਕੁ ਮਿੰਟ ਲੇਟ ਆਇਆ ਉਹੀ ਅੱਜ 15 ਮਿੰਟ ਆਪਣੇ ਉੱਪਰ ਚਲੇ ਗਏ, 2:45 ਤੋਂ ਪਹਿਲਾਂ ਆਇਆ ਕਰਾਂਗੇ ਤਾਂ ਜੋ ਵੇਲੇ ਨਾਲ ਫਿਰ 4 ਵਜੇ ਤੱਕ ਸਮਾਪਤੀ ਹੋ ਸਕੇ, 2.25 ਘੰਟੇ 5-7 ਮਿੰਟ ਉੱਪਰ ਲੱਗ ਜਾਣ, ਚਲੋ 4:15 ਤੋਂ ਪਹਿਲਾਂ ਪਹਿਲਾਂ ਆਪਾਂ ਅਰਦਾਸ ਵਿੱਚ ਸ਼ਾਮਲ ਹੋ ਜਾਇਆ ਕਰੀਏ, ਕੱਲ੍ਹ ਤੇ ਪਰਸੋਂ ਦੋਵੇਂ ਦਿਨ ਦਰਸ਼ਨ ਦਿਓ, ਜਿੱਥੋਂ ਜਿੱਥੋਂ ਆਪ ਚੱਲ ਕੇ ਆਏ ਹੋਰਾਂ ਸੰਗਤਾਂ ਨੂੰ ਨਾਲ ਕੱਲ੍ਹ ਪ੍ਰੇਰ ਕੇ ਲੈ ਕੇ ਆਉਣਾ, ਸਾਰੇ ਇਲਾਕੇ ਦਾ, ਨਗਰ ਨਿਵਾਸੀਆਂ ਦਾ, ਵੀਰਾਂ ਦਾ, ਨੌਜਵਾਨਾਂ ਦਾ ਬੜਾ ਉਪਰਾਲਾ ਹੈ, ਸਾਰਿਆਂ ਦਾ ਧੰਨਵਾਦ ਹੈ, ਅੰਮ੍ਰਿਤ ਛਕਣ ਲਈ ਨਗਰ ਨਿਵਾਸੀਆਂ ਨੂੰ ਖਾਸ ਬੇਨਤੀ ਕਰਾਂਗਾ, ਅਸਪਾਲ ਕਲਾਂ ਅਸਪਾਲ ਖੁਰਦ ਦੀ ਸੰਗਤ ਜਿਹੜੀ ਹੈ, ਤੁਸੀਂ ਪਿੰਡਾਂ ਵਾਲੇ ਜ਼ਿਆਦਾ ਤਿਆਰ ਹੋਵੋ, ਬਾਕੀ ਇਲਾਕੇ ਵਾਲਿਆਂ ਨੂੰ ਵੀ ਬੇਨਤੀ ਹੈ ਵੀ ਪਰਸੋਂ ਅੰਮ੍ਰਿਤ ਸੰਚਾਰ ਹੋਏਗਾ, ਲੰਘਿਆ ਵੇਲਾ ਮੁੜ ਹੱਥ ਨਹੀਂ ਆਉਂਦਾ, ਪਿਛਲੇ ਸਾਲ ਵੀ ਮੇਰਾ ਖਿਆਲ ਕੋਟਦੂਨੇ ਪਿਛਲੇ ਸਾਲ ਤੋਂ ਆਉਣ ਲੱਗੇ ਸੀ, ਉਦੋਂ ਪਿਛਲੇ ਸਾਲ ਵੀ ਲੱਗੇ ਸੀ, 2 ਵਾਰੀ ਲੱਗਾ, 2-3 ਵਾਰ ਮੇਰਾ ਖਿਆਲ ਹੋਇਆ ਪ੍ਰੋਗਰਾਮ, ਕਈ ਸਾਲ ਪਹਿਲਾਂ ਵੀ ਹੋਇਆ ਸੀ, ਤੇ ਉਹ ਵੇਖੋ ਹੁਣ ਐਦਕੀ ਕਈ ਸਾਡੇ ਚ ਹੋਣੇ ਨਹੀਂ ਜਿਹੜੇ ਉਦੋਂ ਹੋਣਗੇ, ਕਈਆਂ ਦੇ ਭੋਗ ਤੇ ਜਾਏ, ਕਈਆਂ ਦੀ ਅਰਥੀ ਲੈ ਗਏ ਚੱਕ ਕੇ, ਆਉਂਦੇ ਸਾਲ ਫਿਰ ਲਿਸਟ ਬਣਨੀ ਹੈ, ਕੀ ਪਤਾ ਕਿਹਦੀ ਕਿਹਦੀ ਵਾਰੀ ਆ ਜਾਣੀ ਸਾਡੇ ਚ, ਕੀ ਪਤਾ ਕਦੋਂ ਡਾਕਟਰ ਨੇ ਦੱਸ ਦੇਣਾ ਵੀ ਤੂੰ ਨਹੀਂ ਬਚਦਾ ਭਾਈ, ਬਸ ਨਿਬੜ ਗਿਆ ਕੰਮ, ਤਾਂ ਢਿੱਲ ਕਿਉਂ ਕਰਦੇ ਆ, ਆਓ ਮਨ ਬਣਾਈਏ, ਆਪਾਂ ਖੰਡੇ ਦੀ ਪੌਲ ਲੈਣ ਦਾ ਮਤਲਬ ਹੈ ਵੀ ਇਹ ਜਿਹੜੀ ਐਜੂਕੇਸ਼ਨ ਹੈ, ਇਹ ਗਿਆਨ ਹੈ ਜਿਹੜਾ ਬੜਾ ਵਧੀਆ, ਦਿਮਾਗ ਖੁੱਲਦਾ, ਅਕਲ ਆਉਂਦੀ ਹੈ, ਤੇ ਇਹ ਇਸ ਲੈਣ ਵਾਸਤੇ ਅਸੀਂ ਦਾਖਲਾ ਲਈਏ, ਤਾਂ ਕਰਕੇ ਮੈਂ ਬੇਨਤੀ ਕਰਾਂਗਾ ਵੀ ਵੱਧ ਤੋਂ ਵੱਧ ਆਪਾਂ ਨਾਮ ਲਿਖਾਓ, ਇਹ ਪਹਿਲੇ ਡੰਡੇ ਤੇ ਪੈਰ ਰੱਖਾਂਗੇ ਤਾਂ ਹੀ ਫਿਰ ਅੱਗੇ ਚੜਾਂਗੇ ਨਾ ਥੋੜਾ ਥੋੜਾ ਅੱਗੇ ਅੱਗੇ ਤੁਰਾਂਗੇ ਦਾਖਲਾ ਲਈਏ ਫਿਰ ਡਿਗਰੀ ਵੀ ਲਵਾਂਗੇ ਕਦੀ ਕਦੀ ਪੜ੍ਹਾਈ ਕਰਾਂਗੇ ਹੁਣ ਤੋਂ ਸ਼ੁਰੂ ਕਰਾਂਗੇ ਵੀ ਹੌਲੀ ਹੌਲੀ ਹੁਣ ਭਾਈ ਅੱਗੇ ਤੋਂ ਅੱਗੇ ਅਕਲ ਲੈਂਦੇ ਤਾਂ ਕਰਕੇ ਹੌਲੀ ਹੌਲੀ ਸਮਝ ਦਾ ਪੱਧਰ ਹੈ ਜਿਹੜਾ ਦਿਮਾਗ ਖੁੱਲੇ ਇਹਦਾ ਵਿਕਾਸ ਹੋਵੇ ਅੱਗੇ ਨੂੰ ਵਧੀਏ ਬਾਕੀ ਸਮਝ ਕੇ ਮੈਂ ਪਹਿਲਾਂ ਵੀ ਕਿਹਾ ਪਹਿਲਾਂ ਫੀਲ ਕਰੋ ਸਵਾਦ ਲਓ ਫਿਰ ਕਹੋ ਵੀ ਵਾਹ ਬਾਈ ਵਾਹ ਖਾਣਾ ਖਾ ਕੇ ਕਹੋ ਵਾਹ ਬਾਈ ਵਾਹ ਵਾਹਿਗੁਰੂ ਕਹਿਣਾ ਹੈ ਕਿਹਾ ਕਰੋ ਅੱਧਾ ਘੰਟਾ ਭਾਵੇਂ ਕਹੀ ਜੋ ਬਹਿ ਕੇ ਵਾਹਿਗੁਰੂ ਵਾਹਿਗੁਰੂ ਪਰ ਫੀਲ ਕਰਕੇ ਕੋਈ ਰਸ ਤੇ ਆਵੇ ਮਨ ਨੂੰ ਐਵੇਂ ਹੀ ਕਹੀ ਜਾਂਦਾ ਵਾਹ 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 ਪਹਿਲਾਂ ਵੇਖ ਤੇ ਲੈ ਹੈ ਕਿ ਇਸ ਕਰਕੇ ਗੁਰਬਾਣੀ ਦਾ ਗਿਆਨ ਲੈਣਾ ਅਕਲ ਲੈਣੀ ਇਹ ਵੀ ਨਾਲ ਨਾਲ ਬੜੀ ਜ਼ਰੂਰੀ ਹੈ ਸੋ ਕੱਲ੍ਹ ਤੇ ਪਰਸੋਂ ਦੋਵੇਂ ਦਿਨ ਵੱਧ ਚੜ੍ਹ ਕੇ ਪਹੁੰਚ ਕੇ ਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲਾਹਾ ਪ੍ਰਾਪਤ ਕਰੀਏ ਸੋ ਪ੍ਰਸ਼ਾਦਾ ਪਾਣੀ ਜਿਨ੍ਹਾਂ ਨੇ ਨਹੀਂ ਛਕਿਆ ਛਕ ਕੇ ਜਾਇਓ ਸਮਾਪਤੀ ਤੋਂ ਬਾਅਦ ਅਰਦਾਸ ਤੋਂ ਬਾਅਦ ਗੁਰੂ ਜੀ ਦੇ ਜਾਣ ਤੋਂ ਬਾਅਦ ਫਿਰ ਆਪਾਂ ਚਾਲਾ ਪਾਉਂਦੇ ਪਹਿਲਾਂ ਨਹੀਂ ਜਾਣਾ ਜਿਹੜੇ ਪਿੱਛੇ ਆ ਕੇ ਬਹਿ ਗਏ ਸੀ ਲੇਟ ਸੀ ਜਿਹੜੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਹੁਣ ਅੱਗੇ ਆ ਕੇ ਤੁਸੀਂ ਮੱਥਾ ਟੇਕ ਲਓ ਮੱਥਾ ਤੇ ਟੇਕ ਲਿਆ ਪ੍ਰੇਮ ਭੇਟਾ ਆਪਣੀ ਅੱਗੇ ਆ ਕੇ ਰੱਖ ਲਓ ਅੰਮ੍ਰਿਤ ਛਕਣ ਲਈ ਜ਼ਰੂਰ ਤਿਆਰੀਆਂ ਕਰਿਓ ਜੀ ਬਾਕੀ ਦੀਆਂ ਬੇਨਤੀਆਂ ਆਪਾਂ ਕੱਲ੍ਹ ਦੇ ਦੀਵਾਨ 'ਚ ਕਰਾਂਗੇ ਹੋਈਆਂ ਭੁੱਲਾਂ ਖਿਮਾ ਕਰ ਦਿਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਇ ਸਤਿਗੁਰ ਮੈਂ ਪਾਇਆ ਗ੍ਰੰਥ ਪਰਿਵਾਰ ਭਰੀਆਂ ਸ਼ਬਦ ਗਾ ਬਣਾਈਆਂ ਰੂਪਾਂ ਦਾ ਤੁਹਾਡੀ ਤੇਰਾ ਮਨ ਜੀ ਵਸਾਇਆ ਹੈ ਨਾਨਕ ਆਨੰਦ ਹੋਆ ਸਤਿਗੁਰੂ ਤੇ ਮਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਮੇ ਨਾਨੋ ਤੂੰ ਮਨ ਮੇਰੇ ਸਭ ਵਿਸਾਰਨਾ ਹੰਦੀ ਕਾਰੋ ਕਰੇ ਤੇਰਾ ਕਾਜ ਸਤਵਾਰਨਾ ਹਵਨਾ ਗੱਲਾਂ ਸਮਰਤ ਸਵਾ ਤੇ ਸੋ ਕਿਉਂ ਮਨ ਹੋਰ ਸਾਰੇ ਨਾਨਕ ਮਾਨੋ ਮੇਰੇ ਸਦਾ ਰਹੋ ਹਰ ਨਾਮੇ ਸਾਚੇ ਸਾਹਿਬਾ ਕਿਆ ਤਾਹੀ ਕਰਦੇ ਰਹੇ ਕਰਤਾ ਤੇਰਾ ਸੱਚ ਹੈ ਜਿਸਦੇ ਹੀ ਸੋ ਪਾਵੇ ਸਦਾ ਸ਼ਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿੱਤੇ ਮਾਨੋ ਤੇਰਾ ਵਾਜੇ ਸ਼ਬਦ ਕਨੇਰੇ ਮੈਂ ਨਾਨਕ ਸੱਚੇ ਸਾਹਿਬ ਕਿਆ ਤਾਹੀ ਕਰਦੇ ਰਹੇ ਸਾਚਾ ਹਾਂ ਮੇਰਾ ਆਧਾਰ ਸਾਚਾ ਮੇਰਾ ਆਧਾਰ ਮੇਰਾ ਜਿਤ ਭੁੱਖਾਂ ਸਭ ਸਾਧ ਸੁਖ ਮਾਨਿਆ ਵਸਿਆ ਜਿਹੜੀ ਇੱਛਾ ਸਭ ਸਜਾਈਆਂ ਸਦਾ ਗੁਰਬਾਣੀ ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਨਰਸ ਪਾਗੈ ਸ਼ਬਦ ਵਾਜੇ ਕਲਾ ਜਿਨ ਕਰ ਧਾਰੀਆਂ ਪੰਚ ਨੂੰ ਗੁਰਵਾਸ ਕੀਤੇ ਕਾਲ ਪੰਚ ਪਾੜਿਆ ਹਰ ਕਰਮ ਪਾਇਆ ਪੁੱਤ ਜਿਨ ਸੋ ਸੇ ਨਾਮ ਹਰ ਕੈ ਲਾਗੇ ਅਨੰਤ ਸੁਣੋ ਬਟ ਭਾਗੀ ਹੋ ਸਕਤ ਮੂਰਤ ਪੂਰੇ ਸਤਪੁਰ ਰਹੇ ਪਵਨ ਗੁਰੂ ਬਾਣੀ ਪਿਤਾ ਭਾਸ਼ਾ ਸਰਬ ਮਹੱਤ ਜਗਿਆਈਆਂ ਬੁਰਿਆਈਆਂ ਵਾਚੈ ਸਰਬ ਹਦੂਰ ਜਿਨੀ ਨਾਮ ਦੇ ਆਇਆ ਕੈ ਸਕਤਾ ਜਿਨੀ ਨਾਮ ਦੇ ਆਇਆ ਕੈ ਸਕਤਾ ਜਿੰਨੀ ਨਾਮ ਲਿਆਇਆ ਜਿੰਨੀ ਨਾਮ ਲਿਆਇਆ ਗਏ ਮਸਕਤਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਇਹ ਦਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਾਸਰੀ ਮਹਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾ ਸਕੈ ਬਿਆ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੂਜੈ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਬੇਦ ਸਿਮਰਤ ਕਥੈ ਸਾਸਤ ਭਗਤ ਕਰੈ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀਏ ਤਾਣ ਮਾਣ ਦੀਬਾਣ ਸਾਚਾ ਨਾਨਕ ਕੀ ਪ੍ਰਭ ਟੇਕ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀਏ ਤਾਣ ਮਾਣ ਦੀਬਾਣ ਸਾਚਾ ਨਾਨਕ ਕੀ ਪ੍ਰਭ ਟੇਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।